7171.
A call truck and loom.
Tade truck badshah di quality service repair, oil change, wash te maintenance.
Ek aur khush khabri.
North American, Chinese te Korean nave te istemal shuda tires with full warranty.
A call truck and loom. 1776 Mearside Drive,
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦਾ ਜਿਹੜਾ ਆਪਣਾ ਟੋਪਿਕ ਹੈ, ਉਹ ਮਾਇੰਡ ਦੇ ਉੱਪਰ ਹੀ ਹੈ, ਕਿਉਂਕਿ ਸਾਡਾ ਰੇਡੀਓ ਦਾ ਨਾਮ ਮਾਇੰਡ ਐਂਡ ਬੋਡੀ ਹੈ। ਸੋ ਅੱਜ ਅਸੀਂ ਡਿਸਕਸ ਕਰਾਂਗੇ ਕਿ ਮਾਇੰਡ ਅਸਲ ਦੇ ਵਿੱਚ ਹੈ ਕੀ, ਮਾਇੰਡ ਕਿਹਨੂੰ ਕਹਿੰਦੇ ਨੇ। ਦੂਜੀ ਗੱਲ, ਮਾਇੰਡ, ਦਿਲ ਅਤੇ ਦਿਮਾਗ, ਦਿਲ ਨੂੰ ਕਹਿੰਦੇ ਨੇ ਹਾਰਟ, ਦਿਮਾਗ ਨੂੰ ਕਹਿੰਦੇ ਨੇ ਬ੍ਰੇਨ, ਵੀ ਇਹ ਤਿੰਨਾਂ ਦੇ ਵਿੱਚ ਮਾਇੰਡ ਦਾ, ਮਨ ਦਾ, ਦਿਲ ਦਾ ਅਤੇ ਦਿਮਾਗ ਦਾ, ਇਹਨਾਂ ਵਿੱਚ ਕੀ ਫਰਕ ਹੈ। ਅਤੇ ਤੀਸਰੀ ਇਹ ਹੈ ਵੀ ਮਨ ਹੈ ਕਿੱਥੇ, ਕਿੱਥੇ ਰਹਿੰਦਾ। ਚੌਥੀ ਗੱਲ ਆਪਾਂ ਗੱਲ ਕਰਾਂਗੇ ਕਿ ਮਨ ਕੰਮ ਕੀ ਕਰਦਾ, ਕਿਹੋ ਜਿਹੇ ਕੰਮ ਕਰਦਾ। ਅਤੇ ਅਗਲਾ ਕੁਐਸਚਨ ਹੋਏਗਾ ਕਿ ਮਨ ਦਾ ਸਾਡੀ ਆਤਮਾ ਦੇ ਨਾਲ ਕੀ ਸੰਬੰਧ ਹੈ। ਅਤੇ ਅਖੀਰ 'ਚ ਆਪਾਂ ਗੱਲ ਕਰਾਂਗੇ ਕਿ ਮਨ ਨੂੰ ਆਪਣਾ ਫਰੈਂਡ ਕਿਵੇਂ ਬਣਾਉਣਾ, ਦੁਸ਼ਮਣ ਤਾਂ ਹੈਗਾ ਹੀ ਹੈ, ਮਨ ਨੂੰ ਕਾਬੂ ਕਿਵੇਂ ਕਰਨਾ। ਸੋ ਇਹ ਕੁਛ ਸਵਾਲ ਨੇ, ਮਨ ਕਿਹਨੂੰ ਕਹਿੰਦੇ ਨੇ, ਮਨ ਦਾ ਦਿਲ ਦੇ ਨਾਲ ਅਤੇ ਦਿਮਾਗ ਦੇ ਨਾਲ ਕੀ ਸੰਬੰਧ ਹੈ, ਮਨ ਕਿੱਥੇ ਹੈ, ਮਨ ਕੀ ਕੰਮ ਕਰਦਾ, ਮਨ ਦਾ ਆਤਮਾ ਨਾਲ ਕੀ ਸੰਬੰਧ ਹੈ, ਅਤੇ ਮਨ ਨੂੰ ਅਸੀਂ ਕਿਵੇਂ ਕਾਬੂ ਕਰ ਸਕਦੇ ਹਾਂ। ਇਹ ਕੁਝ ਸਵਾਲ ਨੇ ਜਿਨ੍ਹਾਂ ਦੇ ਉੱਪਰ ਆਪਾਂ ਸਿੰਪਲ ਤਰੀਕੇ ਦੇ ਨਾਲ ਸੋਚ ਵਿਚਾਰ ਕਰਾਂਗੇ। ਜੇ ਤੁਸੀਂ ਵੀ ਕੋਈ ਕੁਐਸਚਨ, ਤੁਹਾਡਾ ਕੋਈ ਕੁਐਸਚਨ ਹੈ ਜਾਂ ਕੋਈ ਆਪਣੀ ਰਾਏ ਦੇਣੀ ਹੈ ਮਾਇੰਡ ਦੇ ਉੱਪਰ, ਸ਼ੋਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ 416-620-1778, ਇੰਗਲਿਸ਼ 416-620-1778। ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ। ਪਰ ਇਹ ਜਿਹੜਾ ਪ੍ਰੋਗਰਾਮ ਮਾਇੰਡ ਐਂਡ ਬੋਡੀ ਆ, ਜਾਂ ਜੋ ਅੱਜ ਆਪਾਂ ਮਾਇੰਡ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਇਹ ਪ੍ਰੋਗਰਾਮ ਅਰਫਾ ਮੁਜ਼ੱਫਰ, ਜਿਹੜੇ ਕਿ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਜਾਣਿਆ ਪਹਿਚਾਣਿਆ ਨਾਮ ਹੈ, ਇੰਨਾ ਪਾਪੂਲਰ ਨਾਮ ਹੈ, ਮੈਂ ਤੁਹਾਨੂੰ ਬੇਨਤੀ ਕਰਦਾ ਹੁੰਦਾ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ, ਕੋਈ ਵੀ ਬਿਜ਼ਨਸ ਹੈ, ਹੁਣ ਤਾਂ ਤੁਹਾਨੂੰ ਪਤਾ ਅੱਗ ਲੱਗੀ ਵੀ ਆ, ਪੰਜਾਬੀ 'ਚ ਕਹਿੰਦੇ ਰੇਟ ਕਿੰਨੇ ਜ਼ਿਆਦਾ ਹੋ ਗਏ, ਜਿਹੜੇ ਅੱਗੇ 2-2 ਲੱਖ ਦੇ ਸੀਗੇ ਹੁਣ ਉਹ ਮਿਲੀਅਨ ਤੋਂ ਘੱਟ ਗੱਲ ਹੀ ਨਹੀਂ, ਅਤੇ ਕਮਿਸ਼ਨ ਉਹੀ ਹੈ। ਜਦੋਂ ਅੱਗੇ ਏਜੰਟ 2 ਲੱਖ ਦਾ ਵੇਚ ਕੇ 6-7 ਹਜ਼ਾਰ ਬਣਾਉਂਦਾ ਸੀਗਾ, ਹੁਣ ਮਿਲੀਅਨ ਦਾ ਵੇਚ ਕੇ ਉਹ 30-35 ਹਜ਼ਾਰ ਬਣਾਉਂਦਾ। ਸੋ ਜਿਹੜੇ ਬੰਦੇ ਇਸ ਦੁਨੀਆਂ ਦੇ ਵਿੱਚ ਪੈਸੇ ਦਾ ਮਾਇੰਡ ਨਾ ਕਰਨਾ, ਪੈਸੇ ਦਾ ਇੰਨਾ ਜ਼ਿਆਦਾ ਜ਼ੋਰ ਹੈ, ਪੈਸੇ ਕਰਕੇ ਸਾਡੇ ਸਾਰੇ ਸੂਲ ਖੂਹ ਖਾਤੇ 'ਚ ਪੈ ਜਾਂਦੇ ਨੇ। ਅਸੀਂ ਮਿੱਠੇ ਤਰੀਕੇ ਨਾਲ ਠੱਗਣ ਦੀ ਕੋਸ਼ਿਸ਼ ਕਰਦੇ ਹਾਂ, ਘਰੇ ਜਾਂਦੇ ਹਾਂ, ਕਦੇ ਲੱਭਦੇ ਹਾਂ ਵੀ ਪਿੰਡ ਵਾਲੇ ਨੂੰ ਦੇ ਦਿਓ, ਰਿਸ਼ਤੇਦਾਰ ਨੂੰ ਦੇ ਦਿਓ, ਭੈਣ ਨੂੰ ਦੇ ਦਿਓ, ਆਪਣੇ ਕੰਟਰੀ ਵਾਲੇ ਨੂੰ ਦੇ ਦਿਓ, ਅਤੇ ਉਹ ਤੁਹਾਡੇ ਘਰੇ ਆ ਕੇ ਨਾਲੇ ਤੁਹਾਡੀ ਚਾਹ ਪੀ ਜਾਂਦਾ, ਰੋਟੀ ਖਾ ਜਾਂਦਾ, ਨਾਲੇ ਕਹਿੰਦਾ ਕਰੋ ਜੀ ਰੱਖ 10 ਕਰੋ, ਫਿਕਰ ਨਾ ਕਰੋ, ਤੁਹਾਨੂੰ ਬਹੁਤ ਵਧੀਆ ਵੇਚ ਕੇ ਦਿਖਾਵਾਂਗੇ, ਤੁਹਾਨੂੰ ਬਹੁਤ ਵਧੀਆ ਮਕਾਨ ਵਧੀਆ ਦਿਖਾਵਾਂਗੇ, ਤੁਹਾਨੂੰ ਦਵਾਵਾਂਗੇ। ਪਰ ਜਦੋਂ ਫਾਈਨਲ ਹੋ ਜਾਂਦਾ, ਤੁਹਾਨੂੰ 2 ਮਹੀਨੇ ਬਾਅਦ 4 ਮਹੀਨੇ ਬਾਅਦ ਸਾਲ ਬਾਅਦ ਪਤਾ ਲੱਗਦਾ ਵੀ ਭਾਈ ਸਾਹਿਬ ਨੇ ਤਾਂ ਜਾਂ ਭੈਣ ਜੀ ਨੇ ਤਾਂ ਚੰਗੀ ਠੱਗੀ ਮਾਰੀ ਹੈ, ਫਿਰ ਆਪ ਪਛਤਾਈ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਸੋ ਮੇਰੀ ਬੜੀ ਸਪਸ਼ਟ ਗੱਲ ਹੈ ਕਿ ਤੁਹਾਡਾ ਫ੍ਰੀ ਹੈ, ਜਦੋਂ ਵੀ ਤੁਸੀਂ ਕੋਈ ਰਾਇ ਲੈਣੀ ਹੈ ਪ੍ਰੋਪਰਟੀ ਦੇ ਬਾਰੇ, ਵੇਚਣ ਵਾਸਤੇ ਜਾਂ ਖਰੀਦਣ ਵਾਸਤੇ, ਤੁਸੀਂ 1, 2, 3, 4, 5 ਜਿਹਨੂੰ ਮਰਜ਼ੀ ਬੁਲਾਓ, ਭੱਜੇ ਆਉਣਗੇ ਏਜੰਟ, ਕਿਉਂਕਿ ਉਹਨਾਂ ਨੇ ਬਿਜ਼ਨਸ ਲੈਣਾ, ਅਸੀਂ ਸਾਡੇ 'ਤੇ ਆਸਾਨ ਨਹੀਂ ਕਰਦੇ, ਅਸੀਂ ਆਸਾਨ ਕਰਨਾ। ਨਾਲੇ ਜੇ 2 ਪੈਸਿਆਂ ਦਾ ਆਪਾਂ ਦਹੀਂ ਲੈਂਦੇ ਹਾਂ, ਉਹ ਵੀ ਚੱਟ ਕੇ ਦੇਖਦੇ ਹਾਂ ਵੀ ਖੱਟਾ ਕਿ ਮਿੱਠਾ। ਸੋ ਇੱਥੇ ਤਾਂ ਆਪਣਾ ਕਿੰਨੇ ਮਿਲੀਅਨ ਡਾਲਰਾਂ ਦਾ ਬਿਜ਼ਨਸ ਕਰਨਾ ਆਪਾਂ, ਸੋ ਇਸ ਕਰਕੇ ਤਿੰਨ ਚਾਰ ਏਜੰਟਾਂ ਨੂੰ ਬੁਲਾਓ, ਉਹਨਾਂ ਨੂੰ ਸਵਾਲ ਪੁੱਛੋ ਵੀ ਕਿੱਥੇ ਕਿੱਥੇ ਮਿਲਦਾ, ਕੀ ਪ੍ਰੋਪਰਟੀ ਦਾ ਰੇਟ ਹੈ, ਕੀ ਮੈਨੂੰ ਬੈਨੀਫਿਟ ਮਿਲੂਗਾ, ਕੀ ਮੇਰੇ ਤੋਂ ਕਮਿਸ਼ਨ ਲਏਗਾ। ਜੇ ਗੱਲ ਗੋਲਮੋਲ ਕਰਦਾ ਲਿਖੀ ਜੇ ਲੋਕ ਕਾਗਜ਼ 'ਤੇ। ਇੱਕ ਤਾਂ ਵਾਰ ਵਾਰ ਚਾਰ ਪੰਜ ਬੰਦਿਆਂ ਨੂੰ ਜਦੋਂ ਬੁਲਾਓਗੇ ਤੁਹਾਡੇ ਦਿਮਾਗ ਦੇ ਵਿੱਚ ਕੌਨਸੈਪਟ ਕਲੀਅਰ ਹੋਜੂਗਾ ਵੀ ਹੈ ਕੀ ਚੀਜ਼, ਅਤੇ ਉਸ ਤੋਂ ਬਾਅਦ ਤੁਸੀਂ ਸੋਚ ਵਿਚਾਰ ਕਰੋ, ਆਪਣੀ ਆਤਮਾ ਨਾਲ ਸਲਾਹ ਕਰੋ, ਆਪਣੇ ਘਰਦਿਆਂ ਨਾਲ ਸਲਾਹ ਕਰੋ। ਜਿਹੜਾ ਏਜੰਟ ਤੁਹਾਨੂੰ ਚੰਗਾ ਲੱਗਦਾ ਉਹਨੂੰ ਤੁਸੀਂ ਸਰਵਿਸ ਹੁੰਦੀਆਂ ਲਓ, ਉਹਨੂੰ ਮੌਕਾ ਦਿਓ, ਅਤੇ ਜੇ ਫਿਰ ਵੀ ਬਾਅਦ ਵਿੱਚ ਠੱਗ ਨਿਕਲਦਾ ਤਾਂ ਫਿਰ ਬਹੁਤ ਮਾੜੀ ਗੱਲ ਹੈ। ਅਤੇ ਇਸੇ ਕਰਕੇ ਮੈਂ ਨਾਂ ਲੈਂਦਾ ਹੁੰਦਾ ਵੀ ਸਾਰਿਆਂ ਨੂੰ ਬੁਲਾਓ, ਪਰ ਅਰਫਾ ਮੁਜ਼ੱਫਰ ਜੀ ਨੂੰ ਜ਼ਰੂਰ ਉਹਨਾਂ ਦੀ ਰਾਇ ਲੈ ਲਓ। ਰਾਇ ਲੈਣ ਤੋਂ ਬਾਅਦ ਤੁਸੀਂ ਆਪ ਜੱਜਮੈਂਟ ਕਰੋ, ਮੈਂ ਕਦੇ ਨਹੀਂ ਕਹਿੰਦਾ ਵੀ ਮੇਰੀ ਗੱਲ ਮੰਨੋ, ਮੈਂ ਕਹਿੰਦਾ ਤੁਸੀਂ ਆਪ ਜੱਜਮੈਂਟ ਕਰੋ। ਸੋ ਜਿਹੜੀ ਪ੍ਰਤੱਖ ਨੂੰ ਪ੍ਰਮਾਣ ਦੀ ਤਾਂ ਕੋਈ ਲੋੜ ਹੀ ਨਹੀਂ। ਹਾਂਜੀ, ਜੇ ਸੰਤਰਾ ਮਿੱਠਾ ਹੈ ਤਾਂ ਮੈਨੂੰ ਦੱਸਣ ਦੀ ਕੀ ਲੋੜ, ਜਦੋਂ ਖਾਓਗੇ ਆਪ ਹੀ ਪਤਾ ਲੱਗ ਜੂ। ਸੋ ਇਸੇ ਕਰਕੇ ਕਹਿੰਦਾ ਵੀ ਜਦੋਂ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਮਿਲਾਓਗੇ ਤਾਂ ਤੁਸੀਂ ਦੇਖੋਗੇ ਕੀ ਫਰਕ ਹੈ। ਮਾਲਕ ਦੀ, ਅੱਲਾ ਦੀ, ਵਾਹਿਗੁਰੂ ਦੀ ਉਹਨਾਂ 'ਤੇ ਕਿਰਪਾ ਕਿ ਹੇਰਾ ਫੇਰੀ ਖੂਨ 'ਚ ਨਹੀਂ ਬੜੀ ਵੀ। ਪਿੱਛੋਂ ਬੈਕਗਰਾਊਂਡ ਵੈੱਲ ਐਜੂਕੇਟਡ ਲੇਡੀ ਹੈ, ਫੈਮਿਲੀ ਵੀ ਬੜੀ ਤਕੜੀ ਹੈ, ਪੇਰੈਂਟਸ ਵੀ ਉਹਨਾਂ ਦੇ, ਅੱਬਾ ਜਾਨ ਵੀ ਸਾਰੇ ਜਿਹੜੇ ਸੀਗੇ, ਜਿਹਨੂੰ ਕਹਿੰਦੇ ਨੇ ਨਾ ਵੀ ਭਰਿਆ ਵਾ ਭਾਂਡਾ, ਰੱਜਿਆ ਵਾ ਭਾਂਡਾ, ਅੱਲਾ ਦੀ ਵਾਹਿਗੁਰੂ ਦੀ ਮਿਹਰ ਹੈ। ਇਹ ਨਹੀਂ ਵੀ ਇੱਧਰੋਂ ਠੱਗੀ ਮਾਰ ਲਓ, ਉੱਧਰੋਂ ਠੱਗੀ ਮਾਰ ਲਓ, ਜਿੰਨਾ ਵੀ ਹੈ ਕੰਟੈਂਟਮੈਂਟ ਹੈ। ਸੋ ਉਹਨਾਂ ਨੂੰ ਬੁਲਾਓ, ਗੱਲਬਾਤ ਕਰੋ, ਫਿਰ ਤੁਸੀਂ ਮੇਰੀ ਗੱਲ ਦਾ ਯਕੀਨ ਕਰ ਲਿਓ। ਜਾਂ ਤੁਸੀਂ ਦੇਖ ਲਓਗੇ ਕਿ ਵੀ ਮੈਂ ਸੱਚ ਕਹਿਣਾ ਕਿ ਝੂਠ ਕਹਿਣਾ। ਉਹਨਾਂ ਦਾ ਫੋਨ ਨੰਬਰ ਹੈਗਾ 6478624562 4478 ਉਹਨਾਂ ਦਾ ਨੰਬਰ ਹੈ, ਤੁਸੀਂ ਕਾਲ ਕਰੋ, ਰਹਿ ਲਓ। ਰਹਿ ਲੈਣ ਤੋਂ ਬਾਅਦ ਜੇ ਤੁਹਾਡੀ ਆਤਮਾ ਮੰਨੇ ਤਾਂ ਉਹਨਾਂ ਨੂੰ ਸਰਵਿਸ ਦਿਓ, ਜੇ ਨਹੀਂ ਮੰਨਦੀ ਤਾਂ ਕੋਈ ਗੱਲ ਨਹੀਂ, ਆਪਾਂ ਓਪਨ ਕਹਿੰਦਾ। ਮੈਂ ਕਿਹੜਾ ਕਹਿੰਦਾ ਵੀ ਤੁਸੀਂ ਦਿਓ, ਮੈਂ ਤਾਂ ਸਿਰਫ ਇਹ ਕਹਿੰਦਾ ਰਹਿ ਲਓ, ਫਿਰ ਤੁਹਾਨੂੰ ਪਤਾ ਲੱਗ ਜੂਗਾ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਪ੍ਰੋਗਰਾਮ ਅੱਜ ਕਰ ਰਹੇ ਹਾਂ, ਮਾਇੰਡ ਦੇ ਉੱਤੇ ਕਿ ਮਾਇੰਡ ਕੀ ਹੈ, ਮਾਇੰਡ ਕਿੱਥੇ ਰਹਿੰਦਾ, ਮਾਇੰਡ ਦਾ ਦਿਲ ਦੇ ਨਾਲ, ਦਿਮਾਗ ਦੇ ਨਾਲ ਕੀ ਫਰਕ ਹੈ, ਕੀ ਕੰਮ ਕਰਦਾ ਮਾਇੰਡ, ਮਨ ਦਾ ਆਤਮਾ ਦੇ ਨਾਲ ਕੀ ਸੰਬੰਧ ਹੈ, ਅਤੇ ਅਸੀਂ ਮਨ ਨੂੰ ਕਾਬੂ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋ ਇਹ ਟੌਪਿਕ ਦੇ ਉੱਪਰ ਗੱਲ ਕਰਾਂਗੇ। ਸੋ ਬਿਫੋਰ ਵੀ ਕੰਟੀਨਿਊ ਦਿਸ ਟੌਪਿਕ, ਲੈਟ ਸੀ ਅਰ ਦਾ ਫਸਟ ਸੌਂਗ, ਦੈਨ ਵੀ ਵਿਲ ਡਿਸਕਸ ਦਿਸ ਟੌਪਿਕ।
ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ।
ਓਕੇ, ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ ਆਪਾਂ ਮਨ ਦੇ ਉੱਪਰ ਗੱਲ ਕਰਾਂਗੇ, ਮਾਇੰਡ ਦੇ ਉੱਪਰ। ਦੇਖੋ ਜਿਹੜਾ ਮਾਇੰਡ ਹੈ ਨਾ, ਇਹ ਇੱਕ ਬਹੁਤ ਵੱਡੀ ਰੂਹਾਨੀ ਤਾਕਤ ਹੈ, ਜਿਹਨੂੰ ਆਪਾਂ ਕਾਲ ਦਾ ਏਜੰਟ ਵੀ ਕਹਿ ਸਕਦੇ ਹਾਂ। ਦੇਖੋ ਬਾਹਲੀ ਜਿਹੜੀ ਦੁਨੀਆ, 99% ਦੁਨੀਆ ਨੂੰ ਇਹ ਪਤਾ ਨਹੀਂ ਕਿ ਮਾਇੰਡ ਦਾ, ਦਿਮਾਗ ਦਾ ਜਾਂ ਦਿਲ ਦਾ ਫਰਕ ਕੀ ਹੈ। ਸਾਰੇ ਬੰਦੇ ਤਕਰੀਬਨ ਕਦੇ ਦਿਲ ਕਹਿ ਜਾਂਦੇ ਨੇ, ਕਦੇ ਦਿਮਾਗ ਕਹਿ ਜਾਂਦੇ ਨੇ, ਕਦੇ ਮਨ ਕਹਿ ਜਾਂਦੇ ਨੇ, ਇਹਨਾਂ ਨੂੰ ਇੱਕੋ ਜਿਹੀ ਗੱਲ ਸਮਝਦੇ ਨੇ। ਜਦੋਂ ਕਿ ਜੇ ਅਸੀਂ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ ਸਾਡਾ ਹਾਰਟ ਹੈ ਦਿਲ, ਅਤੇ ਜਿਹੜਾ ਸਾਡਾ ਦਿਮਾਗ ਹੈ ਬ੍ਰੇਨ, ਇਹ ਹੈ ਕਿੱਥੇ? ਹਾਰਟ ਸਾਡਾ ਛਾਤੀ 'ਚ ਖੱਬੇ ਪਾਸੇ ਹੁੰਦਾ, ਬ੍ਰੇਨ ਸਾਡੇ ਸਿਰ ਦੇ ਉੱਪਰ ਹੁੰਦਾ, ਅਤੇ ਇਹ ਦੋ, ਇਹਨਾਂ ਨੂੰ ਅਸੀਂ ਟੱਚ ਵੀ ਕਰ ਸਕਦੇ ਹਾਂ। ਇਹਨਾਂ ਨੂੰ ਬਿਮਾਰੀਆਂ ਵੀ ਲੱਗਦੀਆਂ ਨੇ, ਜਦੋਂ ਬਿਮਾਰੀਆਂ ਲੱਗਦੀਆਂ ਨੇ, ਜੇ ਹਾਰਟ ਨੂੰ ਲੱਗਦੀ ਹੈ ਬਿਮਾਰੀ, ਆਪਾਂ ਕਹਿੰਦੇ ਹਾਂ ਸਟੰਟ ਪਵਾ ਲਏ, ਬਾਈਪਾਸ ਕਰਾ ਲਈ, ਡਾਕਟਰ ਇਹਦੀ ਸਰਜਰੀ ਕਰਦੇ ਨੇ, ਕਿਉਂਕਿ ਫਿਜ਼ੀਕਲ ਚੀਜ਼ ਹੈ। ਅਤੇ ਇਸੇ ਤਰ੍ਹਾਂ ਹੀ ਬ੍ਰੇਨ ਹੈ, ਬ੍ਰੇਨ ਦੇ ਵਿੱਚ ਟਿਊਮਰ ਨਿਕਲ ਆਉਂਦਾ, ਬੱਚਿਆਂ ਦਾ ਕਈ ਵਾਰੀ ਟਿਊਮਰ ਨਿਕਲ ਆਉਂਦਾ, ਬ੍ਰੇਨ ਦੀ ਕੋਈ ਪ੍ਰੋਬਲਮ ਆਉਂਦੀ ਹੈ, ਅਤੇ ਜਿਹੜੇ ਹੁੰਦੇ ਨੇ ਬ੍ਰੇਨ ਸਰਜਨ ਹੁੰਦੇ ਨੇ ਉਹ ਉਹਨਾਂ ਦਾ ਓਪਰੇਸ਼ਨ ਕਰਦੇ ਨੇ। ਸੋ ਇਹਦਾ ਮਤਲਬ ਕਹਿਣ ਦਾ ਇਹ ਹੈ ਕਿ ਜਿਹੜਾ ਬ੍ਰੇਨ ਹੈ ਜਾਂ ਜਿਹੜਾ ਹਾਰਟ ਹੈ, ਇਹ ਦੋ ਫਿਜ਼ੀਕਲ ਚੀਜ਼ਾਂ ਨੇ ਜਿਹੜੀਆਂ ਸਾਡੇ ਸਰੀਰ 'ਚ ਹੁੰਦੀਆਂ, ਅਤੇ ਨੁਕਸ ਵੀ ਪੈਂਦੇ ਨੇ, ਅਤੇ ਜਦੋਂ ਸਾਡੀ ਡੈਥ ਹੋ ਗਈ ਤਾਂ ਇਹ ਵੀ ਅੱਗ ਦੇ ਹਵਾਲੇ, ਮਿੱਟੀ ਦੇ ਹਵਾਲੇ ਹੋ ਜਾਣਗੇ। ਹੁਣ ਗੱਲ ਆ ਗਈ ਮਨ। ਮਨ ਜਿਵੇਂ ਮੈਂ ਪਹਿਲਾਂ ਕਿਹਾ ਕਿ ਮਨ ਹੈਗੀ ਇੱਕ ਸਪਿਰਚੁਅਲ ਪਾਵਰ, ਉਹਨੂੰ ਤੁਸੀਂ ਟੱਚ ਨਹੀਂ ਕਰ ਸਕਦੇ, ਉਹਦੀ ਤੁਸੀਂ ਸਰਜਰੀ ਨਹੀਂ ਕਰ ਸਕਦੇ, ਉਹਨੂੰ ਕੋਈ ਰੋਗ ਨਹੀਂ ਲੱਗਦਾ। ਉਂਝ ਤਾਂ ਰੋਗ ਲੱਗਿਆ ਪਰ ਰੂਹਾਨੀ ਰੋਗ ਉਹ ਆਪਾਂ ਗੱਲ ਕਰਾਂਗੇ, ਸਰੀਰਕ ਉਹਦਾ ਕੋਈ ਨਹੀਂ, ਕਿਉਂਕਿ ਉਹਦਾ ਵਜੂਦ ਹੀ ਨਹੀਂ, ਕੋਈ ਫਿਜ਼ੀਕਲ ਚੀਜ਼ ਨਹੀਂ ਹੈ ਜਿਹਨੂੰ ਆਪਾਂ ਕਹੀਏ ਵੀ ਆਹ ਚੀਜ਼ ਪਈ ਹੈ ਸਾਹਮਣੇ। ਉਹ ਤਾਂ ਇੱਕ ਮਹਿਸੂਸ ਕੀਤਾ ਜਾ ਸਕਦਾ। ਮਹਿਸੂਸ ਕੀਤੇ ਕੀ ਕਰਨਾ ਕਿ ਉਹ ਜਿਹੜਾ ਮਾਇੰਡ ਹੈ ਉਹ, ਕਿਉਂਕਿ ਜਿਸ ਤਰ੍ਹਾਂ ਸਾਡੀ ਆਤਮਾ ਹੈ, ਜੇ ਦੇਖੋ ਨਾ, ਜੇ ਆਤਮਾ ਅਤੇ ਮਨ ਦੀ ਗੱਲ ਕਰੀਏ ਆਪਾਂ ਬਾਅਦ 'ਚ ਡਿਟੇਲ 'ਚ ਕਰਾਂਗੇ, ਕਿ ਆਹ ਜਿਹੜਾ ਹੁਣ ਅਸੀਂ ਹੱਥ ਪੈਰ ਬਾਹਾਂ ਹਿਲਾਉਂਦੇ ਹਾਂ, ਸਿਰ ਹਿਲਾਉਂਦੇ ਹਾਂ, ਬੋਲਦੇ ਹਾਂ, ਬੋਲ ਜੋ ਕੁਛ ਵੀ ਕਰਦੇ ਹਾਂ ਸਾਨੂੰ ਪਤਾ ਲੱਗਦਾ, ਪਰ ਜਦੋਂ ਸਾਡੀ ਫੂਕ ਨਿਕਲ ਗਈ, ਸਾਡਾ ਸਾਹ ਨਿਕਲ ਗਿਆ, ਤਾਂ ਨਾਲ ਹੀ ਮਨ ਨਿਕਲ ਜਾਣਾ। ਬਾਕੀ ਜਿਹੜੇ ਸਰੀਰ, ਜਿਹੜਾ ਸਾਡਾ ਹਾਰਟ ਹੈ ਜਾਂ ਜਿਹੜਾ ਸਾਡਾ ਦਿਮਾਗ ਹੈ, ਇਹ ਤਾਂ ਜਲਾ ਦਿੱਤਾ ਜਾਊਗਾ, ਜ਼ਮੀਨ 'ਚ ਦਫਨਾ ਦਿੱਤਾ ਜਾਊਗਾ, ਪਰ ਇਹਦੇ ਵਿੱਚੋਂ ਇੱਕ ਚੀਜ਼ ਨਿਕਲ ਜਾਣੀ ਹੈ, ਕਰੰਟ ਜਾਂ ਨਿਕਲ ਜਾਣਾ। ਜਿਵੇਂ ਕਿ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਉਹਦੇ ਵਿੱਚ ਲਾਈਟ ਅਤੇ ਸਾਊਂਡ ਦੀ ਪਾਵਰ ਹੁੰਦੀ ਹੈ, ਉਹ ਨਿਕਲ ਜਾਂਦੀ ਹੈ, ਉਹ ਕਿਤੇ ਹੋਰ ਚਲੀ ਜਾਂਦੀ ਹੈ, ਉਹਦਾ ਕੁਛ ਨਹੀਂ ਹੁੰਦਾ, ਪਰ ਸਾਡਾ ਸਰੀਰ ਜ਼ੀਰੋ ਹੋ ਜਾਂਦਾ। ਸੋ ਹੁਣ ਗੱਲ ਇਹ ਗੱਲ ਕਰੀਏ ਕਿ ਜਿਹੜਾ ਅਸਲੀ ਮਨ ਹੈ, ਮਨ ਦਾ ਦੇਖੋ, ਜੇ ਇਹਨੂੰ ਆਪਾਂ ਸਮਝਣਾ ਹੋਵੇ ਮਨ ਕੀ ਚੀਜ਼ ਹੈ। ਆਹ ਦੇਖੋ, ਮੈਂ ਹੁਣ ਚਲੋ ਆਪਾਂ ਬੱਲਬ ਉੱਪਰ ਲੱਗਿਆ ਹੋਇਆ, ਲਾਈਟ ਬੱਲਬ, ਲਾਈਟ ਬੱਲਬ ਕੀ ਹੈ, ਜਾਂ ਟਿਊਬ ਦੇਖ ਲਓ, ਟਿਊਬ ਕੀ ਹੈ, ਉਹ ਇੱਕ ਸ਼ੀਸ਼ੇ ਦੀ, ਪਤਲੇ ਜਿਹੇ ਸ਼ੀਸ਼ੇ ਦੀ, ਜੇ ਬੱਲਬ ਹੈ ਤਾਂ ਗੋਲ ਹੈ, ਜੇ ਟਿਊਬ ਹੈ ਤਾਂ ਲੰਬੀ ਚੀਜ਼ ਹੈ। ਉਹਦੇ ਵਿੱਚ ਬਰੀਕ ਬਰੀਕ ਤਾਰਾਂ ਨੇ ਜਿਹਨੂੰ ਆਪਾਂ ਐਲੀਮੈਂਟ ਕਹਿ ਦਿੰਦੇ ਹਾਂ। ਉਸ ਐਲੀਮੈਂਟ ਦੇ ਵਿੱਚ ਦੀ ਜਦੋਂ ਕਰੰਟ ਨਿਕਲਦਾ, ਫਿਰ ਬੱਲਬ ਸਾਨੂੰ ਰੋਸ਼ਨੀ ਦਿੰਦਾ, ਜਗਮਗ ਕਰਦਾ। ਜੇ ਕਰੰਟ ਨਾ ਹੋਵੇ, ਐਲੀਮੈਂਟ ਝੜ ਜਾਂਦਾ, ਤਾਂ ਗੱਲ ਸਤਨਾਮ, ਬੱਲਬ ਦੀ ਕੋਈ ਵੈਲਿਊ ਨਹੀਂ। ਬਿਲਕੁਲ ਠੀਕ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਬਰੀਕ 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 ਅਣਗਿਣਤ ਨਾੜੀਆਂ ਨੇ, ਜਿਸ ਤਰ੍ਹਾਂ ਐਲੀਮੈਂਟ ਦੇ ਵਿੱਚ ਹੁੰਦੀਆਂ ਨੇ। ਸੋ ਉਹ ਜਿਹੜੀਆਂ ਬਰੀਕ ਬਰੀਕ ਨਾੜੀਆਂ ਨੇ, ਉਹ ਹਾਰਟ ਨੂੰ ਵੀ ਟੱਚ ਕਰਦੀਆਂ, ਉਂਗਲਾਂ ਨੂੰ, ਪੈਰਾਂ ਦੀਆਂ ਨੂੰ ਵੀ ਕਰਦੀਆਂ, ਮੋਢਿਆਂ 'ਚ ਵੀ ਜਾਂਦੀਆਂ, ਸਾਰੇ ਥਾਂ 'ਤੇ ਜਾਂਦੀਆਂ, ਬ੍ਰੇਨ 'ਚ ਵੀ ਜਾਂਦੀਆਂ ਨੇ। ਉਹ ਨਾੜੀਆਂ ਦੇ ਵਿੱਚ, ਜਿਹਨੂੰ ਬ੍ਰੇਨ ਕਹਿ ਲਓ ਜਾਂ ਹਾਰਟ ਕਹਿ ਲਓ, ਉਹਦੇ ਵਿੱਚ ਜਦੋਂ ਕਰੰਟ ਪਾਸ ਕਰਦਾ ਜਾਂ ਮਨ ਆਉਂਦਾ, ਉਹ ਤਾਕਤ ਹੈ। ਸੋ ਜਿਹੜਾ ਸਾਡਾ ਸਰੀਰ ਹੈ ਉਹ ਬੱਲਬ ਹੈ, ਅਤੇ ਜਿਹੜਾ ਸਾਡਾ ਦਿਲ ਅਤੇ ਦਿਮਾਗ ਹੈ ਉਹ ਐਲੀਮੈਂਟ ਕਹਿ ਲਓ, ਅਤੇ ਉਹਦੇ ਐਲੀਮੈਂਟ ਦੇ ਵਿੱਚ ਜਿਹੜੇ ਸਾਡੇ ਸਰੀਰ ਦੇ ਵਿੱਚ ਇੱਕ ਰੂਹਾਨੀ ਤਾਕਤ ਆ, ਜਿਹਦੇ ਕਰਕੇ ਅਸੀਂ ਭੱਜੇ ਫਿਰਦੇ ਹਾਂ, ਉਹਨੂੰ ਆਪਾਂ ਮਾਇੰਡ ਕਹਿੰਦੇ ਹਾਂ। ਸੋ ਮਾਇੰਡ ਨੂੰ ਹੋਰ ਤਰੀਕੇ ਨਾਲ ਕਹਿ ਲਓ, ਟੀ ਵੀ ਹੈ ਮੇਰੇ ਸਾਹਮਣੇ ਲੱਗਿਆ ਵਾ, ਟੀ ਵੀ ਦੇ ਵਿੱਚ ਕੀ, ਇੱਥੋਂ ਰਿਮੋਟ ਦੱਬਦੇ ਹਾਂ, ਕਿਉਂਕਿ ਉਹਦਾ ਕਨੈਕਸ਼ਨ ਪਿੱਛੇ ਟੀ ਵੀ ਦਾ ਕਿਸੇ ਨਾ ਕਿਸੇ ਕੇਬਲ ਦੇ ਨਾਲ ਹੈ। ਸੋ ਉਹ ਕਨੈਕਸ਼ਨ ਜੇ ਨਾ ਹੋਵੇ ਟੀ ਵੀ ਦਾ, ਫਿਰ ਕਾਲਾ ਜਿਹਾ ਡੱਬਾ ਹੀ ਹੈ ਕੰਧ ਉੱਤੇ ਟੰਗਿਆ, ਹੋਰ ਕੀ ਹੈ। ਸੋ ਜਿੰਨਾ ਚਿਰ ਉਹਦਾ ਕਨੈਕਸ਼ਨ ਹੈ, ਫਿਰ ਉਹ ਕਨੈਕਸ਼ਨ ਦੇ ਕਰਕੇ ਹੀ ਟੀ ਵੀ 'ਚ ਅਸੀਂ ਫੋਟੋਆਂ ਵੀ ਦੇਖਦੇ ਹਾਂ, ਟੀ ਵੀ 'ਚ ਆਵਾਜ਼ ਵੀ ਆਉਂਦੀ ਹੈ। ਬਿਲਕੁਲ ਠੀਕ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਸਰੀਰ ਹੈ, ਸਰੀਰ ਦੇ ਵਿੱਚ ਦਿਲ ਅਤੇ ਦਿਮਾਗ ਦੋ ਫਿਜ਼ੀਕਲ ਚੀਜ਼ਾਂ ਨੇ, ਅਤੇ ਜਦੋਂ ਉਹਦੇ ਵਿੱਚ ਕਰੰਟ ਆਉਂਦਾ, ਜਦੋਂ ਉਹਦੇ ਵਿੱਚ ਆਤਮਾ ਆਉਂਦੀ ਹੈ, ਅਤੇ ਫਿਰ ਸਾਨੂੰ ਸਾਡਾ ਸਰੀਰ ਭੱਜਿਆ ਫਿਰਦਾ, ਅਤੇ ਅਸੀਂ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਹਾਂ। ਸੋ ਇਹ ਗੱਲ ਕਲੀਅਰ ਹੋ ਗਈ। ਅੱਛਾ, ਹੁਣ ਮਾਇੰਡ ਕੀ ਚੀਜ਼ ਹੈ? ਮਾਇੰਡ ਹੈਗਾ, ਫਿਜ਼ੀਕਲ ਨਹੀਂ ਹੈ, ਇਹ ਸਪਿਰਚੁਅਲ ਸਬਸਟਾਂਸ ਹੈ। ਜੇ ਇਹਨੂੰ ਦੇਸੀ ਤਰੀਕੇ ਨਾਲ, ਥੋੜ੍ਹਾ ਜਿਹਾ ਸਿੰਪਲ ਤਰੀਕੇ ਨਾਲ, ਮੈਂ ਕੰਪਲੀਕੇਟਡ ਨਹੀਂ ਕਰਨ ਦੀ ਕੋਸ਼ਿਸ਼ ਕਰਦਾ, ਸਿੰਪਲ ਤਰੀਕਾ ਕੀ ਹੈ ਕਿ ਜਦੋਂ ਅਸੀਂ ਮਾਂ ਦੇ ਗਰਭ ਦੇ ਵਿੱਚ ਹੁੰਦੇ ਹਾਂ, ਸਾਰੇ ਹੁੰਦੇ ਜਿਹਨੇ ਵੀ ਜਨਮ ਲਿਆ, ਉਦੋਂ ਉਸ ਵੇਲੇ ਪਹਿਲਾਂ ਸਟਾਰਟਿੰਗ ਦੇ ਵਿੱਚ ਅਸੀਂ ਮਾਸ ਹਾਂ। ਮਾਸ ਦੇ ਵਿੱਚ 2 ਮਹੀਨੇ ਬਾਅਦ, 3 ਮਹੀਨੇ ਬਾਅਦ, ਜੋ ਵੀ ਡਾਕਟਰ ਜਾਣਦੇ ਨੇ ਕਿ ਉਹਦੇ ਵਿੱਚ ਜਾਨ ਪੈਂਦੀ ਹੈ, ਲਾਈਫ ਪੈਂਦੀ ਹੈ, ਉਹ ਕਹਿੰਦੀ ਆ ਉਹ ਆਤਮਾ ਹੈ। ਨਹੀਂ ਤਾਂ ਉਹ ਤੁਸੀਂ ਅਬੋਰਸ਼ਨ ਕਰਦੇ ਹੋ, ਡੈਡ ਬੋਡੀ ਨਿਕਲੂਗੀ, ਪਰ ਜਿਹੜੀ ਸਰੀਰ ਦੇ ਵਿੱਚ ਮਾਂ ਦੇ ਪੇਟ ਦੇ ਗਰਭ ਦੇ ਵਿੱਚ 10 ਵੀਕਾਂ ਬਾਅਦ, 12 ਵੀਕਾਂ ਬਾਅਦ, ਜਦੋਂ ਵੀ ਹੈ, ਮੈਂ 100% ਨਹੀਂ ਸ਼ੋਰ, ਉਹ ਤਾਂ ਡਾਕਟਰ ਦੱਸਣਗੇ, ਉਦੋਂ ਸਾਡੀ ਜਾਨ ਪੈਂਦੀ ਹੈ, ਉਦੋਂ ਆਤਮਾ ਆਉਂਦੀ ਹੈ ਸਾਡੇ ਸਰੀਰ 'ਚ। ਸੋ ਉਹ ਆਤਮਾ ਜਿਹੜੀ ਆ ਪਰਮਾਤਮਾ ਦੀ ਅੰਸ਼ ਹੈ। ਸੋ ਹੋਇਆ ਕਿ ਜਿਹੜੇ ਪੂਰਨ ਸੰਤ ਦੱਸਦੇ ਨੇ ਕਿ ਜਦੋਂ ਆਤਮਾ ਸਾਡੇ ਸਰੀਰ 'ਚ ਆਉਂਦੀ ਹੈ, ਤਾਂ ਉਹ ਆਤਮਾ ਥੱਲੇ ਆ ਕੇ ਉਹਦਾ ਮਨ ਦੇ ਨਾਲ, ਦੋਨੇ ਸਪਿਰਚੁਅਲ ਨੇ, ਮਨ ਦੇ ਨਾਲ ਸਾਥ ਹੋ ਜਾਂਦਾ, ਦੋਸਤੀ ਪੈ ਜਾਂਦੀ ਹੈ। ਸੋ ਦੋਸਤੀ ਇਹੋ ਜਿਹੀ ਪੈਂਦੀ ਹੈ, ਜ਼ਿਆਦਾ ਚੰਗੀ ਦੋਸਤੀ ਹੋ ਜੇ, ਅਤੇ ਕਈ ਵਾਰੀ ਦੋਸਤ ਮਾੜਾ ਹੁੰਦਾ। ਸੋ ਉਹ ਜਿਹੜਾ ਮਨ ਹੈ, ਮਨ ਦਾ ਅੱਗੇ ਪੰਗਾ ਇਹ ਹੈ ਕਿ ਮਨ ਜਿਹੜਾ ਹੈਗਾ, ਸਾਡੀਆਂ ਗਿਆਨ ਇੰਦਰੀਆਂ ਜਿਵੇਂ ਅੱਖਾਂ ਨੇ, ਕੰਨ ਨੇ, ਨੱਕ ਹੈ, ਮੂੰਹ ਹੈ, ਅਤੇ ਹੋਰ ਥੱਲੇ ਜਿਹੜੀਆਂ ਆਪਾਂ ਗੰਦਗੀ ਦੇ ਦੋ ਉਹ ਸੁਰਾਖ ਨੇ, ਇਹ ਮਨ ਹੁਣ ਇਹਨਾਂ ਦੇ ਇੰਦਰੀਆਂ ਦੇ ਕਾਬੂ ਆ ਗਿਆ। ਮਨ ਨੇ ਪਾ ਲਈ ਦੋਸਤੀ ਇੰਦਰੀਆਂ ਨਾਲ, ਅਤੇ ਆਤਮਾ ਨੇ ਦੋਸਤੀ ਪਾ ਲਈ ਮਨ ਨਾਲ, ਅਤੇ ਤਾਂ ਹੀ ਅਸੀਂ ਸਾਰੇ ਦੁਖੀ ਹਾਂ। ਕਿਵੇਂ? ਹੁਣ ਮੈਂ ਬੋਲ ਰਿਹਾ, ਤੁਸੀਂ ਮੇਰਾ ਜਿਹੜੇ ਵੀ ਦੋ ਚਾਰ ਭੈਣ ਭਰਾ ਸੁਣ ਰਹੇ ਹੋ ਪ੍ਰੋਗਰਾਮ, ਤੁਹਾਨੂੰ ਚੰਗਾ ਲੱਗਦਾ ਹੋਊਗਾ। ਇਸ ਤੋਂ ਬਾਅਦ ਰਾਈਟ ਵੇ ਕੋਈ ਗਾਣਾ ਕੁਲਦੀਪ ਮਾਣਕ ਦਾ ਆ ਜੇ, ਤੁਸੀਂ ਇੱਧਰ ਨੂੰ ਭੁੱਲ ਜਾਓਗੇ, ਤੁਹਾਡੀ ਟੈਨਸ਼ਨ ਉੱਧਰ ਚਲੀ ਜਾਊਗੀ, ਕਿਉਂਕਿ ਤੁਹਾਨੂੰ ਵਧੀਆ ਚੀਜ਼ ਮਿਲ ਗਈ। ਇਹ ਸਾਡੇ ਮਨ ਦੀ ਇੱਕ ਫਿਦਰਤ ਹੈ, ਇੱਕ ਮਨ ਦੀ ਖਾਸੀਅਤ ਹੈ ਕਿ ਇਹ ਹਮੇਸ਼ਾ ਲੱਜਤ ਦਾ, ਵਧੀਆ ਲੱਜਤ ਦਾ ਕਨੀ ਅਟਰੈਕਟ ਹੁੰਦਾ। ਅਸੀਂ ਰੋਟੀ ਖਾਣ ਬੈਠਦੇ ਹਾਂ, ਹਾਂਜੀ, ਨੂਣ ਵਾਲੀ ਰੋਟੀ ਖਾ ਰਹੇ ਹਾਂ, ਅਚਾਨਕ ਸਾਡੇ ਕੋਲ ਸਾਗ ਆ ਗਿਆ, ਅਸੀਂ ਨੂਣ ਵਾਲੀ ਨੂੰ ਪਰਾਂ ਮਾਰਦੇ ਹਾਂ, ਸਾਗ ਕਨੀ ਨੂੰ ਚੁੰਮਣ ਜਾਂਦੇ ਹਾਂ, ਉੱਧਰ ਨੂੰ ਮਨ ਲੈ ਗਿਆ। ਇਸ ਤਰ੍ਹਾਂ ਅੱਖਾਂ ਨਾਲ ਦੇਖੀ ਤੁਰੇ ਜਾਂਦੇ ਹਾਂ, ਕੋਈ ਸਾਨੂੰ ਵਧੀਆ ਚੀਜ਼ ਆ ਗਈ, ਚਾਹੇ ਛਿੱਤਰੀ ਪੈਣ, ਜੇ ਕੋਈ ਗਲਤ ਪਾਸੇ ਹੋਵਾਂਗੇ ਉਹਦੀ ਮਨ ਉੱਧਰ ਨੂੰ ਖਿੱਚਿਆ ਜਾਂਦਾ। ਸੋ ਮਨ ਦੀ ਇੱਕ ਕਰੈਕਟਰਿਸਟਿਕਸ ਹੈ ਕਿ ਇਹ ਵਧੀਆ ਚੀਜ਼ਾਂ ਹਮੇਸ਼ਾ ਪਾਲਦਾ, ਅਤੇ ਅੱਖਾਂ ਜਿਹੜੇ ਸਾਡੀਆਂ ਗਿਆਨ ਇੰਦਰੀਆਂ 'ਚ, ਅੱਖ ਨੇ ਜੇ, ਕੰਨ ਹੈ ਜੇ, ਨੱਕ ਹੈ ਜੇ, ਮੂੰਹ ਹੈ ਜਾਂ ਜੋ ਕੁਛ ਵੀ ਹੋਰ ਹੈ, ਜਾਂ ਕਾਮ ਦੀ ਭਾਵਨਾ ਆਉਂਦੀ ਹੈ, ਇਹ ਫਟਾਫਟ ਅਟਰੈਕਟ ਹੁੰਦਾ। ਜਿੰਨਾ ਮਰਜ਼ੀ ਦੀ ਸਤਸੰਗ ਸੁਣਦੇ ਰਹੋ, ਕਾਮ ਦੀ ਭਾਵਨਾ ਆਈ ਨਹੀਂ, ਕੋਈ ਇਹੋ ਜਿਹਾ ਗੰਦਾ ਸੀਨ ਆਇਆ ਨਹੀਂ, ਉਹਨੇ ਫਟ ਉੱਧਰ ਨੂੰ ਲੈ ਜਾਣਾ ਖਿੱਚ ਕੇ, ਫਿਰ ਉਹ ਦੇਖ ਲਓ ਰਿਜ਼ਲਟ ਕਿੰਨਾ ਮਾੜਾ ਹੁੰਦਾ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਜਿਹੜਾ ਮਾਇੰਡ ਹੈ, ਇਹ ਹੈ ਤਾਂ ਸਪਿਰਚੁਅਲ ਸਬਸਟਾਂਸ, ਪਰ ਇਹਨੇ ਕਿਉਂਕਿ ਉਹ ਗੁਲਾਮ ਹੋ ਗਿਆ ਗਿਆਨ ਇੰਦਰੀਆਂ ਦੇ, ਅਤੇ ਸਾਡੀ ਆਤਮਾ ਗੁਲਾਮ ਹੋ ਗਈ ਮਨ ਦੇ, ਜਿਹਦੇ ਕਰਕੇ ਸਾਰੇ ਪੰਗੇ ਨੇ। ਸੋ ਜਿੰਨਾ ਚਿਰ ਤੱਕ ਸਾਡਾ ਮਨ ਆਤਮਾ ਦੇ ਪੰਜੇ ਤੋਂ ਆਜ਼ਾਦ ਨਹੀਂ ਹੁੰਦਾ, ਉਨਾ ਚਿਰ ਗੱਲ ਨਹੀਂ ਬਣਨੀ। ਅਤੇ ਉਹ ਕਦੋਂ ਹੋਊਗਾ? ਉਹ ਉਦੋਂ ਹੋਊਗਾ ਜਦੋਂ ਸਾਡਾ ਮਨ ਇੰਦਰੀਆਂ ਦਾ, ਜਿਹੜੇ ਬਾਹਰ ਬਾਹਰ ਅਸੀਂ ਚੀਜ਼ਾਂ ਦੇਖਦੇ ਹਾਂ, ਇਹਦਾ ਖਹਿੜਾ ਛੱਡ ਕੇ, ਇਹਦੀ ਡਿਟੈਚ, ਇਹਦੇ ਨਾਲ ਅਟੈਚਮੈਂਟ ਛੱਡ ਕੇ ਅੰਦਰਲੇ ਪਾਸੇ ਡਿਟੈਚ ਕਰੂਗਾ। ਸੋ ਇਹ ਉਦੋਂ ਹੀ ਜਿਹੜਾ ਹੈਗਾ ਤਰੱਕੀ ਸਾਡੀ ਹੋ ਸਕਦੀ ਹੈ। ਨਹੀਂ ਤਾਂ ਕੀ ਹੈ, ਜਿਵੇਂ ਸਵਾਮੀ ਜੀ ਨੇ ਕਿਹਾ ਸੀਗਾ, ਸਵਾਮੀ ਸ਼ਿਵਦਿਆਲ ਜੀ ਨੇ, ਕਿ ਮਨ ਰੇ ਕਿਉਂ ਗੁਮਾਨ ਅਵ ਕਰਨਾ, ਗੁਮਾਨ ਮੀਨਸ ਹੰਕਾਰ। ਉਹ ਕਿ ਮਨ ਹੁਣ ਸਮਝਾਉਂਦੇ ਨੇ, ਤੂੰ ਕਿਉਂ ਹੰਕਾਰ ਕਰੀ ਜਾਂਦਾ, ਹਰ ਗੱਲ 'ਚ ਹੰਕਾਰ ਹੀ ਹੰਕਾਰ ਭਰਿਆ ਵੈ। ਓ ਮਾਈਂਡ ਆਫ ਵਟ ਆਰ ਯੂ ਫੀਲਿੰਗ ਸੋ ਪ੍ਰਾਊਡ, ਤਨ ਤੋਂ ਤੇਰਾ ਖਾਕ ਮਿਲੇਗਾ 84 ਜਾਂ ਪੜ੍ਹਨਾ। ਆਹ ਜਿਹੜਾ ਤੇਰਾ ਮਾਂ ਉਹਨੂੰ ਕਹਿੰਦੇ ਨੇ, ਮਨ ਨੂੰ ਸਮਝਾਉਂਦੇ ਨੇ, ਤੂੰ ਇੱਕ ਦਿਨ 84 ਚੱਕਰ 'ਚ ਪੈ ਜਾਣਾ, ਤੈਨੂੰ ਮਿੱਟੀ 'ਚ ਤੈਨੂੰ ਦਫਨਾ ਦੇਣਗੇ, ਅੱਗ ਦੇ ਸਪੁਰਦ ਕਰ ਦੇਣਗੇ। ਸੋ ਕਹਿਣ ਦਾ ਮਤਲਬ ਕੀ ਕਿ ਸਵਾਮੀ ਜੀ ਕਹਿੰਦੇ ਨੇ, ਮਨ ਰੇ ਕਿਉਂ ਗਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਮਿਲੇਗਾ 84 ਜਾਂ ਪੜ੍ਹਨਾ। ਓ ਮਾਇੰਡ ਆਫ ਵਟ ਆਰ ਯੂ ਫੀਲਿੰਗ ਸੋ ਪ੍ਰਾਊਡ, ਯੂਅਰ ਬਾਡੀ ਵਿਲ ਮਿੰਗਲ ਇਨ ਟੂ ਦ ਡਸਟ ਐਂਡ ਯੂ ਵਿਲ ਹੈਵ ਟੂ ਗੋ ਅਗੇਨ ਬੈਕ ਟੂ 84। ਸੋ ਪਲਟੂ ਸਾਹਿਬ ਜਿਨ੍ਹਾਂ ਦੀ ਆਪਾਂ ਪਿਛਲੇ ਕਈ ਵੀਕ ਤੋਂ ਬਾਣੀ ਲਈ ਸੀਗੀ ਡਿਫਰੈਂਟ ਡਿਫਰੈਂਟ ਟੋਪਿਕ 'ਤੇ, ਉਹ ਸਾਡੇ ਮਨ ਨੂੰ ਬਹਿਰੂਪੀਆ ਕਹਿੰਦੇ ਨੇ। ਸਾਡੇ ਟਾਈਮ 'ਚ ਸ਼ਹਿਰਾਂ 'ਚ ਬਹਿਰੂਪੀਆ ਆਉਂਦੇ ਸੀਗੇ, ਕਦੇ ਉਹ ਥਾਣੇਦਾਰ ਬਣ ਕੇ ਆ ਜਾਂਦਾ ਸੀ, ਕਦੇ ਉਹ ਚੋਰ ਬਣ ਕੇ ਆ ਜਾਂਦਾ ਸੀ, ਕਦੇ ਉਹ ਵੈਸ਼ਿਆ ਬਣ ਕੇ ਆ ਜਾਂਦਾ ਸੀ, ਕਦੇ ਰਾਜਾ ਬਣ ਕੇ ਆ ਜਾਂਦਾ ਸੀ। ਸੋ ਉਹ ਨਵੇਂ ਨਵੇਂ ਉਹਨਾਂ ਦੇ ਕੱਪੜੇ ਪਾ ਲੈਂਦੇ, ਆਪਾਂ ਕਹਿੰਦੇ ਬਹਿਰੂਪੀ ਆ ਗਿਆ। ਕਿਉਂ? ਉਹ ਵਿੱਚੋਂ ਕੁਛ ਹੋਰ ਹੈ, ਉੱਪਰੋਂ ਕੁਛ ਮੁਕਟ, ਜਿਹੜਾ ਉਹਦਾ ਮੁਖੜਾ ਹੋਰ ਹੈ। ਇਸੇ ਤਰ੍ਹਾਂ ਹੀ ਬਿਲਕੁਲ ਠੀਕ, ਜਿਹੜਾ ਸਾਡਾ ਮਨ ਹੈ ਇਹ ਬੜਾ ਚਲਾਕ ਹੈ। ਠੰਡੇ ਦਿਲ ਨਾਲ ਸੋਚੀਏ, ਦੇਖ ਲਿਓ ਕਿਵੇਂ ਕਦੇ ਤਾਂ ਇਹ ਐਡਾ ਮਨ ਦੇ ਵਿੱਚ ਕੀ ਹੈ, ਬੜਾ ਆਪਣੇ ਆਪ ਨੂੰ ਖੁੰਖਾਰ ਬਣ ਜਾਂਦਾ, ਹਾਥੀ ਦੇ ਵਾਂਗ ਵਿੱਚ ਹੰਕਾਰ ਰਹਿੰਦਾ। ਜਿਵੇਂ ਹਾਥੀ ਝੂਲ ਜਾਂਦਾ ਨਾ, ਐਂ ਕਰਕੇ ਸਿਰ ਜਿਹਾ ਹਿਲਾਉਂਦਾ ਹੁੰਦਾ ਵੀ ਮਾਰ ਦੂ ਕਿਸੇ ਨੂੰ, ਵੀ ਆ ਗਿਆ ਹਾਥੀ, ਹੰਕਾਰ ਹੈ। ਸਾਡੇ ਮਨ 'ਚ ਵੀ ਬੜਾ ਹੰਕਾਰ ਹੈ, ਬਹੁਤ ਹੰਕਾਰੀ ਹੈ। ਫਿਰ ਸਾਡਾ ਮਨ ਕਦੇ ਚਲਾਕੀਆਂ ਵੀ ਕਰਦਾ, ਲੂੰਬੜ ਹੁੰਦੇ ਨੇ, ਲੂੰਬੜੀਆਂ, ਉਹ ਚਲਾਕੀਆਂ ਕਰਦੇ ਨੇ, ਕਦੇ ਮਿੱਠਾ ਹੋ ਕੇ, ਹਾਂਜੀ, ਕਦੇ ਮਿੱਠਾ ਹੋ ਕੇ ਕਰਦਾ, ਕਿ ਕਦੇ ਹੋਰ ਢੰਗ ਨਾਲ ਕਰਦਾ, ਚਲਾਕੀਆਂ ਹੀ ਕਰੀ ਜਾਂਦਾ। ਕਦੇ ਕੀ ਹੈ, ਕਾਂ ਦੇ ਵਾਂਗ, ਜਿਹੜਾ ਕਾਂ ਹੁੰਦਾ, ਕਰੋਹ ਹੁੰਦਾ, ਉਹਦੇ ਵਾਂਗੂ ਗੰਦਗੀ ਖਾਣ ਲਈ, ਨਾਈਟ ਕਲੱਬਾਂ ਜਾਣ ਲਈ, ਪੁੱਠੇ ਸਿੱਧੇ ਕੰਮ ਕਰਨ ਲਈ ਭੱਜਿਆ ਫਿਰਦਾ। ਅਤੇ ਕਦੇ ਸ਼ੇਰ ਵਾਂਗੂ ਇੰਨਾ ਹਿੰਸਕ ਹੁੰਦਾ ਵੀ ਇਹਨੂੰ ਮਾਰ ਦਿਓ, ਉਹਦਾ ਕਤਲ ਕਰ ਦਿਓ, ਇੱਥੇ ਗੋਲੀ ਚਲਾ ਦਿਓ, ਉੱਥੇ ਚਲਾ ਦਿਓ, ਚਾਹੇ ਬਾਅਦ ਜੇਲ੍ਹਾਂ ਸਾਰੀ ਜ਼ਿੰਦਗੀ ਕੱਟਣੀਆਂ ਪੈਣ, ਕਿੰਨੇ ਪਛਚਾਤਾਪ ਕਰਨੇ ਪੈਣ, ਪਰ ਮਨ ਇੰਨਾ ਚਲਾਕ ਹੈ, 2 ਮਿੰਟ 'ਚ ਲੜਾਈ ਕਰਦਾ। ਪਰ ਜਾਨਾ ਅਖਬਾਰਾਂ ਨੂੰ ਪੜ੍ਹਦੇ ਹਾਂ, TV ਦੇਖਦੇ ਹੁੰਦੇ ਹਾਂ, ਕਿ ਛੋਟੀ ਜਿਹੀ ਗੱਲ ਕਿਸੇ ਨੇ ਕਾਰ ਅੱਗੇ ਕੱਢ ਲਈ, ਉਹਨੇ ਉਂਗਲ ਦਿਖਾਤੀ, ਉਹਨੇ ਮੂਹਰੇ ਰੋਕ ਲਿਆ, ਚੱਕਿਆ ਚੀਜ਼ ਚੱਕ ਕੇ ਸ਼ੂਟ ਕਰਤਾ, ਨਾ ਉਹਨੂੰ ਜਾਣਦਾ ਨਾ ਸਾਨੂੰ ਜਾਣਦਾ, ਪਰ ਮਨ ਦੀ ਖੇਡ ਦੇਖ ਲਓ, 2 ਮਿੰਟ 'ਚ ਲੜਾ ਕੇ ਉਹਨੇ ਪਰਾਂ ਮਾਰਿਆ, ਇੱਕ ਦੀ ਹਸਪਤਾਲ ਜਾ ਕੇ ਮੌਤ ਹੋ ਗਈ, ਦੂਜਾ ਜੇਲ੍ਹ 'ਚ ਜਾ ਕੇ ਮਰੂਗਾ, ਅਤੇ ਸਾਰੇ ਕਰਦੇ। ਸੋ ਮਨ ਜਿਹੜਾ ਹੈਗਾ, ਇਹ ਸਾਰੀਆਂ ਖੇਡਾਂ ਮਨ ਦੀਆਂ ਨੇ ਦੁਨੀਆਂ ਦੇ ਵਿੱਚ। ਜੇ ਆਪਾਂ ਦੇਖੀਏ ਵੀ ਅਫਗਾਨਿਸਤਾਨ 'ਚ ਲੜਾਈ ਹੋ ਰਹੀ ਹੈ, ਹਿੰਦੁਸਤਾਨ ਦੀ, ਭਾਰਤ ਦੀ, ਪਾਕਿਸਤਾਨ ਦੇ ਨਾਲ ਲੜਾਈ ਹੋ ਰਹੀ ਹੈ, ਪਹਿਲਾਂ ਪੁੱਛ ਕੇ ਦੇਖੋ ਵੀ ਕਸ਼ਮੀਰ ਤਾਂ ਉੱਥੇ ਹੀ ਰਹਿਣਾ, ਤੁਹਾਡੇ ਕੋਈ ਤਾਕਤ ਨਹੀਂ, ਨਾ ਪਾਕਿਸਤਾਨੀਆਂ ਦੀ ਅਤੇ ਨਾ ਇੰਡੀਅਨ ਦੀ, ਵੀ ਕਸ਼ਮੀਰ ਦੀ ਧਰਤੀ ਨੂੰ ਹਿਲਾ ਦਿਓ। ਉਹ ਪਰਮਾਤਮਾ ਦੀ ਧਰਤੀ ਹੈ, ਉਹ ਅੱਲਾ ਦੀ ਧਰਤੀ ਹੈ। ਪਰ ਜਿਹੜੀਆਂ ਸਾਡੇ ਲੀਡਰਾਂ ਦੀਆਂ ਸ਼ੈਤਾਨੀਆਂ ਨੇ ਵੀ ਆਹ ਮੇਰੀ ਜਗ੍ਹਾ, ਉਹ ਤੇਰੀ ਜਗ੍ਹਾ, ਫੌਜੀ ਵਿਚਾਰੇ ਮਰਵਾਈ ਜਾਂਦੇ ਨੇ, ਉਹ ਵੀ ਤਾਂ ਮਾਵਾਂ ਦੇ ਪੁੱਤ ਨੇ। ਸੋ ਇਹ ਮੇਰੇ ਹਿਸਾਬ ਨਾਲ ਹੈ ਸਾ ਮਨ ਦੀ ਕਰਤੂਤ। ਜੇ ਮਨ ਨੂੰ ਕਾਬੂ ਪਾ ਲਈ ਆਪਾਂ ਦੱਸ, ਉਹ ਬਾਅਦ 'ਚ ਕਰਾਂਗੇ ਟੋਪਿਕ, ਅਤੇ ਲੜਾਈ ਝਗੜਾ ਹੋਵੇ ਹੀ ਨਾ। ਕਿਤੇ ਹੁਣ ਅਮੈਰੀਕਾ ਵਾਲੇ ਚੀਨ ਨਾਲ ਚੀਨ ਵਾਲੇ ਆਪਣੀਆਂ ਚਲਾਕੀਆਂ ਕਰੀ ਜਾਂਦੇ ਨੇ ਵੀ ਕਬਜ਼ਾ ਕਰ ਲਈ, ਅਮੈਰੀਕਾ ਵਾਲੇ ਆਪਣੀਆਂ ਚਲਾਕੀਆਂ ਕਰੀ ਜਾਂਦੇ ਨੇ, ਕੱਢਣ ਪਾਉਣ ਨੂੰ ਕੁਛ ਨਹੀਂ, ਅਤੇ ਅਸੀਂ ਜਿਹੜੇ ਹਾਂ ਅਸੀਂ ਵੀ ਚਲਾਕੀਆਂ ਕਰਦੇ ਹਾਂ। ਆਹ ਹੁਣ ਕੋਵਿਡ ਕਰਕੇ ਪੈਸੇ ਇਕੱਠੇ ਕਰਨੇ ਸੀ, ਜਿੱਥੋਂ ਵੀ ਦੌਰ ਲੱਗਦਾ ਗੌਰਮੈਂਟ ਤੋਂ ਲੁੱਟ ਲਓ ਲੁੱਟ ਲਓ, ਉੱਧਰੋਂ ਗੌਰਮੈਂਟ ਤੋਂ ਵੀ ਲਈ ਜਾਂਦੇ, ਉੱਧਰੋਂ ਕੈਸ਼ ਵੀ ਕੰਮ ਕਰੀ ਜਾਂਦੇ, ਹੈ ਨਾ ਚਲਾਕੀ। ਅਤੇ ਜਿਸ ਦਿਨ ਫਸ ਗਏ ਰੈਵਨਿਊ ਕੈਨੇਡਾ ਦੇ, ਫਿਰ ਕਹਾਂਗੇ ਯਾਰ ਐਵੇਂ ਹੀ ਲੈ ਲਿਆ ਸੀ, ਫਿਰ ਉਹਨਾਂ ਨੇ ਫਾਈਨ ਵੀ ਠੋਕਣੇ ਨੇ, ਹੋ ਸਕਦਾ ਕੋਈ ਸਜ਼ਾ ਵੀ ਹੋ ਜੇ। ਸੋ ਕਹਿਣ ਦਾ ਮਤਲਬ ਮਨ ਨੂੰ, ਮਨ ਇੱਕ ਬਹੁਤ ਵੱਡੀ ਸ਼ੈ ਹੈ, ਕੁੱਤੀ ਸ਼ੈ ਹੈ ਜਿਹਨੂੰ ਕਹਿ ਲਓ, ਇਹ ਕਾਬੂ ਨਹੀਂ ਹੁੰਦਾ। ਤੁਸੀਂ ਰਿਸ਼ਤੇਦਾਰ ਦੇ ਦੇਖ ਲਓ, ਕੋਈ ਦੋਸਤ ਨਾਲ ਉਹ ਕਿੰਨੀਆਂ ਵਧੀਆ ਗੱਲਾਂ ਕਰਦਾ, ਜੇ ਕਿਤੇ ਲੋੜ ਪਵੇ ਬੰਦਾ ਉਹ ਜਿਹਨੂੰ ਕਹਿੰਦੇ ਆਪਾਂ ਗਦਾਰ ਨਿਕਲ ਆਉਂਦਾ, ਥੈਂਕਲੈਸ ਹੁੰਦਾ, ਆਪਾਂ ਨੂੰ ਯਕੀਨ ਹੁੰਦਾ ਵੀ ਇਹ ਦੁੱਖ ਸੁੱਖ 'ਚ ਕੰਮ ਆ, ਉੱਪਰ ਆਉਂਦਾ ਕੋਈ ਨਹੀਂ ਹੈ। ਇਹ ਮਨ ਦੀਆਂ ਚਲਾਕੀਆਂ ਨੇ। ਆਪਾਂ ਮੁੰਡੇ ਨੂੰ ਵਿਆਹ ਕੇ ਲਿਆਉਂਦੇ ਹਾਂ ਵੀ ਕੁੜੀ ਆਊਗੀ, ਦੁੱਖ ਸੁੱਖ 'ਚ ਕੰਮ ਆਊ, ਮਾਂ ਬਾਪ ਬੱਚੇ ਨੂੰ ਕਿੰਨਾ ਪਾਲਣ ਪੋਸ਼ਣ ਕਰਦੇ ਨੇ, ਸਕੂਲ 'ਚ ਛੱਡ ਕੇ ਆਉਂਦੇ ਨੇ, ਆਪ ਜੁੱਤੀ ਟੁੱਟੀ ਜਾਣ, ਬੂਟ ਵੀ ਵਧੀਆ ਲੈ ਕੇ ਦਿੰਦੇ ਨੇ, ਹਾਂਜੀ ਆਪ ਭੁੰਜੇ ਸੌਂਦੇ ਨੇ, ਉਹਨੂੰ ਵਧੀਆ ਲੈਂਦੇ ਨੇ। ਜਦੋਂ ਵਿਆਹ ਵੀ ਹੁੰਦਾ ਉਹ ਜਦੋਂ ਮਾਂ ਬਾਪ ਦੇ ਨੂੰ, ਮਾਂ ਬਾਪ ਦੇ ਦਿਨ ਹੁੰਦੇ ਨੇ, ਬੱਚੇ ਦੀ ਬੱਚਾ ਪਰਵਰਿਸ਼ ਕਰੇ, ਬੱਚੇ ਨੂੰਹ ਦੇ ਮਗਰ ਚਲੇ ਜਾਂਦੇ ਨੇ, ਮਾਂ ਬਾਪ ਝਾਕਦੇ ਰਹਿੰਦੇ, ਮਨ ਦੀਆਂ ਚਲਾਕੀਆਂ ਨੇ, ਕਿਉਂਕਿ ਮਨ ਸੋਚ ਹੀ ਨਹੀਂ ਦਿੰਦਾ ਉਹਨੂੰ, ਨੈਗੇਟਿਵ ਤਰੀਕੇ ਨਾਲ ਜਾਂਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਪਲਟੂ ਸਾਹਿਬ ਨੇ ਤਾਂ ਹੀ ਕਿਹਾ ਸੀ ਨਾ ਕਿ ਮਨ ਹਥਨੀ, ਹਥਨੀ ਮੀਨਸ ਹਾਥੀ, ਮਨ ਹਥਨੀ, ਮਨ ਲੂੰਬੜੀ ਲੂੰਬੜ, ਮਨ ਕਾਗਾ ਮਨ ਸ਼ੇਰ, ਕਾਗਾ ਕਹਿੰਦੇ ਨੇ ਕਾਂ ਨੂੰ ਅਤੇ ਸ਼ੇਰ ਆਪਾਂ ਨੂੰ ਪਤਾ ਹੀ ਹੈ ਲੋਇਨ ਨੂੰ। ਪਲਟੂ ਦਾ ਸਾਚੀ ਕਹੇ ਮਨ ਕੇ ਇਤਨੇ ਫੇਰ, ਕਿ ਮਨ ਇੰਨੀਆਂ ਚਲਾਕੀਆਂ ਕਰਨਾ, ਕਦੇ ਹਿੰਸਕ ਹੋ ਜਾਂਦਾ, ਕਦੇ ਹੰਕਾਰੀ ਹੋ ਜਾਂਦਾ, ਕਦੇ ਕਾਮੀ ਹੋ ਜਾਂਦਾ, ਕਦੇ ਗੰਦਮੰਦ ਖਾਣ ਨੂੰ ਚਲ ਜਾਂਦਾ, ਇਹ ਸਾਡੇ ਮਨ ਦੇ ਖੇਡ ਨੇ। ਸੋ ਇਹ ਮਨ ਨੂੰ ਸਮਝਣਾ ਬਹੁਤ ਮੁਸ਼ਕਲ ਹੈ ਵੀ ਕਦੋਂ ਕਦੋਂ ਚਾਲਣਾ ਚੱਲ ਜਾਂਦਾ। ਜਿਹੜੇ ਬੰਦੇ ਨੇ ਮਨ ਨੂੰ ਸਮਝ ਲਿਆ, ਜਿਵੇਂ ਹੁਣ ਆਪਾਂ ਪਹਿਲਾ ਸ਼ਬਦ ਕਿਹਾ ਸੀ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਸੋ ਜਿਹੜਾ ਮਨ ਹੈ ਨਾ, ਉਹ ਮਾਇੰਡ ਯੂ ਆਰ ਦਾ ਇੰਬੋਡੀਮੈਂਟ ਆਫ ਦਾ ਡਿਵਾਈਨ ਲਾਈਟ, ਆਪਣਾ ਮੂਲ ਪਛਾਣ, ਰੈਕੋਗਨਾਈਜ਼ ਯੂਅਰ ਓਨ ਰੀਜ਼ਨ। ਤੂੰ ਐਂ ਦੇਖ ਵੀ ਆ ਕਿਉਂ ਇਹਨਾਂ ਦੇ ਗਿਆਨ ਇੰਦਰੀਆਂ ਦੇ ਮਗਰ ਲੱਗ ਕੇ ਮਰਵਾਈ ਜਾਂਦਾ, ਤੂੰ ਆਪਣੇ ਆਪ ਨੂੰ ਰੈਕੋਗਨਾਈਜ਼ ਕਰ ਵੀ ਤੂੰ ਤਾਂ ਉਸ ਪਰਮਾਤਮਾ ਦੀ ਆਤਮਾ ਦੀ ਹੈ, ਅਤੇ ਇਸ ਕਰਕੇ ਜਦੋਂ ਉਹ ਆਪਣਾ ਮੂਲ ਪਛਾਣ ਲੂਗਾ ਫਿਰ ਸਾਡਾ ਕੰਮ ਬਣੂਗਾ। ਹੁਣ ਆਪਾਂ ਇੰਡੀਆ ਦੇ ਵਿੱਚ ਗੱਲ, ਮੈਨੂੰ ਯਾਦ ਹੈ 2006 ਦੇ ਵਿੱਚ ਮੈਂ ਇੱਕ ਅਖਬਾਰ ਦੇ ਵਿੱਚ ਆਰਟੀਕਲ ਇਹੀ ਲਿਖਿਆ ਸੀਗਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਦੋਂ ਮੈਂ ਲਿਖਿਆ ਸੀ ਵੀ ਇਹ ਜਿਹੜੀ ਮੈਂ ਵਰਡਿੰਗ ਲੈ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁੱਕ ਲੈ ਰਹੇ ਹਾਂ, ਇਹ ਹਿੰਦੁਸਤਾਨ ਦੇ ਸਾਰੇ IAS ਅਤੇ IPS ਜਿਹੜੇ DC ਅਤੇ ਪੁਲਿਸ ਆਫਿਸਰ ਬਣਦੇ ਉਹਨਾਂ ਦੇ ਨਾਂ 'ਤੇ ਹੈ, ਕਿ ਜਦੋਂ ਉਹ ਅਫਸਰ ਬਣਦੇ ਉਹਨਾਂ ਕੋਲ ਬਹੁਤ ਵੱਡੀਆਂ ਪਾਵਰਾਂ ਹੁੰਦੀਆਂ। ਮਨਿਸਟਰ ਦੀ ਕੋਈ ਇੰਨੀ ਪਾਵਰ ਨਹੀਂ ਜਿੰਨੀ IAS IPS ਦੀ ਹੈ, ਪ੍ਰਾਈਮ ਮਿਨਿਸਟਰ ਦੀ ਵੀ ਨਹੀਂ ਇੰਨੀ ਪਾਵਰ, ਪਰ ਕਿਉਂਕਿ ਉਹ ਆਪਣੀ ਪਾਵਰ ਭੁੱਲ ਜਾਂਦੇ ਨੇ, ਤਨਖਾਹ ਥੋੜ੍ਹੀ ਹੁੰਦੀ ਹੈ, ਉਹ ਪਹਿਲਾਂ MLA ਦੇ ਜਾਂਦੇ ਨੇ, ਮਿਨਿਸਟਰਾਂ ਦੇ ਘਰ ਜਾਂਦੇ ਨੇ, ਉੱਥੇ ਹਰਾਮ ਦੀ ਕਮਾਈ ਹੁੰਦੀ ਹੈ, ਵੱਡੇ ਵੱਡੇ ਨੌਕਰ ਖੜ੍ਹੇ ਹੁੰਦੇ ਨੇ, ਵੱਡੀਆਂ ਗੱਡੀਆਂ ਹੁੰਦੀਆਂ, ਉਹ ਵਿਚਾਰਿਆਂ 'ਚ ਇਨਫੀਰੀਟੀ ਕੰਪਲੈਕਸ ਆ ਜਾਂਦਾ। ਪਹਿਲਾਂ ਉਹਨਾਂ ਨੂੰ ਸਰ ਕਰਦੇ ਨੇ, ਬਾਅਦ ਦੇ ਵਿੱਚ ਉਹਨੂੰ ਉਹੀ ਰੁਲਦੂ ਰਾਮ ਕਹਿ ਕੇ ਬੁਲਾਉਂਦੇ ਨੇ, ਮੁੜ ਕੇ ਅਸੀਂ ਸਲੂਟ ਮਾਰਦੇ ਹਾਂ ਮਿਨਿਸਟਰਾਂ ਨੂੰ, ਉਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ, ਕਿਉਂਕਿ ਉਹ ਆਪਣਾ ਮੂਲ ਨਹੀਂ ਪਹਿਚਾਣਦੇ। ਜੇ ਉਹਨੂੰ ਪਤਾ ਕਿ ਮੇਰੀ ਪਾਵਰ ਕੀ ਹੈ, ਮੈਂ ਹੇਰਾਫੇਰੀ ਕਰਨੀ ਨਹੀਂ, ਅਸੂਲ 'ਤੇ ਕੰਮ ਕਰਨਾ, ਮਿਨਿਸਟਰ ਹੋਵੇ ਚਾਹੇ ਮਿਨਿਸਟਰ ਦਾ ਪਿਓ ਹੋਵੇ, ਮੈਂ ਨਹੀਂ ਗਲਤ ਕਰਨਾ, ਮੈਂ ਨਜਾਇਜ਼ ਨਹੀਂ ਕਰਨਾ, ਮੈਂ ਗਰੀਬਾਂ ਦਾ ਹੱਕ ਮੌਕਾ ਮਿਲਿਆ, ਪਾਵਰ ਮਿਲੀ ਹੈ, ਮੈਂ ਗਰੀਬਾਂ ਦੀ ਮਦਦ ਕਰਨੀ ਹੈ। ਜੇ ਡਿਟਰਮੀਨੇਸ਼ਨ ਕਰ ਲਈ ਵੀ ਨਾ ਮੈਂ ਲੈਣਾ ਕੋਈ ਪੈਸਾ, ਨਾ ਹੀ ਲੈਣ ਦੇਣਾ, ਇਹੋ ਜਿਹੇ ਹੈਗੇ IAS ਅਫਸਰ, ਫਿਰ ਤੁਸੀਂ ਦੇਖੋ ਸਾਰਾ ਸਿਸਟਮ ਹੀ ਚੇਂਜ ਹੋ ਜਾਵੇ, ਸ਼ਾਂਤੀ ਹੋ ਜਾਵੇ, ਪਿਆਰ ਹੋ ਜਾਵੇ, ਅਤੇ ਲੋਕ ਗਰੀਬ ਲੋਕਾਂ ਦੀ ਦੁਆਵਾਂ ਨਿਕਲਣ, ਬਦ ਦੁਆਵਾਂ ਨਾ ਨਿਕਲਣ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਜਿਹੜਾ ਮਨ ਹੈ ਨਾ ਜੀ, ਮਨ ਬੜਾ ਖਤਰਨਾਕ ਚੀਜ਼ ਹੈ। ਸੋ ਇਸ ਕਰਕੇ ਜਿਹੜੇ ਮਨ ਦੇ ਵਿੱਚ ਖਤਰਨਾਕ ਕਿਵੇਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਦੇ ਹਥਿਆਰ ਨੇ, ਇਹਨਾਂ ਦੀ ਵਰਤੋਂ ਕਰਦਾ ਮਨ। ਸੋ ਇਹ ਵਰਤੋਂ ਕਰਕੇ ਜਿਹੜਾ ਸਾਨੂੰ ਜਿਹੜਾ ਜ਼ਿੰਦਗੀ ਮਿਲੀ ਹੈ, ਸਾਨੂੰ ਲਾਈਫ ਮਿਲੀ ਹੈ ਕਿ ਪਰਮਾਤਮਾ ਨਾਲ ਅਸੀਂ ਮੁੜ ਕੇ ਵਿਸਾਲ ਕਰੀਏ, ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਵੇ। ਸੋ ਇਹ ਉਲਟ ਚੱਲਦਾ ਵੀ ਪਰਮਾਤਮਾ ਨਾਲ ਨਹੀਂ ਤੈਨੂੰ ਮਿਲਣ ਦੇਣਾ, ਕਦੇ ਰੋਹ ਮਾਰੂਗਾ, ਕਦੇ ਪਿਆਰ ਕਰੂਗਾ। ਸੋ ਇਸ ਕਰਕੇ ਇਹਦਾ ਕੰਮ ਇਹ ਆ ਕਿ ਪਰਮਾਤਮਾ ਨੂੰ ਮਿਲਾਪ ਨਹੀਂ ਕਰਨ ਦੇਣਾ, ਸਾਨੂੰ ਪਰਮਾਤਮਾ ਤੋਂ ਦੂਰ ਰੱਖਦਾ। ਹਾਂਜੀ, ਦੇਖ ਲਓ ਪੂਜਾ ਜਾਂ ਪੂਜਾ ਪਾਠ ਤਾਂ ਪਰਮਾਤਮਾ ਦੀ ਲਗਭਗ ਸਾਰੇ ਹੀ ਕਰਦੇ ਨੇ, ਅੱਲਾ ਵਾਹਿਗੁਰੂ ਦੀ, ਕੋਈ ਕਿਸੇ ਸ਼ੇਪ 'ਚ, ਕੋਈ ਕਿਸੇ ਸ਼ੇਪ 'ਚ, ਹਾਂਜੀ। ਪਰ ਜਿਹੜੀ ਪੂਜਾ ਅਸੀਂ ਮਨ ਦੇ ਮਗਰ ਲੱਗ ਕੇ ਕਰਦੇ ਹਾਂ, ਜਿਹੜੀ ਮੈਡੀਟੇਸ਼ਨ ਅਸੀਂ ਮਨ ਦੇ ਮਗਰ ਲੱਗ ਕੇ ਕਰਦੇ ਹਾਂ, ਉਹਦੇ ਨਾਲ ਸਾਡੇ ਵਿੱਚ ਹੋਰ ਵੀ ਹੰਕਾਰ ਜ਼ਿਆਦਾ ਆ ਜਾਂਦਾ। ਮੈਂ ਤਾਂ ਜੀ ਗੀਤਾ ਦੇ 100 ਭੋਗ ਪਾਤੇ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਰੋਜ਼ ਪੜ੍ਹਦਾ, ਮੈਂ ਤਾਂ 5 ਬਾਣੀਆਂ ਦਾ ਕਰਦੇ ਹਾਂ। ਇਹ ਈਗੋ ਦੀਆਂ ਨਿਸ਼ਾਨੀਆਂ ਨੇ, ਹਲੀਮੀ ਦੀ ਨਿਸ਼ਾਨੀ ਨਹੀਂ। ਸੋ ਤੀਜੀ ਪਾਤਸ਼ਾਹੀ ਨੇ ਕੀ ਕਿਹਾ ਸੀਗਾ ਕਿ ਪੂਜਾ ਕਰੇ ਸਭ ਲੋਕ ਸੰਤੋ, ਸਾਰੇ ਲੋਕ ਪੂਜਾ ਕਰਦੇ ਨੇ, ਮਨਮੁਖ ਥਾਏ ਨਾ ਪਾਈ। ਪਰ ਜਿਹੜੇ ਮਨ ਦੇ ਮਗਰ ਲੱਗ ਕੇ ਕਰਦੇ ਨੇ ਉਹ ਕਾਮਯਾਬ ਨਹੀਂ ਹੁੰਦੇ। ਪੂਜਾ ਕਰੇ ਪਰ ਵਿਧ ਨਹੀਂ ਜਾਣੇ, ਦੂਜੇ ਪਾਏ ਮੱਲ ਆਏ। ਕਿ ਪੂਜਾ ਤਾਂ ਕਰਦੇ ਨੇ ਮਨ ਦੇ ਮਗਰ ਲੱਗ ਕੇ, ਉਹਨਾਂ ਨੂੰ ਪਤਾ ਨਹੀਂ ਅਸਲੀ ਪੂਜਾ ਕਿਹੜੀ ਹੈ, ਜਿਹਦੇ ਨਾਲ ਉਹਨਾਂ ਦੇ ਉੱਤੇ ਹੋਰ ਵੀ ਮੈਲ ਚੜ ਜਾਂਦੀ ਹੈ। ਦੇਖੋ ਕਈ ਵਾਰੀ ਆਪਾਂ ਕਹਿੰਦੇ ਹਾਂ ਚਲੋ ਜੀ ਛੱਡੋ ਪਰਾਂ, ਰੱਬ ਨੂੰ ਨਹੀਂ ਪਾਉਣਾ, ਬੱਲਾ ਨੂੰ ਨਹੀਂ ਪਾਉਣਾ, ਵਾਹਿਗੁਰੂ ਨਹੀਂ ਪਾਉਣਾ, ਜਿਹੜੇ ਮਰਜ਼ੀ ਢੰਗ ਨਾਲ ਪਾ ਲਓ। ਇਹ ਕਹਿੰਦੇ ਨਾ ਆਪਾਂ ਅਕਸਰ ਵੀ ਜਿਹੜਾ ਮਰਜ਼ੀ ਤਰੀਕਾ ਅਡੋਪਟ ਕਰ ਲਓ ਜੀ, ਚਾਹੇ ਤੀਰਥ ਸਥਾਨਾਂ 'ਤੇ ਚਲੇ ਜਾਓ, ਚਾਹੇ ਪਾਠ ਪਵਾ ਲਓ, ਚਾਹੇ ਪੁੰਨਦਾਨ ਕਰ ਲਓ, ਚਾਹੇ ਪੁੱਠੇ ਲਾਮ ਕੁਝ, ਚਾਹੇ ਜੰਗਲਾਂ ਪਹਾੜਾਂ ਚਲੇ ਜਾਓ, ਗੱਲ ਤਾਂ ਸਾਰੇ ਹੀ ਪਰਮਾਤਮਾ ਨੂੰ ਪਾਉਣੇ ਅਲੱਗ ਅਲੱਗ ਢੰਗ ਨੇ। ਪਰ ਇੱਕ ਗੱਲ ਭੁੱਲ ਜਾਂਦੇ ਹਾਂ ਕਿ ਜਿਹੜਾ ਉਹ ਪਰਮਾਤਮਾ ਹੈ ਨਾ, ਉਹ ਵੀ ਇੱਕ ਹੈ ਅਤੇ ਉਹਨੂੰ ਪਾਉਣ ਦਾ ਢੰਗ ਵੀ ਇੱਕੋ ਹੀ ਹੈ। ਇਹ ਨਹੀਂ ਹੋ ਸਕਦਾ ਕਿ ਗੰਗਾ ਗਏ ਗੰਗਾ ਰਾਮ ਅਤੇ ਜਮਨਾ ਗਏ ਜਮਨਾ ਦਾਸ। ਉਹ ਮਨ ਤਾਂ ਸਾਨੂੰ ਕਹਿੰਦਾ ਅਣਗਿਣਤ ਢੰਗ ਨੇ, ਪਰ ਅਣਗਿਣਤ ਢੰਗ ਨਹੀਂ, ਪਰਮਾਤਮਾ ਨਾਲ ਮਿਲਾਪ ਕਰਨ ਦਾ ਇੱਕੋ ਹੀ ਢੰਗ ਹੈ। ਇੱਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਸਰਕਾਰ ਬਣਾਈ ਹੈ। ਸੋ ਇਸ ਕਰਕੇ ਆਪ ਕਿ ਇਹ ਵੀ ਕਹਿੰਦੇ ਨੇ ਏਕਾ ਹੁਕਮ ਵਰਤੇ ਸਭ ਲੋਈ, ਕਿ ਪ੍ਰਭੂ ਪ੍ਰਾਪਤੀ ਦਾ ਮਾਰਗ ਸਦਾ ਤੋਂ ਇੱਕ ਹੈ ਅਤੇ ਅੱਗੇ ਤੋਂ ਇੱਕ ਹੀ ਰਹੇਗਾ। ਫਿਰ ਮਨ ਦੇ ਮਗਰ ਲੱਗ ਕੇ ਕਿਸੇ ਹੋਰ ਰਸਤੇ 'ਤੇ ਚੱਲ ਕੇ ਪਰਮਾਤਮਾ ਨੂੰ ਪਾਉਣਾ ਕਠਿਨੀ ਨਹੀਂ, ਇੰਪੋਸੀਬਲ ਵੀ ਹੈ। ਕਿਉਂਕਿ ਮਨ ਦੇ ਬਹਿਕਾਵੇ ਦੇ ਵਿੱਚ ਆ ਕੇ ਅਸੀਂ ਤੀਰਥਾਂ ਦੀ ਯਾਤਰਾ ਸ਼ੁਰੂ ਕਰ ਦਿੰਦੇ ਹਾਂ, ਕਦੇ ਜਪ ਦਾ ਪੁੰਨਤਾਨ ਪਾਠਾਂ ਦੇ ਭੋਗ ਪਾਉਂਦੇ ਹਾਂ। ਇਹ ਸਭ ਤਰੀਕੇ ਸਾਨੂੰ ਕਾਲ ਦੇ ਚੱਕਰ ਵਿੱਚ ਫਸਾਈ ਰੱਖਣ ਦੀ ਕੋਸ਼ਿਸ਼ ਹੈ। ਜੇ ਕਿਤੇ ਗਲਤੀ ਦੇ ਨਾਲ ਚੰਗੇ ਕਰਮਾਂ ਨਾਲ ਸਾਨੂੰ ਨਾਮਦਾਨ ਮਿਲ ਵੀ ਗਿਆ, ਅੰਮ੍ਰਿਤ ਛਕ ਵੀ ਲਿਆ, ਕਾਮਲ ਮੁਰਸ਼ਦ ਮਿਲ ਗਿਆ, ਪੂਰਨ ਸੰਤ ਮਿਲ ਗਏ, ਫਿਰ ਵੀ ਜਿਹੜਾ ਸਾਡਾ ਮਨ ਹੈ ਨਾ, ਇਹ ਪਿੱਛਾ ਨਹੀਂ ਛੱਡਦਾ, ਇਹ ਸਗੋਂ ਹੋਰ ਵੀ ਵੱਧ ਪਾਵਰ ਦੇ ਨਾਲ ਸਾਨੂੰ ਗੁੰਮਰਾਹ ਕਰਦਾ। ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਹੁਣ ਨਾਮਦਾਨ ਲੈ ਲਿਆ, ਇਹਨੇ ਅੰਮ੍ਰਿਤ ਛਕ ਲਿਆ, ਇਹਨੂੰ ਪੂਰਨ ਗੁਰੂ ਮਿਲ ਗਿਆ, ਇਹਨੂੰ ਸਤਿਗੁਰੂ ਮਿਲ ਗਿਆ, ਕਾਮਲ ਮੁਰਸ਼ਦ ਮਿਲ ਗਿਆ, ਵੀ ਇਹ ਤਾਂ ਗਿਆ ਮੇਰੇ ਹੱਥੋਂ। ਫਿਰ ਉਹ ਕੀ ਕਰਦਾ, ਉਹ ਦੋ ਢੰਗ ਅਡੋਪਟ ਕਰਦਾ ਉਹਨਾਂ ਲੋਕਾਂ ਲਈ, ਇੱਕ ਪਿਆਰ ਨਾਲ, ਹਾਂਜੀ ਦੋਸਤ ਬਣ ਕੇ, ਅਤੇ ਦੂਜਾ ਦੁਸ਼ਮਣ ਬਣ ਕੇ। ਪਿਆਰ ਨਾਲ ਕਿਵੇਂ ਕਹੂਗਾ, ਜਦੋਂ ਤੁਸੀਂ ਕੋਈ ਨਾਮਦਾਨ ਲੈ ਲਿਆ, ਕੋਈ ਅੰਮ੍ਰਿਤ ਛਕ ਲਿਆ, ਉਹ ਤੈਨੂੰ ਕਹੂਗਾ ਵੀ ਦੇਖ ਯਾਰ ਨਾਮਦਾਨ ਲੈ ਲਿਆ ਤਾਂ ਕੀ ਹੋਊਗਾ, ਹੈ ਨਾ, ਅੰਮ੍ਰਿਤ ਛਕ ਲਿਆ ਤਾਂ ਕੀ ਹੋ ਗਿਆ, ਗੁਰੂ ਮਿਲ ਗਿਆ ਤਾਂ ਕੀ ਹੋ ਗਿਆ, ਹਾਲ ਤਾਂ ਤੂੰ 25 ਸਾਲਾਂ ਦਾ, ਹਾਲ ਤਾਂ ਤੂੰ 30 ਸਾਲਾਂ ਦਾ, ਹਾਲ ਤਾਂ ਤੂੰ 40 ਸਾਲਾਂ ਦਾ, ਯਾਰ ਆਹ ਵੀ ਕੋਈ ਉਮਰ ਹੈ, ਖਾ ਲਾ ਜੋ ਮਰਜ਼ੀ ਮੀਟ ਸ਼ੀਟ ਦੱਬੀ ਚੱਲ, ਨਸ਼ਾ ਪਾਣੀ ਕਰੀ ਚੱਲ, ਸੈਕਸ ਕਰੀ ਚੱਲ, ਇਹੀ ਤਾਂ ਤੇਰੀ ਉਮਰ ਹੈ, ਜਦੋਂ ਵਿਹਲਾ ਹੋ ਜਾਏਗਾ ਨਿਆਣੇ ਨੂਣੇ ਜੇ ਵਿਆਹ 'ਤੇ, ਜਦੋਂ ਵਿਹਲਾ ਹੋਊਗਾ ਰਿਟਾਇਰ ਹੋਊਗਾ, ਸਾਰੀ ਉਮਰ ਪਈ ਹੈ ਪਾਠ ਕਰ ਲਓ। ਅਸੀਂ ਆਪਣੀਆਂ ਸਕੀਮਾਂ ਬਣਾਉਂਦੇ ਹਾਂ, ਪਰਮਾਤਮਾ ਦੀ ਸਕੀਮ ਦਾ ਤਾਂ ਨਹੀਂ ਪਤਾ ਵੀ ਕਦੋਂ ਫੂਕ ਨਿਕਲ ਜਾਣੀ ਹੈ। ਇਹ ਕੀ ਗਰੰਟੀ ਹੈ ਵੀ 70 ਸਾਲ ਤੋਂ ਬਾਅਦ ਹੀ ਮਰਾਂਗੇ, 25 ਸਾਲ ਵਾਲੇ ਨਹੀਂ ਮਰਦੇ ਕਦੇ। ਸੋ ਅਸੀਂ ਇਹ ਜਿਹੜਾ ਸਾਡਾ ਮਨ ਹੈ ਇੰਨਾ ਚਲਾਕ ਹੈ, ਕਦੇ ਬੈਠਦੇ ਹਾਂ ਆਪਾਂ ਕਿਸੇ ਦੇ ਕੋਲੇ, ਉਹ ਕਹਿੰਦਾ ਲਾਲਾ ਯਾਰ ਛਿੱਟ ਕੋਈ ਨਹੀਂ, ਉਹ ਕਹਿੰਦੇ ਮੈਂ ਤਾਂ ਨਹੀਂ ਕਦੇ ਪੀਤੀ, ਮੈਂ ਤਾਂ ਯਾਰ ਅੰਮ੍ਰਿਤ ਛਕਿਆ ਵਾ, ਮੈਂ ਤਾਂ ਉਹ ਕੁਛ ਨਹੀਂ ਹੁੰਦਾ, ਅੱਲਾ 20 ਰੁਪਏ ਦਾ ਭੋਰਾ ਲਾ ਲੈ। ਉਹ ਮਨ ਉਹਦੀ ਕਹਿੰਦਾ ਚੱਲ ਲਾ ਲੈ, ਕਿਹੜਾ ਫਰਕ ਪੈਂਦਾ, ਕਿਹੜਾ ਕੋਈ ਦੇਖਦਾ, ਇਹ ਨਹੀਂ ਪਤਾ ਵੀ ਜਿਹੜਾ ਦੇਖਣ ਵਾਲਾ ਪਿਓ ਸਾਡਾ ਉਹਦਾ ਵਿੱਚ ਬੈਠਾ। ਸੋ ਮਨ ਇੰਨੀਆਂ ਚਲਾਕੀਆਂ ਕਰਦਾ। ਫਿਰ ਕਦੇ ਦੁਸ਼ਮਣ ਬਣ ਕੇ ਡਰਾਉਂਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਨਾਮਦਾਨ ਲਿਆ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਜਿਹਨੂੰ ਪੂਰਨ ਗੁਰੂ ਮਿਲ ਗਿਆ, ਉਹ ਕਹਿੰਦੇ ਨੇ ਯਾਰ ਕਮਾਲ ਹੈ। ਉਹ ਕਹਿੰਦੇ ਨੇ ਵੀ ਤੁਸੀਂ ਅੰਦਰ ਜਿਹੜੇ ਗੁਰੂ ਪੂਰਨ ਗੁਰੂ ਹੁੰਦੇ ਨੇ, ਮੁਰਸ਼ਿਦ ਹੁੰਦੇ ਨੇ, ਉਹ ਕਹਿੰਦੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਕਿਉਂ ਭਟਕਦਾ ਫਿਰ ਰਿਹਾ ਤੂੰ ਐਂ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲ ਭਰ ਪੇ ਜਾਣੇ ਕੇ ਲੀਏ, ਕਿ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ, ਤੂੰ ਅੰਦਰ ਮਿਹਨਤ ਕਰ। ਅੰਦਰ ਮਿਹਨਤ ਕਰਦੇ ਨਹੀਂ ਉਹ, ਜਦੋਂ ਲੱਗਦਾ ਵੀ ਚਲੋ ਮੈਂ ਗੁਰੂ ਦੀ ਗੱਲ ਸਮਝ ਲੱਗ ਗਈ, ਅੰਦਰ ਮਿਹਨਤ ਕਰਾਂ, ਤਾਂ ਉਹ ਕੀ ਕਰਦਾ, ਕਹਿੰਦਾ ਤੂੰ ਕਮਾਲ ਹੈ, ਤੂੰ ਗੁਰਦੁਆਰਾ ਸਾਹਿਬ ਮੰਦਰ ਜਾਣੇ ਬੰਦ ਕਰਤੇ, ਤੀਰਥ ਸਥਾਨਾਂ 'ਤੇ ਜਾਣਾ ਬੰਦ ਕਰਤਾ, ਹੁਣ ਤੂੰ ਪਾਠਾਂ ਦੇ ਭੋਗ 'ਤੇ ਨਹੀਂ ਪਾਉਂਦਾ, ਹੈਂਜੀ ਨਾ ਤੂੰ ਪਾਠ ਕਰਦਾ, ਇਹਦੇ ਨਾਲ ਦੇਵੀ ਦੇਵਤੇ ਨਾਰਾਜ਼ ਹੋ ਜਾਣਗੇ, ਪੰਗਾ ਹੋਊਗਾ, ਘਰ 'ਚ ਬਿਮਾਰੀਆਂ ਆ ਜਾਣਗੀਆਂ, ਤੇਰਾ ਬਿਜ਼ਨਸ ਫੇਲ ਹੋ ਜੂਗਾ, ਮੁੰਡਾ ਤੇਰਾ ਅਵਾਰਾ ਨਿਕਲ ਜੂਗਾ, ਇਸ ਤਰ੍ਹਾਂ ਤੇਰੀ ਨੌਕਰੀ ਜਾਂਦੀ ਨੂੰ ਲਿਆ ਹੋ ਜੂਗਾ, ਫਿਰ ਚੰਗਾ ਰਹੇਗਾ, ਤੂੰ ਉਸੇ ਤਰ੍ਹਾਂ ਹੀ ਦੇਵੀ ਦੇਵਤਿਆਂ ਦੇ ਮੰਦਰਾਂ ਗੁਰਦੁਆਰਿਆਂ 'ਚ ਤੀਰਥ ਸਥਾਨਾਂ 'ਤੇ ਜਾ ਕੇ ਕਰੀ ਚੱਲ। ਅੰਦਰ ਨਹੀਂ ਵੜਨ ਦਿੰਦਾ ਉਹਨੂੰ, ਕਿਤੇ ਫਰੈਂਡ ਦੇ ਤੌਰ 'ਤੇ, ਕਿਤੇ ਦੁਸ਼ਮਣ ਦੇ ਤੌਰ 'ਤੇ। ਪਰ ਜੇ ਮਾਲਕ ਦੀ ਕਿਰਪਾ ਹੋ ਜੇ, ਅਸੀਂ ਠੰਡੇ ਦਿਲ ਨਾਲ ਸੋਚੀਏ ਵੀ ਜਿਹੜੇ ਦੁੱਖ ਸੁੱਖ ਨੇ, ਬਿਜ਼ਨਸ ਘਾਟੇ ਪੈ ਗਏ, ਲੇ ਆਫ ਹੋ ਗਈ, ਮੁੰਡਾ ਬਰਬਾਦ ਹੋ ਗਿਆ, ਜਨਾਨੀ ਛੱਡ ਗਈ, ਡਾਇਵੋਰਸ ਹੋ ਗਿਆ, ਜੋ ਕੁਛ ਵੀ ਹੋਇਆ, ਇਹ ਤਾਂ ਸਾਡੇ ਆਪਣੇ ਕਰਮ ਨੇ। ਜਿਹੋ ਜਿਹਾ ਕਰਾਂਗੇ ਉਹੋ ਜਿਹਾ ਭਰਾਂਗੇ। ਉਹਦਾ ਚੰਗੇ ਪਾਸੇ ਨਾਲ ਜੇ ਚੰਗਾ ਕੰਮ ਸ਼ੁਰੂ ਕਰਦੇ ਚੰਗੇ ਹੋਣਗੇ। ਜੇ ਗੁਰੂ ਮਿਲ ਹੀ ਗਿਆ ਤਾਂ ਉਹਦਾ ਸਾਨੂੰ ਫਾਇਦਾ ਕਿਉਂ ਨਾ ਉਠਾਈਏ। ਸੋ ਮਨ ਦਾ ਅਸਲੀ ਜਿਹੜਾ ਕੰਮ ਹੈ ਉਹ ਸਾਨੂੰ ਪਰਮਾਤਮਾ ਦੀ ਭਗਤੀ ਕਰਨ ਤੋਂ ਹਮੇਸ਼ਾ ਦੂਰ ਰੱਖਣਾ। ਇੰਨੀ ਗੱਲ ਸਮਝ ਲਓ। ਇਸੇ ਕਰਕੇ ਇਹਨੂੰ ਨੈਗੇਟਿਵ ਪਾਵਰ ਕਿਹਾ ਗਿਆ, ਕਾਲ ਦਾ ਏਜੰਟ ਕਿਹਾ ਗਿਆ। ਸੋ ਅੱਗੇ ਆਪਾਂ ਨੂੰ ਗੱਲ ਕਰਾਂਗੇ ਆਤਮਾ ਦਾ ਪਰਮਾਤਮਾ ਸੋਰੀ ਆਤਮਾ ਦਾ ਕਾ ਮਨ ਦੇ ਨਾਲ ਕੀ ਸੰਬੰਧ ਹੈ, ਇਹਦੇ ਉੱਤੇ ਆਪਾਂ ਗੱਲ ਕਰਾਂਗੇ। ਲੈਟਸ ਹੀਅਰ ਦਾ ਨੈਕਸਟ ਸੌਂਗ।
मन दर्पण कहलाए तोरा, मन दर्पण कहलाए, भले बुरे सारे कर्मों को देखे और दिखाए तोरा, मन दर्पण कहलाए तोरा, मन दर्पण कहलाए।
बारबेक्यू एंड डिलाइट, खाना हो कुछ मजेदार और दिल हो बेताब तो आ जाए नायाब। जी हाँ, नावल्टी पाकिस्तानी एंड इंडियन फाइन डाइनिंग एक्सपीरियंस, टेक आउट, बैंकवेट एंड केटरिंग, स्पेशल चिकन, गोट, बारबेक्यू और वेजी डिशेस, और तो और नायाब ट्रेडिशनल नाश्ता सैटरडे एंड संडे। टू ऑर्डर कॉल 9056768860, 9056768860, 15 Tandri Road in Mississauga, Nayab Barbecue Delight।
आयशा, ये तुम क्या सर पकड़ कर बैठी हो?
घर में मेहमान आ रहे हैं और मुझे 10 जगहों पर जाना पड़ेगा ग्रोसरी के लिए।
10 जगह क्यों, एक ही जगह?
फातिमा ग्रोसर्स।
जी हाँ, फातिमा ग्रोसर्स, मसाले, ताज़ा सब्जियाँ, फल, हलाल गोश्त, मैरिनेटेड मीट आइटम्स और स्पेशल बीफ स्टेक्स भी। ग्रोसरी का सारा सामान साजो आवाज के रेफरेंस पर स्पेशल डिस्काउंट भी। मैकलॉगलन और ब्रिस्टल के इंटरसेक्शन पर न्यू फातिमा ग्रोसर्स, 512 ब्रिस्टल रोड, वेस्ट ऑफ मिसिसागा, 9058487000। फातिमा ग्रोसर्स, सबसे जबरदस्त।
क्या आप चाहते हैं कि आपके बच्चे तालीम के मैदान में सबसे आगे हों? तो उसे आज ही इंटरनेशनल स्कूल ऑफ कैम्ब्रिज में रजिस्टर करवाएं, जिसे फ्रेजर इंस्टीट्यूट ने टॉप पब्लिक साउथ वेस्टर्न ओंटारियो का स्कूल करार दिया है। स्टेट ऑफ द आर्ट एजुकेशन, टेक्नोलॉजी एंड न्यू स्कूल बिल्डिंग एंड अ ब्रांड न्यू ग्रैंड जिम। मजीद मालूम के लिए कॉल करें 519-740-6855, 519-740-6855।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਪਤਾ ਹੈ ਤੁਹਾਨੂੰ ਵੀ ਆਪਾਂ ਅੱਜ ਮਾਇੰਡ ਦੇ ਉੱਪਰ ਗੱਲਬਾਤ ਕਰ ਰਹੇ ਹਾਂ। ਸੋ ਆਪਾਂ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ ਕਿ ਮਾਇੰਡ ਦਾ ਸੋਲ ਦੇ ਨਾਲ, ਮਨ ਦਾ ਆਤਮਾ ਦੇ ਨਾਲ ਕੀ ਸੰਬੰਧ ਹੈ। ਪੂਰਨ ਸੰਤ ਕਹਿੰਦੇ ਨੇ, ਜਿਹੜੇ ਪੂਰਨ ਪਹੁੰਚੇ ਹੋਏ ਸੰਤ ਨੇ, ਉਹ ਕਹਿੰਦੇ ਨੇ ਸੋਲ ਇਜ਼ ਦਾ ਸਪਾਰਕ ਆਫ ਦਾ ਅਲਮਾਈਟੀ, ਕਿ ਪਰਮਾਤਮਾ ਦਾ ਇੱਕ ਕਰੰਟ ਹੈ ਸੋਲ, ਐਂਡ ਮਾਇੰਡ ਇਜ਼ ਦਾ ਸੈਂਸ ਆਫ ਬ੍ਰਹਮ। ਬ੍ਰਹਮ ਜਿਹੜਾ ਹੈ ਉਹ ਥੱਲੜੀ ਤ੍ਰਿਕੁਟੀ ਹੈ, ਇਹ ਰੂਹਾਨੀ ਮੰਜ਼ਿਲਾਂ ਨੇ। ਸੋ ਇਹਦੇ ਵਿੱਚ ਵੀ ਉਹ ਥੱਲੇ ਹੈ ਅਤੇ ਆਤਮਾ ਜਿਹੜੀ ਹੈ ਬਹੁਤ ਉੱਪਰ ਹੈ। ਹੁਣ ਮਾਈਂਡ ਦੇ ਬਾਰੇ ਦੱਸਿਆ ਗਿਆ ਐਜ ਲੌਂਗ ਐਜ ਆਵਰ ਸੋਲ ਰਨਸ ਇਨ ਟੂ ਦਾ 9 ਆਊਟਲੈਟਸ ਆਫ ਦਾ ਬੋਡੀ ਜਦੋਂ ਸਾਡੀ ਜਿਹੜੀ ਆਤਮਾ ਹੈ ਉਹ ਜਿਹੜੇ ਸਾਡੀਆਂ 9 ਜਿਵੇਂ ਦੱਸਿਆ ਸੀ ਅੱਖਾਂ ਕੰਨ ਨੱਕ ਮੂੰਹ ਜਦੋਂ ਉਹਦੇ ਮਗਰ ਭੱਜਿਆ ਫਿਰਦਾ ਦੈਟ ਟਾਈਮ ਐਟ ਦੈਟ ਸਿਚੁਏਸ਼ਨ ਮਾਈਂਡ ਇਜ਼ ਆਵਰ ਬਿਗੈਸਟ ਐਨੀਮੀ ਜਦੋਂ ਅਸੀਂ ਗਿਆਨ ਇੰਦਰੀਆਂ ਦੇ ਮਗਰ ਲੱਗ ਕੇ ਕੰਮ ਕਰਦੇ ਹਾਂ ਨਾ ਉਦੋਂ ਸਾਡਾ ਜਿਹੜਾ ਮਨ ਹੈ ਨਾ ਉਹ ਸਭ ਤੋਂ ਵੱਡਾ ਦੁਸ਼ਮਣ ਹੈ ਹਾਂਜੀ ਬਟ ਵੈਨ ਅਵਰ ਮਾਈਂਡ ਅਟੈਂਸ਼ਨ ਫੋਕਸ ਐਟ ਦਾ ਆਈ ਸੈਂਟਰ ਦੈਨ ਮਾਈਂਡ ਬਿਕਮਸ ਅਵਰ ਟਰੂ ਫਰੈਂਡ ਜਦੋਂ ਅਸੀਂ ਭਜਨ ਸਿਮਰਨ ਕਰਦੇ ਆਪਣੇ ਖਿਆਲ ਨੂੰ ਇਕੱਠਾ ਕਰਕੇ ਬੜੇ ਵਾਰੀ ਹੋ ਗਈ ਗੱਲ ਅੱਖਾਂ ਦੇ ਉੱਪਰ ਥਰਡ ਆਈ 'ਤੇ ਲੈ ਆਉਂਦੇ ਹਾਂ ਸਿੰਗਲ ਆਈ 'ਤੇ ਲੈ ਆਉਂਦੇ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਮਾਈਂਡ ਹੈ ਉਹ ਸਾਡਾ ਬਹੁਤ ਵਧੀਆ ਫਰੈਂਡ ਬਣ ਜਾਂਦਾ ਸੋ ਕਹਿਣ ਦਾ ਮਤਲਬ ਕੀ ਕਿ ਇੱਕ ਪਾਸੇ ਮਾਈਂਡ ਸਾਡਾ ਬਹੁਤ ਵੱਡਾ ਦੁਸ਼ਮਣ ਹੈ ਜਦੋਂ ਦੁਸ਼ਮਣ ਹੈ ਇਹ ਘੇਰੇ ਦੁਨੀਆਂ 'ਚ ਪਾਈ ਰੱਖਦਾ ਦੁਨੀਆਂ ਦੇ ਚੱਕਰ ਚਲਾਉਂਦਾ ਅਤੇ ਜਦੋਂ ਫਰੈਂਡ ਬਣ ਗਿਆ ਫਿਰ ਇਹ ਕਹਿੰਦਾ ਚੱਲ ਮੁਕਤੀ ਲੈ ਫਿਰ ਆਤਮਾ ਨੂੰ ਖਿੱਚ ਕੇ ਕਹਿੰਦਾ ਪਾਠ ਕਰ ਦਿਨ ਰਾਤ ਕਰ ਸਾਰਾ ਉਹਨੂੰ ਆਨੰਦੀ ਹੋਰ ਦੇ ਫਰੈਂਡ ਆਉਂਦਾ ਸੋ ਮਨ ਨੂੰ ਸਮਝਣਾ ਵੀ ਦੁਸ਼ਮਣ ਵੀ ਹੈ ਅਤੇ ਸਾਡਾ ਦੋਸਤ ਵੀ ਹੈ ਮਨ ਹੰਕਾਰੀ ਬਹੁਤ ਹੈ ਆਦਮੀ 'ਚ ਬੜਾ ਹੰਕਾਰ ਜੋ ਕਹਿੰਦਾ ਆਦਮੀ 'ਚ ਹੰਕਾਰ ਆਦਮੀ 'ਚ ਨਹੀਂ ਆਦਮੀ 'ਚ ਹੰਕਾਰ ਆਉਂਦਾ ਮਨ ਕਰਕੇ ਮਨ ਸਾਨੂੰ ਹੰਕਾਰੀ ਬਣਾਉਂਦਾ ਮਨ ਦੇ ਮਗਰ ਲਾ ਕੇ ਦੇਖ ਲਓ ਅਸੀਂ ਜਦੋਂ ਅਸੀਂ ਛੋਟੀਆਂ ਜਿਹੀਆਂ ਗੱਲਾਂ ਲੈ ਲਓ ਆਪਾਂ ਹਰੇਕ ਬੰਦਾ ਸਵੇਰੇ ਵਾਲ ਵਾਹੁੰਦਾ ਕੁੜੀਆਂ ਨੇ ਮੁੰਡੇ ਨੇ ਸਭ ਵਾਲ ਵਾਹੁੰਦੇ ਨੇ ਜਦੋਂ ਅਸੀਂ ਸ਼ੀਸ਼ੇ ਦੇ ਅੱਗੇ ਖੜ੍ਹ ਜਾਂਦੇ ਸੱਚ ਦੱਸਿਓ ਮੈਨੂੰ ਜੇ ਝੂਠ ਕਹਾਂ ਤਾਂ ਦੱਸ ਦਿਓ ਸ਼ੀਸ਼ੇ ਦੇ ਅੱਗੇ ਅਸੀਂ ਘੰਟਾ ਘੰਟਾ ਖੜ੍ਹ ਕੇ ਜੇ ਕਿਤੇ ਰਿਸ਼ਤੇਦਾਰ ਦੇ ਜਾਣਾ ਹੋਵੇ ਨਾ ਘੰਟਾ ਘੰਟਾ ਖੜ੍ਹ ਕੇ ਕਿਤੇ ਇੱਧਰ ਨੂੰ ਦੇਖਦੇ ਹਾਂ ਕਿਤੇ ਉੱਧਰ ਨੂੰ ਦੇਖਦੇ ਹਾਂ ਫਿਰ ਬੜਾ ਆਕੜਦੇ ਹਾਂ ਵੀ ਮੇਰਾ ਤਾਂ ਰੰਗ ਗੋਰਾ ਜੀ ਮੇਰਾ ਤਾਂ ਪਤਲਾ ਜਿਹਾ ਚਿਹਰਾ ਮੇਰੇ ਨੈਣ ਨਕਸ਼ ਬੜੇ ਵਧੀਆ ਨੇ ਮੇਰੇ ਵਾਲ ਕਾਲੇ ਨੇ ਘੁੰਘਰਾਲੇ ਨੇ ਹਾਂਜੀ ਮੇਰਾ ਸਰੀਰ ਕਿੰਨਾ ਸੋਹਣਾ ਮੇਰੇ ਵਰਗਾ ਤਾਂ ਕੋਈ ਹੋਰ ਹੈ ਹੀ ਨਹੀਂ ਕਦੇ ਆਪਣੇ ਮੁੰਡੇ ਯੰਗ ਬੰਦੇ ਮਸਲ ਦੇਖ ਦੇਖ ਕੇ ਕਹਿੰਦੇ ਨੇ ਦੇਖਿਆ ਕਿੱਡੇ ਵਧੀਆ ਡੋਲੇ ਬਣੇ ਨੇ ਮਾਰਾ ਮੁੱਕੀ ਦਾ ਕੰਧ ਪਾੜ ਦੂੰਗਾ ਹਾਂਜੀ ਕਦੇ ਪੈਸਿਆਂ ਦਾ ਅਮੀਰ ਹੋ ਜਾਂਦਾ ਗਰੂਰ ਆ ਜਾਂਦਾ ਹੰਕਾਰ ਆ ਜਾਂਦਾ ਕਿ ਮੇਰੇ ਕੋਲ ਤਾਂ ਜੀ ਮੈਂਸ਼ਨ ਹਾਊਸ ਹੈ ਚਾਰ ਪੰਜ ਵੱਡੀਆਂ ਕਾਰਾਂ ਨੇ ਮਰਸਡੀ ਵੀ ਹੈ ਪੋਰਸ਼ ਵੀ ਹੈ ਰੇਂਜ ਰੋਵਰ ਵੀ ਹੈ ਹਾਂਜੀ ਲੰਬਰਗਿਨੀ ਵੀ ਹੈ ਘਰ ਵਿੱਚ ਕਿੰਨੇ ਨੌਕਰ ਕੰਮ ਕਰਦੇ ਨੇ ਲੋਕ ਤਰਸਦੇ ਨੇ ਮੇਰੇ ਘਰ 'ਚ ਤਾਂ ਨੌਕਰ ਕਿੰਨੇ ਨੇ ਮੇਰੇ ਤਾਂ ਸਾਰੇ ਮੁੰਡੇ ਡਾਕਟਰ ਬਣ ਗਏ ਮੇਰੇ ਤਾਂ ਸਾਰੇ ਮੁੰਡੇ ਵਕੀਲ ਬਣ ਗਏ ਮੇਰੇ ਤਾਂ ਸਾਰੇ ਮੁੰਡੇ ਮਿਨਿਸਟਰ ਬਣ ਗਏ ਉਦੋਂ ਕੀ ਹੁੰਦਾ ਹਰ ਗੱਲ 'ਚ ਛੇਕੀ ਅਸੀਂ ਮਾੜੇ ਆਮ ਬੰਦੇ ਤਾਂ ਬੰਦਾ ਹੀ ਨਹੀਂ ਸਮਝਦੇ ਉਹ ਜਿਹੜਾ ਹੰਕਾਰ ਚੜਿਆ ਹੁੰਦਾ ਨਾ ਉਹ ਸਾਡਾ ਦੁਸ਼ਮਣ ਹੁੰਦਾ ਹਾਂਜੀ ਅਸੀਂ ਬੋਲਣ ਲੱਗੇ ਵੀ ਨਹੀਂ ਦੇਖਦੇ ਵੀ ਕਿਹਦੀ ਅਸੀਂ ਬੇਇੱਜ਼ਤੀ ਕਰਤੀ ਕੁਛ ਕੀ ਕਰਤਾ ਕੀ ਨਹੀਂ ਕਰਤਾ ਜਦੋਂ ਅਸੀਂ ਕਿਸੇ ਦੀ ਆਤਮਾ ਨੂੰ ਦਿਖਾਉਂਦੇ ਹਾਂ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ ਸੌਰੀ ਤਮਾਹੀ ਨਾ ਕਰਿਓ ਇੱਕ ਬੰਦਾ ਪੈਸੇ ਵਾਲਾ ਚਲੋ ਮੇਰੀ ਗੱਲ ਲਾ ਲਓ ਮੈਨੂੰ ਮਾਲਕ ਦੀ ਕਿਰਪਾ ਥੋੜ੍ਹੀ ਜੀ ਜੇ ਹੁਣ ਤੁਸੀਂ ਮੈਨੂੰ ਕੱਲ੍ਹ ਨੂੰ ਕਹਿ ਦਿਓ ਵੀ ਪ੍ਰੋਫੈਸਰ ਸਾਹਿਬ ਡਾਕਟਰ ਸਾਹਿਬ ਆ ਤੁਸੀਂ ਟੋਇਟਾ ਲਈ ਵਰਦੇ ਹੋ ਅਤੇ ਤੁਸੀਂ BMW ਲੈ ਲਓਗੇ ਇਹ ਮਜ਼ਾਕ ਹੈ ਮੈਨੂੰ ਕੋਈ ਹਰਟ ਨਹੀਂ ਕਿਉਂਕਿ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਮੈਂ ਜਦੋਂ ਮਰਜ਼ੀ ਖਰੀਦ ਲਾਂ ਪਰ ਜਿਹੜੇ ਬੰਦਾ ਹੁਣ ਮਜ਼ਦੂਰੀ ਕਰਦਾ ਉਹ ਹੈਂਡ ਟੂ ਮਾਊਥ ਆ ਮੋਰਗੇਜ ਉਹਦੇ ਦੇ ਨਹੀਂ ਹੁੰਦੀ ਉਹਨੂੰ ਕਹਿ ਯਾਰ ਆ ਕਾਰ ਟੁੱਟੀ ਸੀ ਕਿਉਂ ਰੱਖ ਲਿਆ ਤੂੰ ਕੋਈ ਰੱਖ ਲੈਣਾ ਮਰਸਡੀ GMW ਉਹਦੀ ਬੇਇੱਜ਼ਤੀ ਹੁੰਦੀ ਹੈ ਉਹਨੂੰ ਹਰਟ ਹੁੰਦਾ ਵੀ ਮੈਨੂੰ ਨੇ ਹਰਟ ਕੀਤਾ ਸੋ ਇਸ ਕਰਕੇ ਸੋਚ ਕੇ ਕਰੋ ਜਿਹੜਾ ਸਾਡਾ ਮਨ ਆ ਚਲਾਕੀਆਂ ਕਰ ਲੈਂਦਾ ਅਸੀਂ ਇੱਕ ਦੂਜੇ ਦੀ ਪਾਗਲ ਉਹਨੂੰ ਤਾਂ ਫੱਟ ਲੱਗ ਜਾਂਦੇ ਹਾਂ ਤਿਆਰ ਹੁੰਦੇ ਹਾਂ ਇਹੋ ਜਿਹੇ ਭੱਦੇ ਮਜ਼ਾਕ ਕਰਦੇ ਹਾਂ ਜਿਹਦੇ ਨਾਲ ਅਗਲੀ ਦੀ ਬੇਇੱਜ਼ਤੀ ਹੁੰਦੀ ਹੈ ਨੁਕਸਾਨ ਹੁੰਦਾ ਸੋ ਜਦੋਂ ਬੰਦਾ ਅੰਦਰੋਂ ਦੁਖੀ ਹੁੰਦਾ ਉਹਦੀ ਫਿਰ ਟੱਲੀ ਉੱਪਰ ਪਰਮਾਤਮਾ ਕੋਲ ਖੜਦੀ ਹੈ ਅਤੇ ਇੱਕ ਨਾ ਇੱਕ ਦਿਨ ਫਿਰ ਉਹਦਾ ਸਾਨੂੰ ਹਿਸਾਬ ਕਿਤਾਬ ਦੇਣਾ ਪੈਂਦਾ ਸੋ ਇਹ ਅਸੀਂ ਭੁੱਲ ਜਾਂਦੇ ਹਾਂ ਮਨ ਦਾ ਜੇ ਮਨ ਕਿਤੇ ਦੋਸਤ ਬਣ ਜੇ ਮਨ ਜਿਵੇਂ ਮੈਂ ਕਹਿੰਦਾ ਦੋਸਤ ਕਰਨ ਤੋਂ ਉਹਨੂੰ ਜਦੋਂ ਤੁਸੀਂ ਥਰਡ ਆਈ 'ਤੇ ਪਹੁੰਚੋਗੇ ਫਿਰ ਇਹੀ ਗੱਲਾਂ ਉਲਟ ਸੋਚਣ ਲੱਗ ਜਾਂਦਾ ਬੰਦਾ ਫਿਰ ਉਹ ਸੋਚਦਾ ਵੀ ਯਾਰ ਆਹ ਜਿਹੜੇ ਮੈਂ ਡੋਲੇ ਜਿਹੇ ਦਿਖਾਉਣਾ ਆਪਣੇ ਇੱਕ ਦਿਨ ਤਾਂ ਮੈਥੋਂ ਤੁਰਿਆ ਨਹੀਂ ਹੈ ਨਾ ਗੋਡਿਆਂ ਦੇ ਤੋਂ ਗੋਡੇ ਨੇ ਮੂੰਹ ਸਾਰੀਆਂ ਝੋੜੀਆਂ ਪੈ ਜਾਣੀਆਂ ਮੇਰੀ ਤਾਂ ਕਿਸੇ ਨੇ ਸ਼ਕਲ ਨਹੀਂ ਦੇਖਣੀ ਸ਼ੂਗਰ ਹੋ ਜਾਣੀ ਆ ਬਲੱਡ ਪ੍ਰੈਸ਼ਰ ਹੋ ਗਿਆ ਕੋਵਿਡ ਆ ਗਿਆ ਇਹ ਤਾਂ ਬਹੁਤ ਔਖਾ ਹੋਊਗਾ ਜਿਹਨੂੰ ਅੱਜ ਮੈਂ ਲੱਤਾਂ ਮਾਰਦਾ ਹੈ ਨਾ ਗੋਡੇ ਵਿੰਗੇ ਹੋ ਜਾਣਗੇ ਆਪਣਾ ਭਾਰ ਵੀ ਨਹੀਂ ਚੁੱਕਣਾ ਜੋਤ ਘੱਟ ਜਾਣੀ ਹੈ ਦਿਸਣਾ ਨਹੀਂ ਜਿਹੜਾ ਹੁਣ ਅੱਖਾਂ 'ਤੇ ਬੜੇ ਸੁਰਮੇ ਜਿਹੇ ਪਾਉਣੇ ਆ ਫਿਰ ਦਿਸਣਾ ਵੀ ਕੱਖ ਨਹੀਂ ਉੱਚੀ ਉੱਚੀ ਸੁਣਨਾ ਕੰਨਾਂ 'ਚ ਵਾਲ ਆ ਜਾਣੇ ਵੱਡੇ ਵੱਡੇ ਸ਼ਕਲ ਦੇਖਣੀ ਤਾਂ ਦੋਣੀ ਸੁਣਨਾ ਕੱਖ ਨਹੀਂ ਸਾਨੂੰ ਦੇਖਿਆ ਸਾਡੇ ਕੋਲ ਕੱਖ ਨਹੀਂ ਹੈ ਨਾ ਆਹ ਜਿਹੜੇ ਵੱਡੇ ਵੱਡੇ ਸੇਠ ਨੇ ਫਿਰ ਬੰਦਾ ਸਮਝਾਉਂਦਾ ਆਪਣੇ ਆਪ ਨੂੰ ਆਹ ਵੱਡੇ ਵੱਡੇ ਜਿਹੜੇ ਸੇਠ ਨੇ ਨਾ ਜਿਹੜੇ ਮਾਲਕ ਹੁੰਦੇ ਸੀ ਅੱਜ ਇੱਕ ਇੱਕ ਪੈਸੇ ਲਈ ਤਰਸ ਰਹੇ ਨੇ ਸੋ ਦੁਸ਼ਮਣ ਜਦੋਂ ਬਣਦਾ ਉਦੋਂ ਤੁਹਾਨੂੰ ਆਪਣੀ ਈਗੋ ਲਿਆਉਂਦਾ ਅਤੇ ਜਦੋਂ ਦੋਸਤ ਬਣ ਜਾਂਦਾ ਤੁਹਾਨੂੰ ਆਪਣੀਆਂ ਕਮਜ਼ੋਰੀਆਂ ਦੱਸਦਾ ਠੰਡੇ ਦਿਲ ਨਾਲ ਸਾਨੂੰ ਸਮਝਾਉਂਦਾ ਕਿ ਅਸੀਂ ਮਨ ਦੇ ਮਗਰ ਚੱਲ ਕੇ ਕੀ ਕਰ ਸਕਦੇ ਹਾਂ ਜਿੰਨਾ ਚਿਰ ਅਸੀਂ ਮਨ ਦੇ ਇਸ਼ਾਰੇ 'ਤੇ ਚੱਲਦੇ ਹਾਂ ਇਹ ਸਾਡਾ ਦੁਸ਼ਮਣ ਹੈ ਅਤੇ ਜਦੋਂ ਅਸੀਂ ਮਨ ਨੂੰ ਆਪਣੇ ਕਾਬੂ ਕਰ ਲਿਆ ਮਨ ਨੂੰ ਆਪ ਚਲਾਉਣ ਲੱਗ ਗਏ ਤਾਂ ਸਾਡਾ ਇਹ ਫਰੈਂਡ ਹੈ ਤੁਸੀਂ ਮੈਂ ਐਗਜ਼ਾਮਪਲ ਦਿੰਦਾ ਵੀ ਫਰੈਂਡ ਕਿਵੇਂ ਹੈ ਦੁਸ਼ਮਣ ਕਿਵੇਂ ਹੈ ਮੈਂ ਅੱਗ ਮੇਰੇ ਖਿਆਲ ਸ਼ਾਇਦ ਮੈਂ ਪਿਛਲੇ ਵੀ ਐਗਜ਼ਾਮਪਲ ਦਿੱਤੀ ਸੀ ਵੀ ਅੱਗ ਹੈ ਅੱਗ ਦੇ ਵਿੱਚ ਅਸੀਂ ਵੜ ਜਾਈਏ ਅਤੇ ਅੱਗ ਤੁਹਾਨੂੰ ਕੀ ਕਰੂਗੀ, ਦੋ ਮਿੰਟ 'ਚ ਰਾਖ ਕਰ ਦੂਗੀ। ਉਹ ਨਹੀਂ ਦੇਖਦਾ ਵੀ ਪਿਆਰਾ ਲਾਲ ਆ ਕਿ ਨਛੱਤਰ ਸਿੰਘ ਆ ਕਿ ਗੁਰਮੇਲ ਸਿੰਘ ਹੈ, ਉਹਨੇ ਮਿੱਟੀ ਬਣਾ ਦੇਣੀ ਤੁਹਾਡੀ, ਦੋ ਮਿੰਟ 'ਚ ਫੂਕ ਦੇਣਾ, ਦੁਸ਼ਮਣ ਹੈਗੀ ਨਾ। ਉਹੀ ਅੱਗ ਨੂੰ ਆਪਾਂ ਆਪਣੇ ਕੋਲ ਦੀਵਾ ਸਲਾਈ ਲਾਉਂਦੇ ਹਾਂ ਜਾਂ ਸਟੋਵ ਲਾਉਂਦੇ ਹਾਂ, ਕਦੇ ਆਪਾਂ ਪਕੌੜੇ ਬਣਾਉਂਦੇ ਹਾਂ, ਕਦੇ ਸਮੋਸੇ ਪਕਾਉਂਦੇ ਹਾਂ, ਕਦੇ ਚਾਹ ਬਣਾਉਂਦੇ ਹਾਂ, ਕਦੇ ਰੋਟੀ ਪਕਾਉਂਦੇ ਹਾਂ, ਉਹ ਅੱਗ ਸਾਡੀ ਦੋਸਤ ਆ, ਜਦੋਂ ਜੀ ਚਾਹੇ ਉਸ ਤਰ੍ਹਾਂ ਕੰਮ ਲੈਂਦੇ ਹਾਂ। ਸੋ ਇਸੇ ਤਰ੍ਹਾਂ ਸਾਡਾ ਮਾਇੰਡ ਹੈ, ਜਦੋਂ ਅਸੀਂ ਅੰਦਰ ਗੱਲ ਤਾਂ ਸਾਰੀ ਮਿਹਨਤ ਹੀ ਆ ਜੀ। ਤੁਸੀਂ ਜਿੱਥੇ ਇਹਨਾਂ ਦੇਖੋ, ਸੰਤ ਕਿੱਥੇ ਆਏ ਨੇ ਜੀ, ਅਮੈਰੀਕਾ ਆਏ ਕਿ ਨੇ, ਵੈਂਕੂਵਰ ਆਏ ਨੇ ਕਿ ਕਿਚਨਰ ਆਏ ਨੇ, ਕਿੱਥੇ ਆਏ ਨੇ, ਉਹ ਮਾਸਟਰ ਨੇ ਤੁਹਾਨੂੰ ਇੱਕ ਵਾਰੀ ਸਬਕ ਦੇ ਤਾ, ਤੁਸੀਂ ਆਪਦੀ ਮਿਹਨਤ ਕਰੋ। ਕੱਲ੍ਹ ਮੈਨੂੰ ਕੋਈ ਭਾਈ ਸਾਹਿਬ ਪੁੱਛ ਰਹੇ ਸੀਗੇ, ਸਾਡੇ ਉੱਥੇ ਪਿਕਨਿਕ ਸੀਗੀ, ਉਹ ਕਹਿੰਦੇ ਵੀ ਕੀ ਗੱਲ ਹੈ, ਮੈਂ ਕਿਹਾ ਜੇ ਮਾਸਟਰ ਨੇ ਦੇਣਾ ਪਾਠ, ਸਟੂਡੈਂਟ 40 ਨੇ, 50 ਨੇ, 60 ਨੇ ਕਲਾਸ 'ਚ, ਉਹਨੇ ਟੀਚਰ ਨੇ ਗਾਈਡ ਕਰਤਾ ਉਹਨਾਂ ਨੂੰ, ਉਦੋਂ ਬਾਅਦ ਜੇ ਤੁਸੀਂ ਮਾਸਟਰ ਦੀ ਗੇੜੇ ਕੱਟੀ ਜਾਓਗੇ, ਉਹਦੇ ਘਰ ਹੀ ਲੈ ਜਾਓਗੇ ਵੀ ਸਾਗ ਦੇਣਾ, ਰੋਟੀ ਦੇਣਾ, ਮਾਸਟਰ ਨੇ ਤੁਹਾਡਾ ਕੱਖ ਨਹੀਂ ਕਰਨਾ। ਜਿਹੜਾ ਬੰਦਾ ਮਿਹਨਤ ਕਰੂਗਾ, ਚਾਹੇ ਉਹ ਮੋਚੀ ਦਾ, ਚਾਹੇ ਰਕਸ਼ਾ ਵਾਲੇ ਦਾ, ਚਾਹੇ ਦੁਕਾਨਦਾਰ ਦਾ, ਕਿਹਦਾ, ਜਿਹਨੇ ਮਿਹਨਤ ਕਰਨਾ ਉਹਨੂੰ ਮਾਸਟਰ ਨੇ ਵੀ ਨਹੀਂ ਰੋਕਣਾ, ਉਹ ਫਸਟ ਆ ਜਾਂਦਾ। ਜਿਹੜੇ IAS ਅਫਸਰ ਬਣਦੇ ਨੇ ਇੰਡੀਆ 'ਚ, IPS ਬਣਦੇ ਨੇ, ਕੋਈ ਗਰੀਬ ਹੁੰਦਾ, ਕੋਈ ਕੁਛ ਹੁੰਦਾ, ਜਿਹੜੇ ਇਹ ਤਾਂ ਨਹੀਂ ਹੁੰਦਾ ਜਿਹੜਾ DC ਦਾ ਬੱਚਾ ਹੈ ਉਹੀ ਅੱਗ DC ਲੱਗੂਗਾ, ਬਹੁਤ ਘੱਟ ਹੁੰਦੇ। ਜਿਹਨੇ ਵੀ ਮਿਹਨਤ ਕਰਨੀ ਹੈ ਉਹੀ ਫਾਇਦਾ ਲੈ ਲੂ, ਇਹੀ ਰੂਹਾਨੀਅਤ ਹੈ। ਜੇ ਹੁਣ ਸੰਤਾਂ ਦੇ ਮੰਗ ਰਹੀ ਗੇੜੇ ਕੱਟੀ ਚੱਲੋ, ਕੱਟੀ ਚੱਲੋ, ਡੇਰਿਆਂ ਦੇ ਗੇੜੇ ਕੱਟੀ ਚੱਲੋ, ਸੇਵਾ ਹੀ ਕਰੀ ਚੱਲੋ, ਪਾਠ ਅੰਦਰ ਕਰਦੇ ਨਹੀਂ। ਜਦੋਂ ਪਾਠ ਅੰਦਰ ਕਰੋਗੇ, ਮਿਹਨਤ ਕਰੋਗੇ, ਤੁਹਾਡਾ ਬਾਹਰਲਾ ਜਿਹੜਾ ਤੁਹਾਡਾ ਮਨ ਹੈ ਨਾ, ਤੁਹਾਨੂੰ ਸਮਝ ਆਉਣ ਲੱਜੂ ਵੀ ਹੁਣ ਮੇਰਾ ਫਰੈਂਡ ਹੋ ਗਿਆ। ਜੇ ਕਿਸੇ ਨੇ ਕੋਈ ਵਾਅਦਾ ਕੀਤਾ, ਤੁਸੀਂ ਉਹਦੇ ਗੱਲ ਚਲਾਕੀ ਜੀ ਕਰਕੇ ਪੈਸੇ ਠੱਗ ਲਓਗੇ, ਤੁਹਾਡਾ ਮਨ ਕਹੂਗਾ ਜੇ ਦੋਸਤ ਬਣਗਾ, ਨਹੀਂ 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 ਗਲਤ ਹੈ, ਅਤੇ ਨਿਆ ਵਾਅਦਾ ਕੀਤਾ ਸੀ, ਇਹ ਪੈਸਿਆਂ ਦੇ ਨਾਲ ਨਹੀਂ ਹੈ ਨਾ, ਮੇਰਾ ਇੰਪਰੈਸ਼ਨ ਖਰਾਬ ਹੋਊਗਾ, ਤੁਸੀਂ ਸੱਚੇ ਹੋ ਜਾਂਦੇ ਹੋ। ਸੋ ਇਸੇ ਤਰ੍ਹਾਂ ਹੀ ਤੁਸੀਂ ਬਾਕੀ ਛੱਡੋ ਫਰੈਂਡ ਅਤੇ ਦੁਸ਼ਮਣ ਦੀ। ਆਪਾਂ ਕੁੱਤੇ ਨੂੰ ਲੈਣ ਜਾਂਦੇ ਹਾਂ, ਹੁਣ ਸਾਡੇ ਵੀ ਛੋਟੀ ਜਿਹੀ ਡੋਗੀ ਰੱਖੀ ਹੋਈ ਹੈ ਇੱਕ, ਹਾਂਜੀ ਮੈਗੀ ਉਹਦਾ ਨਾਂ ਹੈ। ਮੈਂ ਕਈ ਵਾਰੀ ਪੁੱਛਦਾ ਨਾ ਵੀ ਤੁਸੀਂ, ਆਪਾਂ ਕਹਿੰਦੇ ਮੈਂ ਕਿੱਥੇ ਚੱਲੇ ਹਾਂ, ਮੈਂ ਕੁੱਤੇ ਨੂੰ ਸੈਰ ਕਰਾਉਣ ਚੱਲੇ ਹਾਂ, ਇਹੀ ਕਹਿੰਦੇ ਹਾਂ ਨਾ। ਸੋਚ ਕੇ ਦੇਖੋ, ਤੁਸੀਂ ਕੁੱਤੇ ਨੂੰ ਸੈਰ ਕਰਾਉਣ ਕਿਤੇ ਚੱਲੇ ਹੋ, ਕੁੱਤਾ ਤੁਹਾਨੂੰ ਸੈਰ ਕਰਾਉਂਦਾ, ਕਿਵੇਂ? ਤੁਸੀਂ ਕੁੱਤੇ ਦੀ ਸੰਗਲੀ ਪਾਈ ਆ, ਲੈ ਜਾਂਦੇ, ਕੁੱਤਾ ਮੂਹਰੇ ਹੁੰਦਾ, ਤੁਸੀਂ ਪਿੱਛੇ ਹੁੰਦੇ ਹੋ, ਉਹ ਕਦੇ ਦਰਖਤ ਦੇ ਕੋਲ ਟੰਗ ਜੀ ਚੱਕ ਕੇ ਮੂਤ ਕਰ ਦਿੰਦਾ, ਕਦੇ ਘਾਹ ਕੋਲ, ਕਹਿੰਦਾ ਉੱਥੇ ਤੁਹਾਨੂੰ ਰੁਕਣਾ ਪੈਂਦਾ। ਇਹਦਾ ਮਤਲਬ ਕੁੱਤਾ ਤੁਹਾਨੂੰ ਲਿਜਾ ਰਿਹਾ, ਇਸ ਤਰ੍ਹਾਂ ਮਨ ਸਾਨੂੰ। ਅਤੇ ਜਦੋਂ ਅਸੀਂ ਘਰੇ ਵਾਪਸ ਆਉਂਦੇ ਹਾਂ, ਅਸੀਂ ਮੂਹਰੇ ਲਾ ਜਾਂਦੇ, ਕੁੱਤੇ ਨੂੰ ਖਿੱਚੇ ਹੋਣਾ, ਕੁੱਤਾ ਆਪੀ ਸਿੱਧਾ ਮਗਰ ਹੋ ਕੇ ਤੁਰ ਜਾਂਦਾ ਘਰ ਆਉਣ ਲਈ। ਸੋ ਇਹੀ ਮਨ ਦੀ ਗੱਲ ਹੈ। ਮਨ ਦੇ ਵਿੱਚ ਇਹ ਆ ਵੀ ਤੁਸੀਂ ਜਦੋਂ ਮਿਹਨਤ ਕਰੋਗੇ, ਤੁਹਾਡਾ ਫਰੈਂਡ ਬਣ ਜੂ, ਜਦੋਂ ਫਰੈਂਡ ਬਣ ਜੂ, ਫਿਰ ਤੁਹਾਨੂੰ ਕੀ ਹੋਊਗਾ, ਛੱਡ ਯਾਰ ਤੈਨੇ ਕੀ ਲੈਣਾ, ਆ ਚੱਲ ਪਾਠ ਹੀ ਕਰ ਲੈ, ਐਵੇਂ ਮੂਵੀਆਂ ਦੇਖਦਾ ਫਿਰ, ਦੋ ਮਿੰਟ ਪਾਠ ਕਰ ਲੈ, ਵੱਧ ਕਰ ਲੈ, ਕੱਲ੍ਹ ਨੂੰ ਪਤਾ ਨਹੀਂ ਕਦੋਂ ਹਵਾ ਨਿਕਲ ਜਾਏ, ਕਦੋਂ ਮੌਤ ਹੋ ਜਾਊ, ਉਹ ਚੰਗੇ ਪਾਸੇ ਲਿਜਾਊਗਾ। ਅਤੇ ਜਦੋਂ ਅਸੀਂ ਮਨ ਦੇ ਕਾਬੂ 'ਚ ਹਾਂ, ਉਹ ਕਹਿੰਦਾ ਛੱਡ ਪਰਾਂ, ਪਾਠ ਕਰਨੂਗੀ, ਅੱਜ ਦਾ ਕੀ ਹੈ, ਕੱਲ੍ਹ ਦਾ, ਕੱਲ੍ਹ ਨੂੰ ਕਰ ਲਾਂਗੇ, ਪਰਸੋਂ ਕਰ ਲਾਂਗੇ, ਹਲ ਦਾ ਮੁੰਡੇ ਦਾ ਵਿਆਹ ਕਰ ਲਈਏ, ਫਲਾਣਾ ਕਰ ਲਈਏ, ਵਿਹਲੇ ਹੋ ਜਾਂਗੇ, ਉਦੋਂ ਕਰ ਲਾਂਗੇ, ਇਹਦਾ ਕੀ ਹੈ। ਚੱਲ ਸੇਵਾ ਹੀ ਕਰੇ ਆਉਣੇ, ਪਾਠ ਨੂੰ ਕੀ ਆ, ਸੇਵਾ ਕਰਕੇ ਤਾਂ ਸੇਵਾ ਚੰਗੀ ਗੱਲ ਹੈ, ਪਰ ਪਾਠ ਤੋਂ ਬਿਨਾਂ ਤਾਂ ਨਹੀਂ ਖੜਾ ਛੁੱਟਣਾ, ਦੇਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ, ਹੈ ਨਾ। ਇਹ ਸਾਡੇ ਭੁਲੇਖੇ ਨੇ ਵੀ ਚਲੋ ਜਾ ਆਓ ਜੀ, ਗੇੜਾ ਮਾਰਿਆ ਜੀ, ਡੇਰੇ 'ਚ ਚਲੇ ਜਾਓ, ਉੱਥੇ ਸੇਵਾ ਕਰਿਓ, ਸੇਵਾ ਕਰੋ ਵਧੀਆ, ਪਰ ਪਾਠ ਨੂੰ ਟਾਈਮ ਦਿਓ, ਤਾਂ ਉਹ ਟਾਈਮ ਦਿੰਦੇ ਨਹੀਂ, ਅਸੀਂ ਉੱਥੇ ਸੇਵਾ ਜਾ ਕੇ ਝੂਠ ਬੋਲਦੇ ਹਾਂ। ਜੇ ਕੋਈ ਚੌਧਰੀ ਮਿਲ ਗਿਆ, ਕੋਈ ਸੈਕਟਰੀ ਬਣ ਗਿਆ, ਕੋਈ ਰਿਪ੍ਰੈਜੈਂਟੇਟਿਵ ਬਣ ਗਿਆ, ਉਹ ਆਪਣੇ ਘਰਦਿਆਂ ਨੂੰ ਤੰਗ ਕਰਦੇ ਨੇ, ਬਾਹਰ ਆ ਕੇ ਚੰਗੀਆਂ ਉੱਥੇ ਸਟੇਜ 'ਤੇ ਖੜ੍ਹ ਕੇ ਵਧੀਆ ਲੈਕਚਰ ਦਿੰਦੇ ਨੇ। ਲੈਕਚਰ ਦੇਣ ਦਾ ਤਾਂ ਫਾਇਦਾ ਜੋ 'ਤੇ ਅਮਲ ਕਰੋ ਤੁਸੀਂ, ਅਮਲ ਨਹੀਂ ਕਰਦੇ, ਅਤੇ ਜਿੰਨਾ ਚਿਰ ਅਮਲ ਨਹੀਂ ਕਰਦੇ ਉਨਾ ਚਿਰ ਗੱਲ ਨਹੀਂ ਬਣਦੀ। ਮੈਂ ਤੁਸੀਂ ਹੋਰ ਦੇਖ ਲਓ, ਜੇ ਤੁਸੀਂ ਘਰੇ ਬੈਠੇ ਹੋ, ਕੋਈ ਚੀਜ਼ ਚੱਕ ਲਓ, ਸੋਟੀ ਚੱਕ ਲਓ, 200 ਗਜ 2 ਗਜ ਦੀ ਚੱਕ ਲਓ, ਉਹ 2 ਉਂਗਲਾਂ 'ਤੇ ਰੱਖੋ, ਰੱਖ ਕੇ ਥੱਲੇ ਚੱਕੋ, ਕਦੇ ਨਹੀਂ ਸੋਟੀ ਟਿਕਦੀ। ਜਦੋਂ ਤੁਸੀਂ ਉੱਪਰ ਚੱਕੋਗੇ, ਉਂਗਲਾਂ ਦੇ ਨਾਲ ਕਰੋਗੇ, ਅਤੇ ਸੋਟੀ ਛੋਟੀ ਟਿਕੀ ਰਹੂ, ਕਰਕੇ ਦੇਖ ਲਓ ਤਜਰਬਾ। ਇਹਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਉੱਪਰ ਧਿਆਨ ਧਰਦੇ ਹੋ, 3rd eye 'ਤੇ ਲੈ ਕੇ ਆਉਂਦੇ ਹੋ, ਅਤੇ ਤੁਹਾਡਾ ਕੰਮ ਬਣਨਾ। ਜੇ ਥੱਲੇ ਆ ਵਿਸ਼ੇ ਵਿਕਾਰਾਂ 'ਚ ਲੱਗੇ ਰਹੋਗੇ, ਫਿਰ ਮਨ ਨੇ ਤੁਹਾਡੀ ਦੁਸ਼ਮਣੀ ਪਾਉਣੀ ਹੈ, ਹਾਂਜੀ। ਸੋ ਇਸ ਕਰਕੇ ਮਨ ਨੂੰ, ਦੂਜੀ ਗੱਲ ਮੈਂ ਹੋਰ ਦੱਸਣੀ ਸੱਚ ਹੋਣਾ, ਮਨ ਨੂੰ ਕਦੇ ਜ਼ਬਰਦਸਤੀ ਕਾਬੂ 'ਚ ਨਹੀਂ ਕਰ ਸਕਦੇ। ਜ਼ਬਰਦਸਤੀ ਕਿਵੇਂ? ਵੀ ਕੋਈ ਪੁੱਠੇ ਲਮਕਦੇ ਨੇ, ਕੋਈ ਸਿੱਧੇ ਲਮਕਦੇ ਨੇ, ਕਹਿੰਦੇ ਮੈਂ ਹਫ਼ਤਾ ਨਹੀਂ ਖਾਣਾ, ਕੋਈ ਬਾਲ ਕਟਾਉਂਦਾ, ਕੋਈ ਜੰਗਲਾਂ ਚਲੇ ਜਾਂਦੇ, ਇਸ ਤਰ੍ਹਾਂ ਮਨ ਨਹੀਂ ਕਾਬੂ ਹੁੰਦਾ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਚੋਰ ਹੁੰਦਾ, ਜਿਵੇਂ ਬਦਮਾਸ਼ ਹੁੰਦਾ, ਜਿਹੜਾ 10 number ਹੀ ਹੈ ਉਹਨੂੰ ਫੜ ਕੇ ਕਦੇ ਲੈ ਜਾ ਥਾਣੇ 'ਚ ਲੈ ਜਾਓ, 4-4 ਛਿੱਤਰ ਵੀ ਲਾ ਦਿਓ, ਉਹਨੂੰ ਕੀ ਫਰਕ ਪੈਂਦਾ? ਜਿਸ ਦਿਨ ਥਾਣੇ 'ਚੋਂ ਛੁੱਟ ਕੇ ਆਊਗਾ, ਉਹ ਤੁਹਾਡਾ ਹੋਰ ਤੁਹਾਡਾ ਆ ਕੇ ਬਾਹਰ ਹੋਰ ਵੀ ਤੁਹਾਡਾ ਜਲੂਸ ਕੱਢੂ, ਹੋਰ ਵੀ ਤੁਹਾਡਾ ਦੁਸ਼ਮਣ ਬਣ ਜੂ। ਆ ਜਿਹੜੇ ਗੈਂਗਸਟਰ ਬਣੇ ਨੇ ਪੰਜਾਬ ਦੇ ਵਿੱਚ, ਹੁਣ ਕੀ ਡਰਦੇ ਕਿਉਂ? ਇਹ ਤਾਂ ਉਹੀ ਸਰੀਰ ਹੈ, ਉਹਨਾਂ ਨੂੰ ਪਤਾ ਵੀ ਇਹ ਬਾਹਰ ਆ ਗਏ ਨੇ, 2 ਮਿੰਟ ਗੋਲੀ ਮਾਰਦਾ ਨਹੀਂ ਹੈ। ਸੋ ਉਹਨਾਂ ਨੂੰ ਜੇ ਉਹਨਾਂ ਉਹ ਡਰ ਕੇ ਨਹੀਂ ਕਾਬੂ ਆਉਂਦੇ, ਉਹਨਾਂ ਨਾਲ ਪਿਆਰ ਪਾਲੋਂਗੇ, ਦੋਸਤੀ ਪਾਲੋਂਗੇ, ਫਿਰ ਤੁਸੀਂ ਤੁਹਾਨੂੰ ਕਾਬੂ ਹੋਊਗਾ। ਇਹੀ ਹੁੰਦਾ ਨਾ ਬਦਮਾਸ਼ਾਂ ਦੀ ਗੱਲ। ਸੋ ਇਸੇ ਤਰ੍ਹਾਂ ਸੱਪ ਨੂੰ ਦੇਖ ਲਓ, ਸੱਪ ਨੇ ਡੰਗ ਮਾਰਨਾ, ਸਾਨੂੰ ਮਾਰ ਦੇਣਾ, ਪਰ ਜੇ ਉਹਦੇ ਗਲ ਦੇ ਵਿੱਚ
ਜਾਂ ਤੁਸੀਂ ਮਰ ਜਾਓਗੇ ਜਾਂ ਉਹ ਮਾਰ ਦੂਗਾ, ਲੜੂਗਾ ਪੂਰਾ ਵਾਇਲੈਂਟ ਹੋਜੂਗਾ। ਪਰ ਜੇ ਤੁਸੀਂ $100 ਦਾ ਨੋਟ ਕੱਢ ਕੇ ਦਿਓਗੇ ਵੀ ਆਹ ਰੱਖ ਲਾ ਯਾਰ ਭਾਵੇਂ ਮੈਨੂੰ ਦੇ ਦੇ, ਉਹ ਕੋਈ ਲਓ ਜੀ ਬਹੁ ਜੀ ਆਹ ਲਓ ਜੀ, ਕਿਉਂ? ਕਿਉਂਕਿ ਉਹਨੂੰ ਪਤਾ ਕਿ ਜਿਹੜੀ ਮੇਰੇ ਹੱਥ 'ਚ ਮੁੱਠੀ 'ਚ ਚੇਨ ਹੈ, ਚੇਂਜ ਹੈ, ਭਾਣ ਹੈ, ਉਹ ਡਾਲਰ ਦੀ ਨਹੀਂ ਹੋਊ, $2 ਦੀ ਹੋਊ, 10 ਦੀ ਹੋਊਗੀ, ਮੈਨੂੰ ਤਾਂ 100 ਦਾ ਨੋਟ ਮਿਲ ਗਿਆ। ਸੋ ਕਹਿਣ ਦਾ ਮਤਲਬ ਕਿ ਜੇ ਉਹਨੂੰ ਬੈਟਰ ਚੀਜ਼ ਮਿਲ ਗਈ ਦੂਜੀ ਛੱਡ ਦਿੰਦਾ। ਸੋ ਇਹੀ ਸਾਡਾ ਫਾਰਮੂਲਾ ਅਟੈਚਮੈਂਟ ਐਂਡ ਡਿਟੈਚਮੈਂਟ ਦਾ। ਜਦੋਂ ਸਾਨੂੰ ਦੁਨੀਆਂ ਦੀਆਂ ਲੱਜਤਾਂ ਤੋਂ ਵਧੀਆ ਲੱਜਤ ਮਿਲੂਗੀ, ਕਿਵੇਂ ਹੋਊਗੀ? ਜਦੋਂ ਅੰਦਰ ਆਊਗਾ, ਅੰਦਰ ਆਨੰਦ ਆਊਗਾ, ਫਿਰ ਤੁਸੀਂ ਬਾਹਰਲੇ ਪਾਸਿਓਂ ਡਿਟੈਚ ਹੋ ਜਾਓਗੇ। ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ। ਜਿੰਨਾ ਚਿਰ ਅਸੀਂ ਦੁਨੀਆਂ ਦੇ ਵਿੱਚ ਖੋਏ ਪਏ ਹਾਂ, ਉਨਾ ਚਿਰ ਦੁਨੀਆਂ ਦਾ ਸਵਾਦ ਆਊਗਾ। ਜਦੋਂ ਅੰਦਰ ਦੇ ਥੋੜ੍ਹੀ ਮਿਹਨਤ ਕਰਾਂਗੇ, ਅੰਦਰਲਾ ਸਵਾਦ ਆਊਗਾ, ਫਿਰ ਬਾਹਰਲੇ ਜਿਹੜੇ ਸਵਾਦ ਨੇ ਉਹ ਸਾਨੂੰ ਫਿੱਕੇ ਲੱਗਣੇ ਸ਼ੁਰੂ ਹੋ ਜਾਣਗੇ। ਸੋ ਮਨ ਨੂੰ ਖੁਰਾਕ ਦਿਓ ਵਧੀਆ ਵਧੀਆ ਹੈਗੀ ਭਜਨ ਦੀ, ਪਾਠ ਦੀ। ਅਤੇ ਜਦੋਂ ਤੁਸੀਂ ਭਜਨ ਪਾਠ ਕਰਦੇ ਹੋ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਪਰ ਕਰਨਾ ਪ੍ਰੈਕਟੀਕਲ ਪਊਗਾ। ਇਹ ਗੱਲ ਤੁਸੀਂ ਪੱਥਰ 'ਤੇ ਲਕੀਰ ਹੈ। ਜਿੰਨਾ ਮਰਜ਼ੀ ਤੁਸੀਂ ਸੇਵਾ ਕਰ ਲਓ, ਜਿੰਨੇ ਮਰਜ਼ੀ ਸਤਸੰਗ ਸੁਣੇ ਹੋ, ਜੋ ਮਰਜ਼ੀ ਕਰੀ ਚਲੋ, ਜਿੰਨਾ ਚਿਰ ਤੱਕ ਤੁਸੀਂ ਚੌਂਕੜੀ ਨਹੀਂ ਨਾ ਮਾਰਦੇ, ਗੋਡੇ ਦੁਖਦੇ ਨੇ, ਗਿੱਟੇ ਦੁਖਦੇ, ਧਿਆਨ ਲੱਗਦਾ ਨਹੀਂ ਲੱਗਦਾ, ਬਾਹਰ ਜਾਂਦਾ, ਰੀਅਲ ਸਟੇਟ 'ਚ ਜਾਂਦਾ, ਡਾਕਟਰੀ 'ਚ ਜਾਂਦਾ, ਕੁਛ ਜਾਂਦਾ, ਤੁਹਾਡਾ ਇੱਕ ਤਾਂ ਕੰਮ ਕਰ ਸਕਦੇ ਹਾਂ ਨਾ ਜੀ, ਜਿਹੜਾ ਸਾਡੇ ਕੰਟਰੋਲ 'ਚ ਹੈ, ਉਹ ਕੰਟਰੋਲ 'ਚ ਕਿਹਾ ਵੀ ਮੈਂ ਤਾਂ ਬੈਠਣਾ ਹੀ ਬੈਠਣਾ, ਡਜ਼ਨਟ ਮੈਟਰ ਧਿਆਨ ਕਿਵੇਂ ਲੱਗ ਜੂ ਇੱਕ ਦਿਨ 'ਚ, ਸਦੀਆਂ ਤੋਂ ਲੱਗ ਮੈਂ, ਹੌਲੀ ਹੌਲੀ ਲੱਗੂਗਾ। ਪਰ ਇੱਕ ਜਿਹੜੀ ਸਾਡੇ ਹੱਥ 'ਚ ਆ ਵੀ ਮੈਂ ਨਹੀਂ ਕਮਰੇ 'ਚੋਂ ਨਿਕਲਣਾ ਬਾਹਰ, ਜਿੰਨਾ ਚਿਰ ਮੈਂ 2.5-3-4 ਘੰਟੇ ਬੈਠਦਾ ਨਹੀਂ, ਇਹ ਲੱਗਦਾ ਹੀ ਹੈ। ਹੌਲੀ ਹੌਲੀ ਬੈਠੋ, ਤੁਹਾਨੂੰ ਆਪੀ ਟਾਈਮ ਨਿਕਲਣਾ ਸ਼ੁਰੂ ਹੋ ਜੂ। ਜਦੋਂ ਨਿਕਲਣ ਲੱਗ, ਘੱਟੋ ਘੱਟ 4 ਘੰਟੇ ਪੁੱਠੀਆਂ ਕੰਮਾਂ 'ਚ ਤਾਂ ਨਹੀਂ ਫਸਾਂਗੇ, 4 ਘੰਟੇ ਜਦੋਂ ਬੈਠਾਂਗੇ, ਗੋਡੇ ਸਿੱਧੇ ਕਰੋ, ਪੁੱਠੇ ਕਰੋ, ਇੱਧਰ ਚੱਕੋ, ਉੱਧਰ ਚੱਕੋ, ਸਤਸੰਗ ਲਾ ਲਓ, ਹਾਂਜੀ ਕੋਈ ਧਾਰਮਿਕ ਗਾਣੇ ਲਾ ਲਓ, ਅਤੇ ਇੱਧਰ ਨੂੰ ਰੱਖੋ, ਹੌਲੀ ਹੌਲੀ ਤੁਹਾਨੂੰ ਸਵਾਦ ਪਊਗਾ। ਮਿਹਨਤ ਕਰਨ ਦੀ ਗੱਲ ਹੈ, ਜਿਹੜੀ ਚੀਜ਼ ਸਾਡੇ 'ਚ ਹੈ ਐਫਰਟਸ ਹੈ। ਜਿਵੇਂ ਹੁਣ ਅਸੀਂ ਕਿਸੇ ਨੇ ਇੰਜੀਨੀਅਰ ਦੀ ਡਿਗਰੀ ਇੱਕ ਦਿਨ 'ਚ ਤਾਂ ਨਹੀਂ ਮਿਲ ਗਈ, ਮਿਹਨਤ ਕਰਦੇ ਕਹਿੰਦੇ, ਮੈਂ ਜਦੋਂ ਮਾਸਟਰ ਕਰਦਾ ਸੀ ਫਿਲੋਸਫੀ ਦੀ, ਉਹ ਕਹਿੰਦੇ ਰੱਬ ਕੀ ਹੈ ਜੀ, ਆਤਮਾ ਕੀ ਹੈ, ਹੁਣ ਉਸ ਵੇਲੇ 20-22 ਸਾਲ ਦੇ ਜਵਾਨ ਸੀਗੇ, ਰੱਬ ਤੋਂ ਕੀ ਲੈਣਾ, ਬਦਾਮ ਲੈਣੇ, ਪਤਾ ਹੀ ਹੁੰਦਾ ਜੀ, ਸਮੋਸੇ ਕੁੜੀਆਂ ਦੇ ਮਗਰ ਜਾਈਏ, ਕੁੜੀਆਂ ਕਹਿੰਦੇ ਮੁੰਡਿਆਂ ਦੇ ਮਗਰ ਕੰਪਨੀ ਰੱਖੀਏ, ਉਦੋਂ ਰੱਬ ਦੀ ਕੀ ਗੱਲ ਹੈ। ਸੋ ਪਰ ਹੌਲੀ 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 ਜਦੋਂ ਬੰਦੇ ਨੂੰ ਠੋਕਰਾਂ ਲੱਗਦੀਆਂ ਨੇ ਦੁਨੀਆਂ ਦੇ, ਪਤਾ ਲੱਗਦਾ ਜਦ ਮਾਲਕ ਦੀ ਕਿਰਪਾ ਹੁੰਦੀ ਹੈ, ਫਿਰ ਉਹਨੂੰ ਅੰਦਰਲਾ ਸਵਾਦ ਆਉਣਾ ਚਾਹੀਦਾ। ਪਰ ਸਵਾਦ ਉਹ ਤਾਂ ਹੀ ਆਊ ਜਦੋਂ ਅਸੀਂ ਮਿਹਨਤ ਕਰਾਂਗੇ। ਮਿਹਨਤ ਕਿਸੇ ਵੀ ਚੀਜ਼ ਦੀ ਕਰਦੇ ਹਾਂ। ਅੱਜ ਸਾਡਾ ਮੁੰਡਾ ਉਹ ਜਿਹੜਾ ਗੋਲਡ ਮੈਡਲ ਇੰਡੀਆ ਦਾ ਜਿੱਤ ਕੇ ਲਿਆ, ਚੋਪੜਾ, ਨੀਰਜ ਚੋਪੜਾ, ਅੱਜ ਮੈਂ ਉਹਦੀ ਇੰਟਰਵਿਊ ਦੇਖ ਰਿਹਾ ਸੀਗਾ, ਉਹ ਇੱਕ ਦਿਨ 'ਚ ਤਾਂ ਨਹੀਂ ਬਣਿਆ। ਹੁਣ ਇਹ ਤਾਂ ਨਹੀਂ ਕਿਹਾ ਵੀ ਮੋਦੀ ਦਾ ਮੁੰਡਾ ਹੁੰਦਾ ਜਾਂ ਸਾਡੇ ਰਾਸ਼ਟਰਪਤੀ ਦਾ ਮੁੰਡਾ ਹੁੰਦਾ ਜਾਂ ਕੋਈ ਹੋਰ ਗਵਰਨਰ ਦਾ ਮੁੰਡਾ ਹੁੰਦਾ, ਉਹ ਅਜੇ ਉਹਨੇ ਮਿਹਨਤ ਕੀਤੀ ਸੀ, ਉਹਨੂੰ ਫਲ ਮਿਲ ਗਿਆ, ਉਹਨੂੰ ਕੋਈ ਰੋਕ ਸਕਿਆ, ਦੁਨੀਆਂ ਨਹੀਂ ਰੋਕ ਸਕੀ, ਗੋਲਡ ਮੈਡਲ ਮਿਲ ਗਿਆ। ਸੋ ਇਹ ਮਿਹਨਤ ਦਾ ਮਾਰਗ ਹੈ। ਜਿੰਨਾ ਚਿਰ ਅਸੀਂ ਮਿਹਨਤ ਨਹੀਂ ਕਰਦੇ, ਉਹਨੇ ਦਿਨ ਰਾਤ ਉੱਧਰ ਮਿਹਨਤ ਕਰਦੇ ਸੀ, ਆਪਾਂ ਉਦੋਂ ਉਹਨਾਂ ਦਿਨਾਂ 'ਚ ਮੂੰਗਫਲੀਆਂ ਦੇ ਛੋਲੇ ਖਾਂਦੇ ਸੀ, ਗੱਚਕਾਂ ਖਾਂਦੇ ਸੀ, ਉਹਨੇ ਵਿਚਾਰੇ ਨੇ ਮਿਹਨਤ ਕੀਤੀ, ਸਵੇਰੇ ਸ਼ਾਮ ਜਾਂਦਾ ਸੀ, ਪ੍ਰੈਕਟਿਸ ਕਰਦਾ ਸੀ, ਪ੍ਰੈਕਟਿਸ ਕਰਦਾ ਸੀ, ਜਿਵੇਂ ਮਿਲਖਾ ਸਿੰਘ ਭੱਜਿਆ ਭੱਜਿਆ ਭੱਜਿਆ, ਅਖੀਰ 'ਚ ਰਿਜ਼ਲਟ ਆ ਗਏ। ਜਿਹੜੇ IAS IPS ਅਫਸਰ ਬਣਦੇ ਨੇ ਉਹ ਪੂਰੀ ਦਿਨ ਰਾਤ ਮਿਹਨਤ ਕਰਦੇ ਨੇ, ਸਾਡੇ ਵਰਗਾ ਆਵਾਰਾਗਿਰਦੀ ਕਰਦਾ, ਜਿਹੜੇ ਮਿਹਨਤ ਕਰਦੇ ਨੇ ਉਹ ਰਿਜ਼ਲਟ ਲੈ ਕੇ ਕਿਤੇ ਦੀ ਕਿਤੇ ਪਹੁੰਚ ਜਾਂਦੇ, ਆਵਾਰਾਗਿਰਦੀ ਵਾਲੇ ਉੱਥੇ ਦੇ ਉੱਥੇ। ਸੋ ਇਹੀ ਮਨ ਦਾ ਹਿਸਾਬ ਹੈ। ਮਨ ਦੇ ਲਈ ਸਾਨੂੰ ਪ੍ਰੈਕਟੀਕਲ ਮਿਹਨਤ ਕਰਨੀ ਪਊਗੀ। ਜੇ ਇਹ ਕਹਾਂਗੇ ਵੀ ਉੱਧਰ ਦਰਸ਼ਨ ਕਰਿਓ, ਉੱਥੇ ਗਏ ਨੇ ਸੰਤ, ਉੱਥੇ ਆ ਗਏ, ਉਹਨਾਂ ਦੇ ਬੱਚਿਆਂ ਨੂੰ ਪੂਜ ਲਓ, ਉਹਨਾਂ ਦੇ ਸੈਕਟਰੀ ਨੂੰ ਪੂਜ ਲਓ, ਉਹਨਾਂ ਦੇ ਰਿਪਰ, ਕਿਸੇ ਨੇ ਕੱਖ ਨਹੀਂ ਦੇਣਾ ਤੁਹਾਨੂੰ, ਤੁਹਾਨੂੰ ਆਪਣੀ ਮਿਹਨਤ ਕਰਨੀ ਪਊ। ਜਦੋਂ ਤੁਸੀਂ ਆਪਣੀ ਮਿਹਨਤ ਕਰੋਗੇ, ਤੁਹਾਡਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ, ਐਨ ਗੋਲੀ ਵਾਂਗੂ ਜਾ ਕੇ ਉੱਪਰ ਪਹੁੰਚੋਗੇ। ਸੋ ਇਹ ਮਨ ਦੀ ਗੱਲ ਹੈ। ਸੋ ਲੈਟਸ ਹੀਅਰ ਦਾ ਲਾਸਟ ਸੌਂਗ, ਦੈਨ ਵਟ ਐਵਰ ਦਾ ਟਾਈਮ ਵੀ ਹੈਵ ਇਟ, ਵੀ ਵਿਲ ਕੰਟੀਨਿਊ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਹੁਣ ਜਿੰਨੇ ਕੁ ਪੰਜ ਸੱਤ ਮਿੰਟ ਬਚੇ ਨੇ ਆਪਾਂ ਮਨ ਦੇ ਉੱਪਰ ਗੱਲ ਕਰ ਰਹੇ ਹਾਂ। ਜੇ ਕਹੀਏ ਨਾ 100 ਗਜ਼ ਰੱਸਾ ਸਿਰੇ 'ਤੇ ਗੰਢ, ਗੱਲ ਇਹੀ ਹੈ, ਮਿਹਨਤ ਦੀ ਗੱਲ ਹੈ। ਸਾਨੂੰ ਦੁਨੀਆ ਨਾਲੋਂ ਆਪਣੀ ਜਿਹੜੀ ਅਟੈਚਮੈਂਟ ਹੈ, ਲਗਾਓ ਹੈ, ਉਹ ਘਟਾਉਣਾ ਪਊਗਾ। ਉਹ ਇੰਝ ਨਹੀਂ ਘਟਦਾ, ਜੇ ਹੁਣ ਕੋਈ ਲੜਕੀ ਹੈ ਉਹਦੀ ਸ਼ਾਦੀ ਹੋਣੀ ਹੋਵੇ 15-20 ਦਿਨਾਂ ਨੂੰ, ਮਹੀਨੇ ਨੂੰ, ਮਾਂ ਬਾਪ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਵੀ ਜਿਹੜੀਆਂ ਤੇਰੀਆਂ ਫਰੈਂਡਸ ਨੇ ਜਾਂ ਤੇਰੇ ਇੱਧਰਲੇ ਰਿਸ਼ਤੇਦਾਰ ਨੇ ਗਲੀ 'ਚ ਨੇ, ਇਹਨਾਂ ਦਾ ਹੁਣ ਤੂੰ ਸਾਥ ਛੱਡ, ਤੇਰੇ ਦਾ ਵਿਆਹ ਹੋ ਕੇ ਤੂੰ ਦੂਜੇ ਸ਼ਹਿਰ 'ਚ ਆਣਾ, ਤੂੰ ਉੱਥੇ ਪਿਆਰ ਪਾ ਲੈਣ ਨਾਲ ਸਾਥ ਛੱਡ ਦੇ, ਕਦੇ ਨਹੀਂ ਛੱਡ ਸਕਦੀ। ਜਦੋਂ ਜਨਾਨੀ ਦਾ ਵਿਆਹ ਹੋ ਜਾਂਦਾ, ਉਹ ਜਾ ਕੇ ਸਹੁਰੇ ਘਰ ਜਾਂਦੀ ਹੈ, ਘਰ ਵਾਲੇ ਨਾਲ ਪਿਆਰ ਪੈ ਜਾਂਦਾ, ਉੱਧਰਲੇ ਪਾਸੇ ਘਰ ਵਾਲੇ ਨਾਲ ਪਿਆਰ ਪੈ ਜਾਂਦਾ, ਉਹ ਮਾਂ ਬਾਪ ਵੀ ਭੁੱਲ ਜਾਂਦੇ, ਸਖੀਆਂ ਸਹੇਲੀਆਂ ਵੀ ਭੁੱਲ ਜਾਂਦੀਆਂ। ਬਿਲਕੁਲ ਠੀਕ, ਇਹੀ ਅਟੈਚਮੈਂਟ ਡਿਟੈਚਮੈਂਟ। ਜਦੋਂ ਅਸੀਂ ਆਪਣਾ ਭਜਨ ਸਿਮਰਨ ਕਰਾਂਗੇ, ਜੋ ਵੀ, ਮੈਂ ਵੀ ਨਹੀਂ ਕਹਿੰਦਾ ਵੀ ਆਹ ਧਰਮ ਦਾ ਸਿਮਰਨ ਵਧੀਆ, ਇਹੀ ਧਰਮ ਵਾਲੇ ਉੱਪਰ ਲਿਜਾਂਗੇ, ਭੁਲੇਖਾ ਜੀ, ਭੁਲੇਖਾ। ਇਹਦਾ ਮਤਲਬ ਇਹ ਥੋੜ੍ਹਾ ਵੀ ਜਿਹੜਾ ਬਾਕੀ ਨਹੀਂ ਹੈਗੇ ਉਹ ਰੱਬ ਨੂੰ ਮਿਲ ਨਹੀਂ ਸਕਦੇ, ਰੱਬ ਨੂੰ ਸਾਰੇ ਹੀ ਮਿਲਦੇ ਨੇ, ਸਾਰਿਆਂ ਦੇ ਦਰਵਾਜ਼ੇ ਖੁੱਲ੍ਹੇ ਨੇ। ਜਿਹੜਾ ਵੀ ਉਹਨੂੰ ਯਾਦ ਕਰੂਗਾ, ਪਰਮਾਤਮਾ ਆਪੀ ਉਹੀ ਜਿਹੜਾ ਸ਼ਕਲ ਅਖਤਿਆਰ ਕਰ ਲੈਂਦਾ, ਆਪੀ ਗਾਈਡ ਕਰ ਦਿੰਦਾ। ਇਹ ਕਿਸੇ ਨੂੰ ਨਹੀਂ ਭੁਲੇਖੇ 'ਚ ਲਿਆ ਕਿ ਮੇਰਾ ਧਰਮ ਹੀ ਸਿਰਫ ਲਿਜਾ ਸਕਦਾ, ਬਾਕੀ ਨਹੀਂ। ਤੁਹਾਡਾ ਧਰਮ ਲਿਜਾ ਸਕਦਾ, ਸ਼ੋਰ ਲਿਜਾਂਦਾ ਹੋਊਗਾ, ਪਰ ਇਹ ਨਾ ਕਹੋ ਕਿ ਬਾਕੀ ਨਹੀਂ ਲਿਜਾ ਸਕਦੇ। ਜਿਹੜਾ ਮਿਹਨਤ ਕਰਦਾ ਪਰਮਾਤਮਾ ਉਹਦੀ ਅਵਸ਼ ਮਿਹਨਤ ਸੁਣਦਾ, ਉਹਦੀ ਤਰੱਕੀ ਹੋਊਗੀ। ਆਪਣਾ ਤਾਂ ਸਿਰਫ ਕੰਮ ਇਹ ਹੈ, ਆਪਣੀ ਡਿਊਟੀ ਸਮਝੋ, ਫਰਜ਼ ਸਮਝੋ, ਥੋੜ੍ਹਾ ਜਿਹਾ ਟਾਈਮ ਤਾਂ ਕੱਢਿਆ ਕਰੀਏ ਨਾ। ਸਾਰਾ ਦਿਨ ਪੋਲੀਟਿਕਸ ਦੇ ਵਿੱਚ, ਸਾਰਾ ਦਿਨ ਡਰਾਮਿਆਂ ਦੇ ਵਿੱਚ, ਸਾਰਾ ਦਿਨ ਨਿੰਦਿਆ ਚੁਗਲੀ ਵਿੱਚ, ਸਾਰਾ ਦਿਨ ਫੋਨ ਕਰਦੇ ਹਾਂ, ਕਿਸੇ ਭੈਣ ਭਰਾ ਨੇ ਕੰਮ ਨਹੀਂ ਆਉਣਾ, ਇਹ ਲੈਣ ਦੇਣ ਦੇ ਸੰਬੰਧ ਨੇ। ਜਿਸ ਤਰ੍ਹਾਂ ਆਪਾਂ ਟ੍ਰੇਨ ਦੇ ਵਿੱਚ ਜਾਂਦੇ ਹਾਂ, ਹਰ ਸਟੇਸ਼ਨ ਦੇ ਉੱਤੇ ਯਾਤਰੀ ਉੱਤਰ ਜਾਂਦੇ ਨੇ, ਨਵੇਂ ਆ ਜਾਂਦੇ ਨੇ। ਸੋ ਇਹੀ ਹਿਸਾਬ ਕਿਤਾਬ ਜ਼ਿੰਦਗੀ ਦਾ, ਜਿਹੜੇ ਸਾਡੇ ਭੈਣ ਭਰਾ ਨੇ ਸੰਬੰਧ ਹੈ, ਥੋੜ੍ਹਾ ਜਿਹਾ ਜਿੰਨੇ ਕੁ ਸਾਲ ਪੂਰਾ ਸੰਬੰਧ ਹੁੰਦਾ, ਉਹਨਾਂ ਚਿਰ ਰਹਿੰਦੇ ਨੇ, ਉਹ ਵੀ ਚਲੇ ਜਾਂਦੇ ਨੇ, ਅਸੀਂ ਕਿਸੇ ਪਾਸੇ ਹੋਰ ਚੱਲੇ ਜਾਂਦੇ, ਮੁੜ ਕੇ ਲੈਣ ਦੇਣ ਦਾ ਕੋਈ ਸੰਬੰਧ ਨਹੀਂ, ਫਿਰ ਨਵੀਆਂ ਲਿਹਾਜ਼ਾਂ ਪੈ ਜਾਂਦੀਆਂ। ਸੋ ਇਸ ਕਰਕੇ ਇਹ ਗੱਲ ਮੰਨ ਕੇ ਚੱਲੋ ਕਿ ਦੁਨੀਆਂ ਦੀ ਹਕੀਕਤ ਕੀ ਹੈ। ਹਕੀਕਤ ਇਹ ਹੈ ਕਿ ਲਾਈਫ ਇਜ਼ ਟੂ ਸ਼ਾਰਟ। ਬਾਬਾ ਫਰੀਦ ਨੇ ਕਿਹਾ ਨਹੀਂ ਸੀਗਾ, ਬੁੱਢਾ ਹੋਆ ਸਰੀਰ ਕੰਬਣ ਲੱਗੀ ਦੇਹ। ਬਾਬਾ ਫਰੀਦ ਕਹਿੰਦੇ ਨੇ ਬੁੱਢਾ ਹੋਆ ਸਰੀਰ, ਸਰੀਰ ਬੁੱਢਾ ਹੋਣਾ, ਅਸੀਂ ਤਾਂ ਬੁੜੇ ਹੀ ਹੋ ਗਏ ਜੀ। ਜਦੋਂ ਅਸੀਂ ਹੁਣ ਅੱਜ ਤੋਂ 40-50 ਸਾਲ ਪਿੱਛੇ ਜਾਈਏ, ਬੜੇ ਟੌਹਰਾਂ 'ਚ ਕਰਦੇ, ਬਾਲ ਦੇ ਘੱਸੇ ਮਾਰ ਮਾਰ ਕੇ ਮਨੋਜ ਕੁਮਾਰ ਬਣੇ ਫਿਰਦੇ ਹੁੰਦੇ ਸੀਗੇ, ਪੈਂਟਾਂ ਟਾਈਟ ਪਾਉਣੀਆਂ, ਕਦੇ ਬੈਲ ਬੋਟਮਾਂ ਪਾਉਣੀਆਂ, ਹੁਣ ਤਾਂ ਜਿਹੜੀ ਮਰਜ਼ੀ ਪਾ ਲਓ, ਵਿੰਗੀਆਂ ਲੱਤਾਂ ਵੈਸੇ ਹੀ ਦਿਸਦੀਆਂ ਨੇ। ਬੁੱਢਾ ਹੋਆ ਸਰੀਰ ਕੰਬਣ ਲੱਗੀ ਦੇਹ ਕੰਮ ਦੀ ਹੈ, ਹੱਥੇ ਲੱਦੇ ਨੇ ਕਈਆਂ ਦੇ, ਕੁਛ ਕਰਦੇ ਨੇ ਗੋਡੇ ਨੂੰ ਕਹਿੰਦੇ। ਜੇ 100 ਵਰੇ ਵੀ ਜੀਵ ਨਾ ਪੀਤਨ ਹੋ ਸਿੱਖੇ, ਜੇ 100 ਵਰੇ ਵੀ ਜੀ ਲਈਏ, ਬਾਬਾ ਫਰੀਦ ਕਹਿੰਦੇ ਮਿੱਟੀ 'ਚ ਮਿਲਣਾ, ਮਿੱਟੀ 'ਚ ਪੀ ਧਨ ਹੋ ਸਿੱਖੇ, ਜਿਹੜਾ ਸਾਡਾ ਸਰੀਰ ਹੈ ਇਹਨੇ ਮਿੱਟੀ ਬਣ ਜਾਣਾ। ਸੋ ਇਸ ਕਰਕੇ ਮੇਰੇ ਖਿਆਲ ਸ਼ਾਇਦ ਪਲਟੂ ਸਾਹਿਬ ਨੇ ਕਿਹਾ ਸੀਗਾ, ਪਾਟਾ ਦਾਮਨ ਹੋਇਆ ਪੁਰਾਣਾ। ਦਾਮਨ ਕਹਿੰਦੇ ਨੇ ਸਰੀਰ ਨੂੰ, ਕੱਪੜੇ ਨੂੰ, ਪਾਟਾ ਦਾਮਨ ਹੋਇਆ ਪੁਰਾਣਾ। ਆਹ ਜਿਹੜੇ ਕੱਪੜੇ ਪਾਏ ਨੇ ਨਾ ਪੁਰਾਣੇ ਹੋ ਗਏ, ਕਿੱਚਰ ਸੀਵੇ ਦਰਜੀ ਹੂ, ਜਿਹੜੇ ਪੁਰਾਣੇ ਘਸ 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 ਕੇ ਬੋਧੇ ਹੋ ਗਏ, ਇਹ ਦਰਜੀ ਹੁਣ ਦੱਸੋ ਉਹਨੂੰ ਕਿਵੇਂ ਸੀ ਦੂਗਾ ਜਿਹੜੇ ਬੋਧੇ ਹੋ ਗਏ। ਇਸ ਤਰ੍ਹਾਂ ਸਾਡਾ ਸਰੀਰ ਹੈ ਇਹ ਬੋਧਾ ਹੋ ਜਾਂਦਾ। ਬੋਧਾ ਕਿਵੇਂ ਹੁੰਦਾ? ਕੰਨਾਂ 'ਚ ਵਾਲ ਆ ਜਾਂਦੇ ਨੇ, ਇੱਥੇ ਚਿੱਟੇ ਆ ਗਏ, ਬੇਸ਼ੱਕ ਰੰਗ ਕਰਕੇ ਅਸੀਂ ਕਾਲੇ ਕਰਨੀ ਨੇ, ਸੇਲੀਆਂ ਦੇ ਵਿੱਚ ਚਿੱਟੇ ਆ ਜਾਂਦੇ ਨੇ, ਝੂਡੀਆਂ ਮੂੰਹ 'ਚ ਪੈ ਜਾਂਦੀਆਂ, ਅੱਖਾਂ 'ਚ ਦਿਸਣਾ ਘੱਟ ਹੋ ਜਾਂਦਾ, ਕੰਨਾਂ 'ਚ ਉੱਚਾ ਸੁਣਨਾ ਹੁੰਦਾ, ਦੰਦ ਟੁੱਟ ਜਾਂਦੇ ਨੇ, ਢਿੱਡ ਗੋਡੇ ਵਿੰਗੇ ਹੋ ਜਾਂਦੇ ਨੇ, ਨਹੁੰ ਚਿੱਟੇ ਹੋ ਜਾਂਦੇ ਨੇ। ਸੋ ਇਹ ਜਿਹੜਾ ਸਾਡਾ ਸਰੀਰ ਹੈ, ਇਸ ਤਰ੍ਹਾਂ ਦੇ ਸਾਡੀ ਹਾਲਤ ਨੇ, ਇਹ ਨਿਸ਼ਾਨੀਆਂ ਨੇ ਕਿ ਭਾਈ ਸਾਹਿਬ ਬਰੰਟ ਆ ਗਏ, ਜਿਵੇਂ ਪੁਲਿਸ ਵਾਲਾ ਆਉਂਦੇ ਨਾ ਗਲੀ 'ਚ, ਅਲੱਗ ਨਾ ਪਤਾ ਨਹੀਂ ਸਾਡੇ ਨਾ ਆਇਆ ਹੋਵੇ। ਸੋ ਇਹ ਬਰੰਟ ਨੇ ਸਾਡੇ। ਸੋ ਇਸ ਕਰਕੇ ਸਾਨੂੰ ਇਸ ਜਿੰਨੇ ਵੀ ਸਾਹ ਬਚੇ ਨੇ, ਆਦਮੀ ਮੈਂ ਕਹਿੰਦਾ ਆਦਮੀ ਦਮ, ਜਿੰਨਾ ਚਿਰ ਸਾਹ ਆਉਂਦਾ, ਹੁਣ ਸਾਹ ਬਾਹਲੇ ਨਹੀਂ ਆ, ਬੋਨਸ ਦੇ ਨੇ। ਹਰੇਕ ਨੂੰ ਸੋਚਣਾ ਚਾਹੀਦਾ ਵੀ ਸਾਡਾ ਪਤਾ ਨਹੀਂ ਕਦੋਂ ਫੂਡ ਨਿਕਲ ਜੂ। ਸੋ ਮਿੱਟੀ 'ਚ ਹੋ ਜੂ, ਫਿਰ ਤੁਹਾਡੇ ਕੋਲ ਕਿਸੇ ਨੇ ਨਹੀਂ ਪੁੱਛਣਾ ਵੀ ਤੇਰਾ ਚਾਚਾ ਕੌਣ ਸੀ, ਫੂਫਾ ਕੌਣ ਸੀ, ਘਰ ਵਾਲੀ ਕੌਣ ਸੀ, ਬੱਚੇ ਕੌਣ ਸੀ, ਇਹ ਸਭ ਕੁਛ ਨਹੀਂ, ਇੱਥੋਂ ਦੇ ਲੈਣ ਦੇਣ ਦੇ ਸੰਬੰਧ ਨੇ। ਜੇ ਆਪਣਾ ਚੰਗਾ ਕੰਮ ਕਰਨਾ, ਚੰਗਾ ਕੰਮ ਬਣਾਉਣਾ, ਤਾਂ ਮਿਹਨਤ ਕਰੋ, ਅੰਦਰ ਲੱਗੋ, ਥੋੜ੍ਹਾ ਮੋਟਾ ਟਾਈਮ ਕੱਢੋ ਵੀ ਇਹ ਤਾਂ ਮੈਂ ਕੰਮ ਕਰਨਾ ਹੀ ਕਰਨਾ। ਸਵੇਰੇ ਉੱਠਣਾ ਜਾਂ ਸ਼ਾਮ ਨੂੰ ਉੱਠਣਾ, ਦੁਪਹਿਰੇ ਜੋ ਫਜ਼ੂਲ ਜਿਹੀਆਂ ਚੁਗਲੀਆਂ ਕਰਦੇ ਹੋ, ਉਹ ਮਾੜਾ ਕੋਈ ਚੰਗਾ ਟੀਵੀ 'ਤੇ ਪ੍ਰੋਗਰਾਮ ਹੀ ਲਾ ਲਓ ਕੋਈ, ਜਿੱਥੇ ਤੁਹਾਨੂੰ ਸਿੱਖਿਆ ਮਿਲੇ, ਜਿੱਥੇ ਤੁਹਾਨੂੰ ਮਨ ਨੂੰ ਕਾਬੂ ਹੋਣ ਦੀ ਗੱਲ ਹੋਵੇ। ਹਾਂਜੀ, ਜੇ ਪੁੱਠੀਆਂ ਕੰਮ ਕਰੀ ਜਾਂਦੇ, ਰਭਾਏ ਕੇਸ ਤਾਂ ਹੀ ਹੋਵੇ ਨਾ, ਪੁੱਠੀਆਂ ਚੀਜ਼ਾਂ ਦੇਖਦੇ ਸੀਗੇ ਅਤੇ ਉਹਦਾ ਹੋ ਗਿਆ। ਜਦੋਂ ਅਸੀਂ ਪੁੱਠੀਆਂ ਮੂਵੀਆਂ ਦੇਖਾਂਗੇ, ਪੁੱਠੇ ਇੰਟਰਨੈਟਾਂ 'ਤੇ ਦੇਖਾਂਗੇ, ਪੁੱਠੇ ਵੀ ਫੇਸਬੁੱਕਾਂ ਬਣਾਵਾਂਗੇ, ਮਨ ਉੱਧਰ ਨੂੰ ਜਾਂਦਾ, ਇਕੱਲਾ ਤਾਂ ਸ਼ੈਤਾਨ ਹੈ ਮਨ, ਅਤੇ ਜੇ ਚੰਗੇ ਪਾਸੇ ਲਾਉਂਗੇ ਮਨ ਕਾਬੂ ਆਇਆ ਰਹਿੰਦਾ। ਹਾਂਜੀ, ਸੋ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ ਕਿ ਮਨ ਨੂੰ ਅਸੀਂ ਕਾਬੂ ਰੱਖੀਏ। ਕਾਬੂ ਤਾਂ ਹੀ ਰੱਖਿਆ ਜਾਊਗਾ ਜਦੋਂ ਅਸੀਂ ਮਿਹਨਤ ਕਰਾਂਗੇ। ਔਰ ਮਿਹਨਤ ਕੀ ਕਰਾਂਗੇ? ਮਿਹਨਤ ਇਹ ਕਰਾਂਗੇ, 2-3 ਡਾਊਟ ਕਲੀਅਰ ਕਰ ਲਓ। ਇਹ ਨਹੀਂ ਕਿ ਮੈਂ ਹੀ ਕਰ ਸਕਦਾ, ਬਾਕੀ ਨਹੀਂ ਕਰ ਸਕਦੇ, ਬਾਕੀ ਨਹੀਂ ਕਰ ਸਕਦੇ, ਇਹ ਕੌਨਸੈਪਟ ਜ਼ੀਰੋ ਹੈ। ਹਰ ਬੰਦਾ ਕਰ ਸਕਦਾ, ਜਿਹੜਾ ਵੀ ਮਿਹਨਤ ਕਰੂ, ਜਿਹਨੂੰ ਵੀ ਪੂਰਨ ਸੰਤ ਨੇ ਭੇਜ ਦੇ ਤਾ, ਉਦੋਂ ਬਾਅਦ ਤੁਸੀਂ ਮਿਹਨਤ ਕਰੋ। ਮੈਂ ਕਹਿੰਦਾ ਉਹਨਾਂ ਨਾ, ਇੱਕ ਹੁੰਦਾ ਸੁਣਨਾ, ਇੱਕ ਹੁੰਦਾ ਮੰਨਣਾ, ਇੱਕ ਹੁੰਦਾ
ਵੀ ਪੂਰਨ ਸੰਤ ਨੇ ਸਾਨੂੰ ਗਿਆਨ ਦੇ ਦੇਣਾ, ਸੁਣ ਲਿਆ ਜੀ, ਮੰਨ ਲਿਆ, ਜਿਹੜੇ ਕੁਛ ਸਾਨੂੰ ਲੱਗਿਆ ਸਾਡੀ ਆਤਮਾ ਕਹਿੰਦੀ ਵੀ ਠੀਕ ਗਿਆਨ ਦਿੱਤਾ, ਮੰਨ ਲਿਆ। ਪਰ ਇਹ ਸਿਰ ਮੰਨਿਆ ਹੀ ਹੈ ਨਾ, ਜਾਣਨਾ, ਜਦੋਂ ਉਹਦੇ ਉੱਤੇ ਅਮਲ ਕਰਾਂਗੇ ਫਿਰ ਤੁਹਾਨੂੰ ਜਾਣਗੇ ਵੀ ਵਾਕਈ ਜਿਹੜੀ ਗੱਲ ਕਹਿੰਦੇ ਠੀਕ ਹੈ। ਜੇ ਮੈਂ ਅੱਜ PhD ਕੀਤੀ ਹੈ, ਲੋਕ ਕਹਿੰਦੇ ਕਰ ਲਾਂਗੇ, ਧਰਮਾਂ ਦੇ ਉੱਤੇ ਕਰ ਲਾਂਗੇ, ਉਹ ਪਹਿਲਾਂ ਸੁਣਿਆ ਸੀਗਾ, ਫਿਰ ਮੰਨ ਲਿਆ, ਫਿਰ ਜਦੋਂ ਆਪ ਮਿਹਨਤ ਕੀਤੀ, ਥੀਸਿਸ ਲਿਖਿਆ, ਸਨੋਪਸਿਸ ਲਿਖਿਆ, ਡਿਗਰੀ ਦਿੱਤੀ, ਪਤਾ ਲੱਗਾ ਵੀ ਹਾਂ ਇਹ ਹੋ ਸਕਦੀ ਹੈ ਗੱਲ। ਸੋ ਇਸੇ ਤਰ੍ਹਾਂ ਹੀ ਗੁਰੂਆਂ ਦੇ ਆ, ਜਿਹੜੇ ਵੀ ਸਾਨੂੰ ਸੰਤ ਨੇ ਨਾਮਦਾਨ ਦਿੱਤਾ, ਸਾਨੂੰ ਉਹਦੇ ਮਗਰ ਭੱਜਣ ਦੀ ਲੋੜ ਨਹੀਂ, ਆਪਣੇ ਉਹਨੇ ਗੁਣ ਦਿੱਤਾ, ਉਹ ਇਹੀ ਕਹਿੰਦਾ ਤੁਸੀਂ ਮਿਹਨਤ ਕਰੋ, ਦੱਬ ਕੇ ਕਰੋ, ਅਤੇ ਬਾਕੀ ਵੀ ਚੰਗੇ ਕੰਮ ਕਰੋ, ਸੇਵਾ ਵੀ ਕਰੋ। ਆਣ ਸੇਵਾ ਕੀ, ਆਂਢ ਗੁਆਂਢ ਤਾਂ ਜ਼ਰੂਰੀ ਤਾਂ ਨਹੀਂ ਉੱਥੇ ਜਾ ਕੇ ਕਰਨੀ ਹੈ, ਤੁਸੀਂ ਕਿਸੇ ਭੁੱਖੇ ਨੂੰ ਰੋਟੀ ਖਿਲਾ ਦਿਓ, ਤੁਸੀਂ ਗੁਆਂਢੀ ਦੇ ਵਿੱਚ ਜਦੋਂ ਕਿਸੇ ਘਾਹ ਲਾਉਣੇ ਹੋ ਗਰਮੀਆਂ 'ਚ, ਅਤੇ ਉਦੋਂ ਪਾਣੀ ਨਹੀਂ ਲਾਉਂਦੇ, ਆਪਣੀ ਲਾਈਨ ਸਿੱਧੀ ਰੱਖਣੀ ਹੈ, ਜੇ ਗੁਆਂਢੀ ਦੇ ਪਾਣੀ ਲਾ ਦਿਓਗੇ ਅਤੇ ਤਾਂ ਕਿ ਰੱਬ ਵੀ ਤਾਂ ਜਦੋਂ ਮੀਂਹ ਪਾਉਂਦਾ ਸਾਰਿਆਂ ਦੇ ਪਾਉਂਦਾ, ਉਹ ਤਾਂ ਕਹਿੰਦਾ ਨਹੀਂ ਵੀ ਰੁਲਦੂ ਰਾਮ ਦੇ ਪਾਉਣਾ ਕਿ ਕ੍ਰਿਸ਼ਨ ਲਾਲ ਦੇ ਪਾਉਣਾ, ਉਹ ਸਾਰਿਆਂ ਦੇ ਪਾਉਂਦਾ। ਅਤੇ ਅਸੀਂ ਕਹਿੰਦੇ ਹਾਂ ਟੂਟੀ ਸਾਡੀ ਉੱਥੇ ਹੀ ਜਾਵੇ, ਅਸੀਂ ਆਪਣੇ ਬੰਦੇ ਨੂੰ ਹੀ ਦੇਣੀ ਆ, ਆਪਣੇ ਬੰਦੇ ਦੀ ਫੀਸ ਭਰੀ ਹੈ, ਕੋਈ ਗਰੀਬ ਬੰਦਾ ਉਹਦੀ ਕੋਈ ਫੀਸ ਭਰ ਦਿਓ, ਕੁਛ ਕਰ ਦਿਓ। ਸੋ ਮੇਰੇ ਖਿਆਲ ਮਾਈ ਟਾਈਮ ਇਜ਼ ਆਲਮੋਸਟ ਅਪ, ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਸ਼ਬਦ ਨੂੰ ਲਵਾਂਗੇ, ਸੋ ਮੈਨੂੰ ਪਤਾ ਨਹੀਂ ਨੈਕਸਟ ਵੀਕ ਤੱਕ, ਸਟਿਲ ਵੀ ਹੈ 1 ਮਿੰਟ ਸ਼ੀ ਸੈਡ। ਸੋ ਮੈਂ ਇੰਝ ਕਰਦਾ ਵੀ ਇਹਦੇ ਉੱਤੇ ਮਨ ਦੇ ਉੱਤੇ ਗੱਲ ਚੱਲ ਰਹੀ ਹੈ, ਮਨ ਦੇ ਉੱਤੇ ਆਪਾਂ ਗੱਲ ਕਰਾਂਗੇ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਇਹ ਮੇਰਾ 5ਵੀਂ ਪਾਤਸ਼ਾਹ ਜੀ ਦੇ ਸ਼ਬਦ ਨੇ ਕਿ ਮਨ ਜਿਹੜਾ ਹੈਗਾ ਇਹਦੇ ਵਿੱਚ ਬਿਰਾ ਦਾ ਵੀ ਹੋਣਾ ਜ਼ਰੂਰੀ ਹੈ, ਕੋਨਸੈਪਟ ਵੀ ਤੜਫ, ਜਿਵੇਂ ਹੁੰਦਾ ਕੋਈ ਨਾ ਬੋਏਫ੍ਰੈਂਡ ਅਤੇ ਗਰਲਫ੍ਰੈਂਡ, ਜਦੋਂ ਨਵਾਂ ਕਾਲਜ ਪਿਆਰ ਪੈਂਦਾ, ਕੁੜੀ ਮੁੰਡੇ ਬਿਨਾਂ ਨਹੀਂ ਰਹਿ ਸਕਦੀ, ਮੁੰਡਾ ਕੁੜੀ ਬਿਨਾਂ ਨਹੀਂ ਰਹਿ ਸਕਦਾ, ਉਹ ਤੜਫ ਹੁੰਦੀ ਹੈ, ਫਟਾਫਟ ਮਿਲ ਜਾਈਏ ਕਾਲਜ ਚਲੀਏ। ਸੋ ਇਸੇ ਤਰ੍ਹਾਂ ਜਦੋਂ ਪਰਮਾਤਮਾ ਨਾਲ ਪੈਂਦਾ ਉਹ ਵੀ ਤੜਫ ਹੈ, ਉਹ ਰੂਹਾਨੀ ਤੜਫ ਹੈ, ਉਹਦੇ ਉੱਤੇ ਗੱਲ ਕਰਾਂਗੇ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ, ਇਹ ਨੈਕਸਟ ਵੀ ਕਰਾਂਗੇ। ਸੋ ਜੇ ਕੋਈ ਕਿਹਾ ਗਿਆ ਹੋ ਵੱਧ ਘੱਟ, ਮੈਂ ਤਾਂ ਜੋ ਕੁਛ ਸਿੱਖਿਆ ਉਹੀ ਗੱਲ ਕਰ ਰਹਾਂ, ਸੋ ਆਈ ਫੀਲ ਸੋਰੀ, ਪਰ ਮੈਂ ਕਿਸੇ ਨੂੰ ਹਰਟ ਨਹੀਂ ਕੀਤਾ, ਗੱਲ ਸਪਸ਼ਟ ਤੇ ਕਲੀਅਰ ਹੈ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ। ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50, ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada. That's www.simpli.com/newtocanada.
पूरे ओंटारियो में लाखों लोग अपनी COVID-19 की वैक्सीन हासिल कर चुके हैं। हेल्थ कनाडा की मंजूर शुदा वैक्सीन अस्पतालों, डॉक्टर्स के दफातर, फार्मेसीज और अवामी वैक्सीनेशन के मुकामात पर दस्तियाब हैं। अपना किरदार अदा करें, अपनी वैक्सीन हासिल करें। 300 जुबानों में मदद के लिए ontario.ca/bookvaccine पर जाएं या 1-888-999-6488 पर कॉल करें। हुकूमत ओंटारियो की तरफ से अदायगी की गई।
जबरदस्त, एक दफा फिर से आ गई लीजा कॉस्मेटिक्स की वेयर हाउस सेल, यानी क्वालिटी प्रोडक्ट्स और डिस्काउंट्स का जबरदस्त मेल, जहां आपको मिलेंगे परफ्यूम्स, कॉस्मेटिक्स, स्किन केयर, डिजाइनर सनग्लासेस, डिजाइनर पर्सेस, चॉकलेट्स और बहुत कुछ। आपको मिलेगा 80% तक डिस्काउंट। तो आइए, एट 135 कॉमर्स वैली ड्राइव ईस्ट मार्कम में सेल स्टार्ट हो रही है July 31st से August 17th तक। ज्यादा डिटेल्स के लिए विजिट कीजिए leezacosmetics.com.
For fast, affordable, reliable and unlimited internet is starting from $39.99 for your business or home. Contact gorog.ca at gorog.ca. Prices are guaranteed for life with no annual contract, plus get unlimited bandwidth and pay no modem rental fees. Fast, worry-free internet and saving for life are just click away. Visit gorog.ca. That's gorogue.ca. Or call 647-273-3291 to place your order today.
Akal Truck and Loom.
Tade truck badshah di quality service, repair, oil change, wash te maintenance.
Ek aur khush khabri.
North American, Chinese te Korean name te istemal shuda tires with full warranty.
Akal Truck and Loop, 1776 Mearside Drive, 905-565-1100. 905-565-1100.